सफलता वास्ते कुछ हसरता नूं मारना पैणा है। सफलता वास्ते कुछ हसरता नूं मारना पैणा है। किसे नूं जित्तणो पहला उसे तो हारना पैणा है। टपावण नूं सुखाले दिन बड़ा आसान नुस्खा है। टपावण नूं सुखाले दिन बड़ा आसान नुस्खा है। जरूरतवंद खातर मतलबी हटकारना पैणा है। जरूरतवंद खातर मतलबी हटकारना पैणा है। जनाब अशरफ गिल होरां दीआं इन्हां सत्रां दे नाल अज दा लहरां प्रोग्राम लैके यानी कि साडा मॉर्निंग शो लैके मैं तुहाडी खिदमत च हाजिर हां जी। अमरदीप कौर प्रोग्राम सुन रहे सारे दोस्तां नूं अमरदीप वल्लों बहुत प्यार भरी सति श्री अकाल, गुड मॉर्निंग, आदाब, नमस्कार ते वाहिगुरू जी का खालसा वाहिगुरू जी की फतेह जी। उम्मीद करदी हां दोस्तो तुहाडा अज दा दिन सुहावणा चढ़िया होणा, तुहाडे दिन दी हर घड़ी हर पल सुहावणा होणी पड़े, इह अरदास असीं परवरदिगार परमात्मा दे अगे करदे हां। अज दे दिन की गल करा तां दिन हैगा जी मंगलवार। मंगलवार असी लहरां प्रोग्राम जिहड़ा ओह मेलबर्न तो लैके हाजिर हुंदे आ। पिछले हफ्ते प्रोग्राम जिहड़ा किसी कारण मैं तुहाडे लई नहीं लैके आ सकी, उहदे लई माफी भी चाहांगी, पर अज पूरे दो घंटे तुहाडे नाल प्रोग्राम दे विच मेरा साथ बनिया रहना, यानी कि तुहाडा साथ मेरे नाल बनिया रहना। सो प्रोग्राम दे विच तुहाडी जिहड़ी हाजरी आ उहदी उड़ीक रहेगी। सो दिन मंगलवार की मैं गल कीती है, इधर जे असी साल वाल नजर मारीे तो साल 2021 दे नवंबर महीने की अज 9 तरीक हो चुकी है जी। नवंबर का महीना जड़ा वह भी कह लो कि अध विचाले पहुंच गया है ना, ते दसंबर का ही रह गया। सो 2021 जड़ा वह अंतले पलों वाल वध रहा। उधर नानकशाही संबत 553 के कत्तक महीने की 24 तरीक है दोस्तों। घड़िया वाल नजर मारा तो घड़िया इस वेले कहंदियां भी मेलबर्न कैनबरा सिडनी दे विच समा 8:04 दा होया, जदके समा जिहड़ा ब्रिसबेन दा साडे नाल हुण वक्खरा है, 7:04 उत्थे होए आ। ते इधर पर्थ दे विच 5:04 आ सवेर दे, ते एडिलेड दे विच 7:34 दा समा इस वेले, 8:34 दा जिहड़ा समा ओह इस वेले हो चुके है। ते आस्ट्रेलिया तो बाहर चलीए तां साडे गुआंढी मुल्क न्यूजीलैंड दे विच समा सवेर दे 10:04 दा हो चुके है। ते इस तो इलावा जिथे जिथे मंगलवार दा दिन चढ़िया है उन्हां देशां दी गल करदे आं, हांगकांग दे विच भी मंगलवार दा दिन चढ़ चुक्या, इस वेले समा उत्थे भी 5:04 यानी पर्थ वाला ही है। ते इसे तरह मंगलवार दा जिहड़ा दिन है जी ओह चढ़ चुक्या है भारत दे विच, यानी जे असीं पंजाब दे समें दी इस वेले गल करिए तां पंजाब दे विच इस वेले 2:34 दा समा, यानी कि अद्धी रात दा तड़का वैसे अजे, पर मंगलवार दा जिहड़ा दिन है ओह जरूर उत्थे भी चढ़ चुक्या है। ते जदों असीं कुछ होर मुल्कां दी गल करिए तां दुबई दे विच भी 1:05 दा जिहड़ा समां इस वेले हो चुक्या मंगलवार दा, ते उत्थे भी अद्धी रात दा तड़का ही है जनाब। ते इस तों इलावा जिहड़े जिहड़े मुल्कां च अजे भी सोमवार दा दिन चल रहा है उहनां मुल्कां दी भी गल करदे आं जी। सोमवार दा दिन कैनेडा च भी चल रहा है, कैनेडा दे बहुत सारे शहरां दे विच समां वक्खो वक्खरा। वैनकूवर दे विच इस वेले दुपहर पई हुई है, 1:05 दा समां है। ते इसे तरह टोरोंटो दे विच शाम पई हुई है, 4:05 उत्थे होए है सोमवार दे। विनीपेग दे विच 3:05 होए है इस वेले, ते उत्थे बाद दुपहर दा समां जिहड़ा ओह चल रहा है। ते यूएस चलिए तां दोस्तों यूएस दे न्यूयॉर्क शहर दे विच भी शाम पै चुकी है सोमवार दी, 4:05 होए है। लॉस एंजल्स दे विच दुपहर है 1:05 उत्थे होए है। ते सियाटल दे विच भी यही समा 1:05, मियामी दे विच शाम पई हुई है 4:05 होए है। ते इधर लंडन चलिए तां उत्थे रात पै गई है 9:05 दा समा इस वेले होया सोमवार दी रात। ते लो जी देश दुनिया दे जिस भी कोने तों जिस भी धरती तों जिस भी मुल्क तों तुसीं साडे नाल आवाज दे हो रही है उहदे बारे गल करांगे। एक प्यारी जी कहानी है कुलजीत सिंह दिलबर होरां दी ही लिखी हुई है, बहुत ही लघु छोटी जी कहानी तुहाडे नाल उह वी जरूर सांझी करनी है। ते विरसा दे इतिहास दे सिलसिले दे विच उहनां दे नाल सांझ वी पावांगे जरूर। ते इस तों इलावा देखो वधाईयां दा सिलसिला जिहड़ा उह असीं जरूर शुरू कीता होया, जेकर तुहाडे वल्लों कोई भी नंबर तुहाडे प्यारियां दा साडे तक पहुंचदा है उहनां दे किसे खास दिन दे उत्ते वधाई देण दे लई, तां असीं उह वधाई जिहड़ी है इक सरप्राइज कॉल दे रूप दे विच उहनां तक जरूर पहुंचावांगे। सो सानूं जरूर दस्सिओ कि तुसीं उह नंबर किहदा भेज रहे हो ते उहनां दा की खास दिन है। सो वट्सएप नंबर जिहड़ा तुसीं सानूं पहुंचाना है ते असी उन्हां नूं देवांगे फिर ओ एक प्यारी जे हैरानी वाली वधाई। ते इस तों इलावा जी इस तों इलावा फिर अगला जिहड़ा सिलसिला है उहदे विच थोड़ियां बहुतियां खबरां दे उत्ते झात पाउंदे आं ते सिद्धे जावांगे टॉपिक दे उत्ते। ते अज दा जिहड़ा टॉपिक है ना दोस्तो ਉਹ ਥੋੜਾ ਜਿਹਾ ਮੈਂ ਵੱਖਰਾ ਰੱਖਿਆ ਕਿਉਂਕਿ ਜਦੋਂ ਅਸੀਂ ਅੱਜ ਨੈਸ਼ਨਲ ਡੇਜ਼ ਦੀ ਗੱਲ ਕਰਨੀ ਆ ਤਾਂ ਉਹਦੇ ਵਿੱਚ ਮੈਂ ਦੋ ਤਿੰਨ ਜਿਹੜੇ ਦਿਨ ਆ ਉਹ ਵੇਖੇ ਸੀਗੇ। ਸੋ ਉਹ ਸਾਰੇ ਦਿਨ ਜਿਹੜੇ ਆ ਉਹ ਸਾਡੀ ਹੈਲਥ ਨੂੰ ਸਮਰਪਿਤ ਨੇ ਤੇ ਸਾਡੀ ਸਿਹਤ ਜਿਹੜੀ ਆ ਉਹ ਫਿੱਟ ਰਹਿਣੀ ਜ਼ਰੂਰੀ ਆ। ਪਰ ਜਿਹੜੀ ਸਿਹਤ ਆ ਉਹ ਸਿਰਫ ਸਰੀਰਕ ਹੀ ਸਿਹਤ ਨਹੀਂ ਆ, ਸਗੋਂ ਮਾਨਸਿਕ ਸਿਹਤ ਜਿਹੜੀ ਆ ਉਹ ਵੀ ਬਹੁਤ ਵੱਡਾ ਜਿਹੜਾ ਰੋਲ ਹੈ ਨਿਭਾਉਂਦੀ ਹੈ ਸਾਨੂੰ ਫਿੱਟ ਰੱਖਣ ਦੇ ਵਿੱਚ, ਸਾਨੂੰ ਸਹੀ ਰੱਖਣ ਦੇ ਵਿੱਚ, ਸਾਨੂੰ ਦਰੁਸਤ ਰੱਖਣ ਦੇ ਵਿੱਚ। ਸੋ ਮਾਨਸਿਕ ਸਿਹਤ ਜਿਹੜੀ ਹੈ ਉਹ ਕਿਸ ਕਦਰ ਕਿਹੜੀਆਂ ਗੱਲਾਂ ਤੋਂ ਪ੍ਰਭਾਵਿਤ ਹੁੰਦੀ ਹੈ, ਅਸੀਂ ਬਹੁਤ ਵਾਰ ਉਹ ਗੱਲਾਂ ਜਿਹੜੀਆਂ ਅਣਗੌਲੀਆਂ ਕਰ ਦਿੰਨੇ ਆ। ਸੋ ਉਹ ਗੱਲਾਂ ਦੇ ਵਿੱਚੋਂ ਇੱਕ ਗੱਲ ਦੇ ਉੱਤੇ ਅੱਜ ਅਸੀਂ ਗੱਲ ਕਰਨੀ ਹੈ ਕਿ ਔਰਤਾਂ ਜਿਹੜੀਆਂ ਜ਼ਿਆਦਾਤਰ ਕੰਮਕਾਜੀ ਔਰਤਾਂ ਵੀ ਹੁੰਦੀਆਂ, ਪਰ ਬਹੁਤ ਵਾਰ ਕੀ ਹੁੰਦਾ ਹੈ ਕਿ ਕਿਸੇ ਮੌਕੇ ਸਮਾਂ ਇਹੋ ਜਿਹਾ ਆਉਂਦਾ ਹੈ ਤੁਹਾਨੂੰ ਕੰਮ ਛੱਡਣਾ ਪੈਂਦਾ, ਜਾਂ ਫਿਰ ਕਈ ਵਾਰ ਕੀ ਹੁੰਦਾ ਕਿ ਤੁਸੀਂ ਪਹਿਲਾਂ ਕੰਮ ਨਹੀਂ ਕੀਤਾ ਹੁੰਦਾ ਤੇ ਫਿਰ ਜਦੋਂ ਨਵੇਂ ਸਿਰੇ ਤੋਂ ਕੁਛ ਸ਼ੁਰੂ ਕਰਦੇ ਹੋ ਤਾਂ ਜ਼ਿੰਦਗੀ 'ਚ ਇੱਕ ਬਦਲਾਅ ਜ਼ਰੂਰ ਆਉਂਦਾ। ਸੋ ਉਹ ਜਿਹੜਾ ਬਦਲਾਅ ਆ ਉਹ ਮਾਨਸਿਕ ਸਿਹਤ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ, ਅੱਜ ਅਸੀਂ ਉਸ ਵਿਸ਼ੇ ਦੇ ਉੱਤੇ ਜ਼ਰੂਰ ਗੱਲ ਕਰਾਂਗੇ। ਤੇ ਲਓ ਫਿਰ ਦੋਸਤੋ, ਮੈਨੂੰ ਲੱਗਦਾ ਕਿ ਅੱਜ ਜਿਹੜਾ ਟੌਪਿਕ ਆ ਉਹਦੇ ਉੱਤੇ ਤੁਹਾਡੀ ਜਿਹੜੀ ਹਾਜ਼ਰੀ ਉਹ ਵੀ ਬਹੁਤ ਜ਼ਰੂਰੀ ਹੈ ਤੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਹਾਜ਼ਰੀ ਦੇ ਲਈ ਤੁਹਾਡੇ ਮੈਸੇਜਿਸ ਪਹੁੰਚਣੇ ਜ਼ਰੂਰੀ ਹੁੰਦੇ ਆ। ਸੋ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਨੂੰ ਆਪਣੇ ਮੈਸੇਜਿਸ ਭੇਜ ਸਕਦੇ ਹੋ। ਜੇਕਰ ਮੇਰੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚ ਰਹੀ ਤਾਂ ਮੈਨੂੰ ਜ਼ਰੂਰ ਦੱਸਿਓ, ਕਿਉਂਕਿ ਪ੍ਰੋਗਰਾਮ ਤਾਂ ਸ਼ੁਰੂ ਹੋ ਚੁੱਕਾ ਪਰ ਮੈਨੂੰ ਇੱਥੇ ਲੱਗਦਾ ਕਿ ਸੰਕੇਤ ਜਿਹੜੇ ਉਹ ਫਿਰ ਮਿਲ ਰਹੇ ਆ ਕਿ ਸਾਡਾ ਜਿਹੜਾ ਡਾਟਾ ਆ ਉਹ ਰਿਸੀਵ ਨਹੀਂ ਹੋ ਰਿਹਾ। ਪਟਿਆਲਾ ਸਟੂਡੀਓ ਦੇ ਨਾਲੋਂ ਸਾਡਾ ਜਿਹੜਾ ਲਿੰਕ ਹੈ ਉਹ ਟੁੱਟਿਆ ਹੋਇਆ ਇਸ ਵੇਲੇ ਫਿਰ, ਤੇ ਤੁਸੀਂ ਸਾਨੂੰ ਜ਼ਰੂਰ ਦੱਸਿਓ ਜੇਕਰ ਕੋਈ ਇਹੋ ਜਿਹੀ ਦਿੱਕਤ ਹੈ ਤਾਂ ਫਿਰ ਅਸੀਂ ਉਸਦਾ ਇਲਾਜ ਕਰੀਏ, ਯਾਨੀ ਕਿ ਉਸ ਨੂੰ ਫਿਕਸ ਕਰੀਏ। ਤੇ ਲਓ ਫਿਰ ਪਹਿਲਾ ਗੀਤ ਕੋਸ਼ਿਸ਼ ਕਰਦੇ ਆ ਤੁਹਾਡੀ ਨਜ਼ਰ ਕਰਨ ਦੇ ਲਈ। ਤੇ ਪਹਿਲਾ ਗੀਤ ਜਿਹੜਾ ਜੀ ਉਹ ਤੁਹਾਡੀ ਨਜ਼ਰ ਕਰਾਂਗੇ ਕੰਵਰ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ। ਤੇ ਸੁਣਦੇ ਆ ਫਿਰ ਪ੍ਰੋਗਰਾਮ ਦਾ ਪਹਿਲਾ ਗੀਤ ਕੰਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਤੇ ਆਉਣੇ ਆ ਵਾਪਸ। ਲਓ ਜੀ ਕੰਵਰ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਆਪਾਂ ਤੁਹਾਡੀ ਨਜ਼ਰ ਕੀਤਾ। ਦੋਸਤੋ ਦੱਸਦੇ ਜ਼ਰੂਰ ਜਾਇਓ ਕਿ ਆਵਾਜ਼ ਜਿਹੜੀ ਉਹ ਤੁਹਾਡੇ ਤੱਕ ਠੀਕ ਠਾਕ ਪਹੁੰਚ ਰਹੀ ਹੈ। ਜੇਕਰ ਆਵਾਜ਼ ਠੀਕ ਠਾਕ ਪਹੁੰਚ ਰਹੀ ਹੈ ਤਾਂ ਬਹੁਤ ਵਧੀਆ ਜੀ, ਤੇ ਜੇਕਰ ਨਹੀਂ ਪਹੁੰਚ ਰਹੀ ਤਾਂ ਸਾਡੀ ਨੌਲੇਜ ਦੇ ਵਿੱਚ ਜ਼ਰੂਰ ਲਿਆਇਓ ਤਾਂ ਕਿ ਅੱਜ ਜਿਹੜਾ ਥੋੜਾ ਜਿਹਾ ਇੱਕ ਇਸ਼ੂ ਚੱਲ ਰਿਹਾ ਉਹ ਜੇਕਰ ਸਾਨੂੰ ਦੁਬਾਰਾ ਆਇਆ ਤਾਂ ਫਿਰ ਸਾਨੂੰ ਪ੍ਰੋਗਰਾਮ ਜਿਹੜਾ ਆ ਸ਼ਾਇਦ ਵਿੱਚ ਵਿਚਾਲੇ ਨਾ ਰੋਕਣਾ ਪਏ। ਪਰ ਸਾਡੇ ਨਾਲ ਸਰਬਜੀਤ ਸਿੰਘ ਹੋਰੀ ਜਿਨ੍ਹਾਂ ਨੂੰ ਕਿ ਅਸੀਂ ਅੱਧੀ ਰਾਤ ਤੇ ਤੜਕੇ ਜਗਾਇਆ ਹੋਇਆ ਇਸ ਵੇਲੇ, ਸੋ ਪ੍ਰੋਗਰਾਮ ਜਿਹੜਾ ਤਾਂ ਕਿ ਸਹੀ ਸਲਾਮਤ ਚੱਲਦਾ ਰਹੇ। ਚਲੋ ਫਿਰ ਪ੍ਰੋਗਰਾਮ ਦੇ ਵਿੱਚ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਤੁਸੀਂ ਮੈਲਬਨ ਤੋਂ ਮੇਰੇ ਨਾਲ, ਮੈਲਬਨ ਤੋਂ ਹੀ ਨਹੀਂ, ਤੁਸੀਂ ਤਾਂ ਪਤਾ ਨਹੀਂ ਕਿਹੜੇ ਕਿਹੜੇ ਮੁਲਕਾਂ ਤੋਂ ਜੁੜੇ ਹੋਏ ਦੱਸਿਓ ਜ਼ਰੂਰ, ਪਰ ਮੈਂ ਮੈਲਬਨ ਤੋਂ ਤੁਹਾਡੇ ਨਾਲ ਜੁੜੀ ਹੋਈ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ, ਸਾਡੇ ਮਾਰਨਿੰਗ ਸ਼ੋਅ ਦੇ ਵਿੱਚ। ਤੇ ਹੁਣ ਪ੍ਰੋਗਰਾਮ ਦੇ ਵਿੱਚ ਵਕਤ ਹੋ ਚੁੱਕਿਆ ਅੱਜ ਦੇ ਮੌਸਮ ਦੇ ਉੱਤੇ ਝਾਤ ਮਾਰਨ ਦਾ। ਸੋ ਸਾਡੇ ਮੈਲਬਨ ਦੇ ਵਿੱਚ ਜਾਂ ਕਹਿ ਲਓ ਸਾਡੇ ਆਸਟ੍ਰੇਲੀਆ ਦੇ ਵਿੱਚ ਮੌਸਮ ਕਿਹੋ ਜਿਹਾ ਉਹ ਤਾਂ ਮੈਂ ਦੱਸ ਦਿੰਦੀ ਹਾਂ, ਪਰ ਤੁਹਾਡੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ, ਤੁਸੀਂ ਕਿਸ ਤਰ੍ਹਾਂ ਦਾ ਮੌਸਮ ਮਾਣ ਰਹੇ ਹੋ ਉਹ ਤੁਸੀਂ ਦੱਸਿਓ। ਚਲੋ ਫਿਰ ਮੌਸਮ ਦੇ ਉੱਤੇ ਮਾਰਦੇ ਆ ਇੱਕ ਝਾਤ, ਕੀ ਕਹਿੰਦਾ ਸਾਡੇ ਆਸਟ੍ਰੇਲੀਆ ਦਾ ਮੌਸਮ। ਦੇਖੋ ਜੀ ਮੈਲਬਨ ਤੋਂ ਮੈਂ ਸ਼ੋਅ ਲੈ ਕੇ ਹਾਜ਼ਰ ਹਾਂ ਤੇ ਮੈਲਬਨ ਦੇ ਵਿੱਚ ਅੱਜ 8 ਡਿਗਰੀ ਘੱਟ ਤੋਂ ਘੱਟ ਤਾਪਮਾਨ ਦੱਸਿਆ ਗਿਆ ਤੇ 20 ਡਿਗਰੀ ਤੱਕ ਵੱਧ ਤੋਂ ਵੱਧ ਇਹ ਚਲੇ ਜਾਣਾ ਤੇ ਇਸ ਵੇਲੇ 12.2 ਸੈਲਸੀਅਸ ਜਿਹੜਾ ਤਾਪਮਾਨ ਬਣਿਆ ਹੋਇਆ ਤੇ ਧੁੱਪ ਦੇ ਨਾਲ ਨਾਲ ਬੱਦਲਬਾਈ ਜਿਹੜੀ ਅਸਮਾਨ ਦੇ ਵਿੱਚ ਬਣੇ ਰਹਿਣ ਦੇ ਆਸਾਰ ਨੇ। ਤੇ ਸਿਡਨੀ ਦੇ ਵਿੱਚ ਅੱਜ 17 ਡਿਗਰੀ ਘੱਟ ਤੋਂ ਘੱਟ ਤੇ 24 ਡਿਗਰੀ ਵੱਧ ਤੋਂ ਵੱਧ ਤਾਪਮਾਨ ਚਲੇ ਜਾਣਾ, ਯਾਨੀ ਕਿ ਬੜਾ ਕੀ ਕਹਿੰਦੇ ਹੁੰਦੇ ਆ ਬੈਲੈਂਸਡ ਜਿਹਾ, ਸੰਤੁਲਿਤ ਜਿਹਾ ਹਨਾ ਅੱਜ ਮੌਸਮ ਹੈ, ਯਾਨੀ ਕਿ ਬਹੁਤ ਹੀ ਗਰਮੀ ਵੀ ਹੈ ਨੀ ਪਰ ਬਹੁਤੀ ਠੰਡ ਵੀ ਨਹੀਂ ਹੈ ਤੇ ਬਹੁਤ ਸੋਹਣਾ ਮੌਸਮ ਕਹਿ ਸਕਦੇ ਹਾਂ। ਸਿਡਨੀ ਦੇ ਵਿੱਚ ਧੁੱਪ ਦੇ ਨਾਲ ਨਾਲ ਬੱਦਲਬਾਈ ਅਸਮਾਨ ਚ ਦਿਖਾਈ ਦੇ ਸਕਦੀ ਹੈ। ਇਧਰ ਬ੍ਰਿਸਬਨ ਦੇ ਵਿੱਚ 19 ਡਿਗਰੀ ਤੋਂ ਲੈ ਕੇ 29 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ ਅੱਜ ਤੇ ਇੱਥੇ ਵੀ ਬੱਦਲਬਾਈ ਜਿਹੜੀ ਆ ਉਹ ਦਿਖਾਈ ਗਈ ਹੈ ਤੇ ਸੂਰਜ ਦੇਵਤਾ ਹੋਰੀ ਵਿੱਚ ਵਿੱਚ ਝਾਤੀਆਂ ਜ਼ਰੂਰ ਮਾਰਦੇ ਰਹਿਣਗੇ। ਤੇ ਇਧਰ ਪਰਥ ਦੇ ਵਿੱਚ 13 ਡਿਗਰੀ ਤੋਂ ਲੈ ਕੇ 22 ਡਿਗਰੀ ਸੈਲਸੀਅਸ ਤੱਕ ਤਾਪਮਾਨ ਦੱਸਿਆ ਗਿਆ ਪਰਥ ਦੇ ਵਿੱਚ ਤੇ ਅੱਜ ਬੱਦਲਬਾਈ ਤਾਂ ਹੈ ਹੀ ਹੈ ਪਰ ਨਾਲ ਹੀ ਨਾਲ ਜਿਹੜਾ ਉਹਦੇ ਵਿੱਚ ਦਿਖਾਇਆ ਜਾ ਰਿਹਾ ਕਿ ਹੋ ਸਕਦਾ ਕਿ ਬੱਦਲਾਂ ਦੀ ਗਰਜ ਤੇ ਬਿਜਲੀ ਦੇ ਲਿਸ਼ਕ ਦੇ ਨਾਲ ਥੋੜੀਆਂ ਬਹੁਤੀਆਂ ਛਿੱਟਾਂ ਜਿਹੜੀਆਂ ਮੀਂਹ ਦੀਆਂ ਵੀ ਪੈਣ। ਐਡੀਲੇਡ ਦੇ ਵਿੱਚ ਅੱਜ 9 ਡਿਗਰੀ ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਜਿਹੜਾ ਚਲੇ ਜਾਣਾ ਤੇ ਇੱਥੇ ਵੀ ਮੀਂਹ ਦੱਸਿਆ ਗਿਆ ਬੱਦਲਬਾਈ ਦੇ ਨਾਲ ਅੱਜ। ਤੇ ਕੈਨਬਰਾ ਦੇ ਵਿੱਚ 9 ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਜੀ ਤੇ ਇੱਥੇ ਬੱਦਲਬਾਈ ਬਣੀ ਰਹਿਣੀ ਹੈ ਤੇ ਵਿੱਚ ਵਿਚਾਲੇ ਸੂਰਜ ਦੇਵਤਾ ਹੋਰੀ ਝਾਤੀਆਂ ਮਾਰਦੇ ਰਹਿਣਗੇ ਬ੍ਰਿਸਬੇਨ ਵਾਂਗੂ ਹਨਾ। ਤੇ ਹੋਬਰਟ ਚ ਅੱਜ ਮੀਂਹ ਦੱਸਿਆ ਗਿਆ 10 ਤੋਂ ਲੈ ਕੇ 18 ਡਿਗਰੀ ਤੱਕ ਤਾਪਮਾਨ ਉੱਥੇ ਬਣਿਆ ਰਹਿਣਾ ਹੈ ਤੇ ਡਾਰਵਿਨ ਦੇ ਵਿੱਚ 26 ਤੋਂ ਲੈ ਕੇ 34 ਡਿਗਰੀ ਤੱਕ ਅੱਜ ਤਾਪਮਾਨ ਜਿਹੜਾ ਉਹ ਬਣਿਆ ਰਹਿਣਾ। ਵੈਸੇ ਡਾਰਵਿਨ ਦੇ ਵਿੱਚ ਹਮੇਸ਼ਾ ਹੀ ਇਹੋ ਜਿਹਾ ਮੌਸਮ ਹੁੰਦਾ। ਚਲੋ ਜੀ ਇਹ ਸੀ ਸਾਡੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ, ਵੱਖ ਵੱਖ ਸੂਬਿਆਂ ਦਾ ਮੌਸਮ। ਹੁਣ ਤੁਸੀਂ ਦੱਸਿਓ ਕਿ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਜਿਹੜੇ ਵੀ ਮੁਲਕ ਤੋਂ, ਜਿਹੜੇ ਵੀ ਪਿੰਡ ਤੋਂ, ਜਿਹੜੇ ਵੀ ਸ਼ਹਿਰ ਤੋਂ ਤੁਸੀਂ ਸਾਡੇ ਨਾਲ ਬਣੇ ਹੋਏ ਹੋ, ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ, ਕੀ ਮਾਣ ਰਹੇ ਹੋ ਉੱਥੇ ਤੁਸੀਂ, ਠੀਕ ਹੈ, ਤੁਸੀਂ ਜ਼ਰੂਰ ਪਾਇਓ ਸਾਂਝ। ਤੇ ਹੁਣ ਆਪਾਂ ਵਧਣਾ ਜੀ ਅੱਜ ਦੇ ਵਿਚਾਰ ਵੱਲ, ਤੇ ਲਓ ਫਿਰ ਵੱਧਦੇ ਅੱਜ ਦੇ ਵਿਚਾਰ ਵੱਲ। ਹਾਂਜੀ ਅੱਜ ਦਾ ਵਿਚਾਰ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ, ਅੱਜ ਦਾ ਵਿਚਾਰ ਹੈ ਕਿ ਸਮਾਂ ਇੱਕ ਅਜਿਹੀ ਗੱਡੀ ਹੈ ਜਿਸ ਦੀ ਨਾ ਕੋਈ ਬ੍ਰੇਕ ਹੈ ਤੇ ਨਾ ਕੋਈ ਬੈਕ ਗੇਅਰ। ਯਾਨੀ ਸਮਾਂ ਇੱਕ ਇਹੋ ਜਿਹੀ ਗੱਡੀ ਹੈ, ਇੱਕ ਐਸੀ ਗੱਡੀ ਹੈ ਜਿਹਦਾ ਨਾ ਕੋਈ ਬੈਕ ਗੇਅਰ ਹੈ ਤੇ ਨਾ ਕੋਈ ਬ੍ਰੇਕ ਹੈ। ਸੋ ਜ਼ਿੰਦਗੀ ਵਿੱਚ ਸਮਾਂ ਸਭ ਨੂੰ ਮਿਲਦਾ ਹੈ, ਸਮਾਂ ਬਦਲਣ ਦੇ ਲਈ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ। ਸੋ ਜ਼ਿੰਦਗੀ ਜਦੋਂ ਸਾਡੇ ਕੋਲ ਹੈ ਤਾਂ ਸਮੇਂ ਦੀ ਕਦਰ ਕਰਦਿਆਂ ਸਮੇਂ ਦੀ ਸੰਭਾਲ ਜ਼ਰੂਰ ਕਰੀਏ। ਉਹਨੂੰ ਬੇਕਾਰ ਦੀਆਂ ਚਿੰਤਾਵਾਂ ਜਾਂ ਝੇੜਿਆਂ ਦੇ ਵਿੱਚ ਅਜਾਈ ਗਵਾਉਣ ਦੇ ਨਾਲੋਂ ਉਹਦੀ ਸੁਚੱਜੀ ਵਰਤੋਂ ਕਰਨੀ ਸਿੱਖੀਏ, ਜਿਹਦੇ ਨਾਲ ਸਾਨੂੰ ਖੁਦ ਨੂੰ, ਸਾਡੇ ਆਲੇ ਦੁਆਲੇ ਨੂੰ ਤੇ ਸਾਡੇ ਸਮਾਜ ਨੂੰ ਵੀ ਕੋਈ ਲਾਭ ਹੋ ਸਕੇ। ਯਾਨੀ ਕਿ ਸਮੇਂ ਦੀ ਸੁਚੱਜੀ ਵਰਤੋਂ ਜਿਹੜੀ ਹੈ ਉਹ ਕਰਨੀ ਆਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਵਾਰ ਲੰਘਿਆ ਸਮਾਂ ਆਪਾਂ ਬਾਰ ਬਾਰ ਪੜ੍ਹਦੇ ਵੀ ਹਾਂ, ਪੜ੍ਹਦੇ ਆ ਰਹੇ ਹਾਂ, ਜਾਣਦੇ ਵੀ ਹਾਂ, ਆਪਣੀ ਜ਼ਿੰਦਗੀ ਦੇ ਵਿੱਚ ਇਹ ਇੱਕ ਤੱਥ ਆ ਹਨਾ ਕਿ ਲੰਘਿਆ ਹੋਇਆ ਜਿਹੜਾ ਸਮਾਂ ਉਹ ਵਾਪਸ ਨਹੀਂ ਆਉਂਦਾ ਹਨਾ। ਤੇ ਇਸੇ ਕਰਕੇ ਅੱਜ ਦਾ ਜਿਹੜਾ ਵਿਚਾਰ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਕਿ ਸਮਾਂ ਇੱਕ ਐਸੀ ਗੱਡੀ ਹੈ ਜਿਹਦੀ ਨਾ ਕੋਈ ਬ੍ਰੇਕ ਹੈ, ਦੇਖੋ ਨਾ ਤਾਂ ਉਹ ਰੁਕਦਾ ਸਾਡੇ ਰੁਕਿਆ ਹਨਾ, ਤੇ ਨਾ ਹੀ ਉਹਦਾ ਕੋਈ ਬੈਕ ਗੇਅਰ ਹੈ ਕਿ ਅਸੀਂ ਪਿੱਛੇ ਜਾ ਕੇ ਉਹਨੂੰ ਸਹੀ ਕਰ ਲਾਂਗੇ ਹਨਾ। ਸੋ ਇਸ ਕਰਕੇ ਜਿਹੜਾ ਸਮਾਂ ਸਾਡੇ ਕੋਲ ਹੈ ਉਹਦੀ ਵਰਤੋਂ ਜਿਹੜੀ ਹੈ ਸੁਚੱਜੇ ਢੰਗ ਦੇ ਨਾਲ ਕਰੀਏ, ਬਜਾਏ ਕਿ ਅਸੀਂ ਬੇਕਾਰ ਦੀਆਂ ਚਿੰਤਾਵਾਂ ਦੇ ਵਿੱਚ, ਬੇਕਾਰ ਦੇ ਝੇੜਿਆਂ ਦੇ ਵਿੱਚ ਜਿਹੜਾ ਸਾਡੇ ਕੋਲ ਸਮਾਂ ਇੰਨਾ ਸੋਹਣਾ ਆ ਉਸ ਨੂੰ ਅਸੀਂ ਅਜਾਈ ਗਵਾਉਂਦੇ ਹਾਂ। ਅਜਾਈ ਗਵਾਉਣ ਦੇ ਨਾਲੋਂ ਅਸੀਂ ਉਹਦੀ ਸੁਚੱਜੀ ਵਰਤੋਂ ਕਰਕੇ ਆਪਣਾ ਜਿਹੜਾ ਆਪਾਂ ਉਹ ਤਾਂ ਸੁਧਾਰੀਏ ਆਪਣੇ ਆਲੇ ਦੁਆਲੇ ਨੂੰ ਸੁਧਾਰੀਏ, ਸਾਡੇ ਸਮਾਜ ਨੂੰ ਜੇ ਅਸੀਂ ਸੁਧਾਰਨਾ ਨਹੀਂ ਤਾਂ ਘੱਟੋ ਘੱਟ ਜੋ ਅਸੀਂ ਲਾਭ ਦੇ ਸਕਦੇ ਹਾਂ ਉਹ ਜ਼ਰੂਰ ਦੇਈਏ ਹਨਾ। ਸੋ ਇਹ ਸੀ ਜੀ ਅੱਜ ਦਾ ਵਿਚਾਰ। ਤੇ ਲਓ ਜੀ ਅੱਜ ਦਾ ਵਿਚਾਰ ਮੈਂ ਤਾਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਤੇ ਤੁਸੀਂ ਉਮੀਦ ਕਰਦੀ ਹਾਂ ਕਿ ਜ਼ਰੂਰ ਇਸ ਵਿਚਾਰ ਦੇ ਨਾਲ ਆਪਣੀ ਜਿਹੜੀ ਸਹਿਮਤੀ ਆ ਉਹ ਜ਼ਰੂਰ ਰੱਖਦੇ ਹੋਵੋਗੇ। ਪਰ ਇਸ ਦੌਰਾਨ ਸਾਡੇ ਨਾਲ ਕੁਝ ਦੋਸਤ ਜਿਹੜੇ ਆ ਉਹ ਪ੍ਰੋਗਰਾਮ ਦੇ ਵਿੱਚ ਬਣਨੇ ਸ਼ੁਰੂ ਹੋ ਗਏ ਆ, ਮੈਂ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੀ ਹਾਂ। ਸਾਡੇ ਨਾਲ ਨਰਿੰਦਰ ਰਠੌਰ ਹੁਰੀ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਰੇ ਪਰਿਵਾਰ ਨੂੰ ਫਤਿਹ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਬਹੁਤ ਪਹਿਲਾਂ ਤਾਂ ਜੀਆਂ ਨੂੰ ਨਰਿੰਦਰ ਰਠੌਰ ਸਾਹਿਬ, ਪਿਛਲੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਗੈਰ ਹਾਜ਼ਰੀ ਲੱਗੀ ਸੀ, ਸੋ ਅੱਜ ਪ੍ਰੋਗਰਾਮ ਚ ਆਉਣਾ ਕੀਤਾ ਬੜਾ ਚੰਗਾ ਲੱਗਿਆ। ਸੋ ਸਾਰੇ ਪਰਿਵਾਰ ਤੱਕ ਵੀ ਤੁਹਾਡੀ ਜਿਹੜੀ ਫਤਿਹ ਹੈ ਪਹੁੰਚ ਗਈ ਹੈ, ਤੇ ਸਾਡੇ ਵੱਲੋਂ ਗੁਰਫਤਿਹ ਤੁਹਾਨੂੰ। ਤੇ ਹਰਜਿੰਦਰ ਸਿੰਘ ਹੋਰੀ ਘੁੰਮਣ ਸਾਹਿਬ, ਕਿਆ ਬਾਤ ਹੈ ਜੀ, ਅੱਧੀ ਰਾਤ ਨੂੰ ਤੁਸੀਂ ਵੀ ਪ੍ਰੋਗਰਾਮ ਸੁਣ ਰਹੇ ਹੋ, ਬਹੁਤ ਹੀ ਜ਼ਿਆਦਾ ਚੰਗਾ ਲੱਗਦਾ। ਹਰਜਿੰਦਰ ਜੀ ਤੁਸੀਂ ਇੰਨੇ ਵੱਡੇ ਤੜਕੇ, ਯਾਨੀ ਕਿ 2:30-3 ਵਜੇ ਦਾ ਜਿਹੜਾ ਸਮਾਂ ਇਸ ਵੇਲੇ ਤੁਸੀਂ ਹਰਮਨ ਰੇਡੀਓ ਦੇ ਨਾਲ ਆਪਣੀ ਸਾਂਝ ਬਣਾਈ ਹੋਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਤੇ ਬਾਕੀ ਕਹਿੰਦੇ ਬਾਕੀ ਦੇ ਕੰਮ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਹੈ। ਬਿਲਕੁਲ ਜੀ, ਅੱਜ ਅਸੀਂ ਗੱਲਬਾਤ ਜਿਹੜੀ ਉਹ ਕਰਨੀ ਹੈ ਮਾਨਸਿਕ ਸਿਹਤ ਦੇ ਉੱਤੇ, ਖਾਸ ਤੌਰ ਦੇ ਉੱਤੇ ਔਰਤਾਂ ਦੀ ਜਿਹੜੀ ਮਾਨਸਿਕ ਸਿਹਤ ਆ, ਉਹਨਾਂ ਦੀ ਜ਼ਿੰਦਗੀ ਵਿੱਚ ਜਿਹੜੇ ਆਏ ਬਦਲਾਅ ਆ ਉਹਦੇ ਕਾਰਨ ਕਿੰਨੀ ਕੁ ਪ੍ਰਭਾਵਿਤ ਹੁੰਦੀ ਆ, ਕਿੰਨਾ ਕੁ ਜਿਹੜਾ ਉਹਦਾ ਉਸਾਰੂ ਪੱਖ ਦੇਖਣ ਚ ਮਿਲਦਾ, ਕਿੰਨਾ ਕੁ ਢਾਹੂ ਪੱਖ ਦੇਖਣ ਚ ਮਿਲਦਾ। ਸੋ ਮਾਨਸਿਕ ਸਿਹਤ ਦੇ ਉੱਤੇ ਅੱਜ ਅਸੀਂ ਜ਼ਰੂਰ ਗੱਲ ਕਰਨੀ ਚਾਹਾਂਗੇ ਸਾਡੇ ਨਾਲ। ਤੁਸੀਂ ਸਾਰੀ ਸਾਂਝ ਪਾ ਸਕਦੇ ਹੋ, ਕਾਲ ਕਰ ਸਕਦੇ ਹੋ 02-85-99-28-11 ਤੇ। ਤੇ ਬਾਕੀ ਕਹਿੰਦੇ ਜੀ, ਪਹਿਲਾ ਸੁੱਖ ਨਰੋਗੀ ਕਾਇਆ, ਦੂਜਾ ਸੁੱਖ ਘਰ ਸੁਲੱਖਣੀ ਨਾਰ, ਤੇ ਤੀਜਾ ਸੁੱਖ ਔਲਾਦ ਆਗਿਆਕਾਰ। ਕਿਆ ਬਾਤ ਹੈ। ਚੌਥਾ ਸੁੱਖ ਰਾਜ ਸਵਰਗ ਨਿਸ਼ਾਨੀਆਂ ਚਾਰ। ਬਹੁਤ ਹੀ ਪਿਆਰਾ ਜਿਹਾ, ਬਹੁਤ ਹੀ ਪਿਆਰਾ ਜਿਹਾ ਇਹ ਸੁਨੇਹਾ ਤੁਹਾਡਾ, ਬਹੁਤ ਬਹੁਤ ਧੰਨਵਾਦ। ਘੁੰਮਣ ਸਾਹਿਬ ਕਹਿੰਦੇ ਆਵਾਜ਼ ਠੀਕ ਹੈ ਜੀ, ਕਹਿੰਦੇ ਸਾਡੇ ਠੰਡ ਸ਼ੁਰੂ ਹੋ ਗਈ ਆ। ਬਿਲਕੁਲ, ਉੱਥੇ ਜਿਹੜਾ ਮੌਸਮ ਹੈ ਬਦਲ ਰਿਹਾ, ਸਾਡੇ ਵੀ ਮੌਸਮ ਬਦਲਿਆ, ਪਰ ਇਸ ਵਾਰ ਅਜੇ ਗਰਮੀ ਜਿਹੜੀ ਹੈ ਉਹ ਆਪਣੇ ਤੀਵਰ ਦਿਖਾਉਣ ਨਹੀਂ ਲੱਗੀ, ਕਿਉਂਕਿ ਪਿਛਲੇ ਸਮਿਆਂ ਦੇ ਵਿੱਚ, ਇਨ੍ਹਾਂ ਮਹੀਨਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਗਰਮੀ ਜਿਹੜੀ ਸ਼ੁਰੂਆਤ ਹੋ ਜਾਂਦੀ ਹੁੰਦੀ ਆ, ਪਰ ਇਸ ਵਾਰ ਗਰਮੀ ਥੋੜੀ ਜਿਹੀ ਲੇਟ ਆ ਆਸਟ੍ਰੇਲੀਆ ਦੇ ਵਿੱਚ, ਪਰ ਤੁਹਾਡੇ ਠੰਡ ਸ਼ੁਰੂ ਹੋ ਗਈ ਆ। ਔਰ ਬੜਾ ਸੁਭਾਵਿਕ ਹੈ ਕਿ ਮੌਸਮ ਜਿਹੜਾ ਉਹ ਚਾਹੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਜਾਂ ਫਿਰ ਕੈਨੇਡਾ ਜਾਂ ਅਮਰੀਕਾ ਜਾਂ ਕਿਸੇ ਵੀ ਹੋਰ ਮੁਲਕ ਦੇ ਵਿੱਚ, ਠੰਡ ਦਾ ਹੀ ਇਸ ਵੇਲੇ ਸ਼ੁਰੂ ਹੋਣਾ ਹੈ। ਤੇ ਬਿਲਕੁਲ ਤੁਸੀਂ ਮਾਣੋ ਠੰਡ, ਤੇ ਅਸੀਂ ਫਿਰ ਨਿੱਘ ਜਿਹੜਾ ਉਹ ਭੇਜਦੇ ਰਹਾਂਗੇ ਇੱਥੋਂ ਜਦੋਂ ਗਰਮੀ ਆਪਣੇ ਤੇਵਰ ਦਿਖਾਊਗੀ। ਸੋ ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ ਹਾਜ਼ਰੀ ਲਗਾਉਣ ਦੇ ਲਈ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਕਿਉਂਕਿ ਪ੍ਰੋਗਰਾਮ ਚ ਬਹੁਤ ਕੁਛ ਬਾਕੀ ਹੈ। ਤੇ ਪ੍ਰੋਗਰਾਮ ਚ ਅਗਲਾ ਗੀਤ ਜਿਹੜਾ ਉਹ ਆਪਾਂ ਫਿਰ ਤੁਹਾਨੂੰ ਸੁਣਾਉਣੇ ਆ, ਸੁਰਜੀਤ ਭੁੱਲਰ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਗੀਤ। ਤੇ ਲਓ ਫਿਰ ਤੁਹਾਡੀ ਨਜ਼ਰ ਕਰਦੇ ਆਉਂਦੇ ਹਾਂ, ਫਿਰ ਵਾਪਸ ਪਹੁੰਚਾਂਗੇ।
ਮੇਲਾ ਨਾਮ ਨਵੇਂ ਦਾ ਏ, ਫਿਰ ਫਿਰ ਸਮੇਂ ਦਾ ਏ, ਮੇਲਾ ਨਾਮ ਨਵੇਂ ਦਾ ਏ, ਫਿਰ ਫਿਰ ਸਮੇਂ ਦਾ ਏ, ਮੋੜ ਕੋਈ ਨੀ ਸਕਦਾ ਦੀ ਮੌਤ ਘਰ ਆਈ ਨੂੰ। ਗੱਲ ਕਰੀ ਚੰਗੀ ਮਾੜੀ ਮੋਟੀ ਜਿਹੜੀ ਚੰਗੀ, ਲਾਭ ਕਦੇ ਹੁੰਦਾ ਨੀ ਵਧਾਇਆ ਜੀ ਲੜਾਈ ਨੂੰ। ਓਏ ਕਾਹਦਾ ਸੰਕਾਰ ਭਲਾ, ਕਾਹਦਾ ਹੰਕਾਰ ਭਲਾ, ਉਹ ਦੁਨੀਆ ਦੇ ਉੱਤੇ ਸੱਚੀ ਨਾ ਬੜੇ ਬੜੇ ਆ। ਓ ਮਾਂ ਨੇ ਜੰਮਿਆ ਕੁਛ ਫੇਰ ਹੈ ਨੀ, ਮੇਰੇ ਜਦ ਲੇਰ ਹੈ ਨੀ, ਹੋਏ ਇੱਥੇ ਭੋਲੇ ਆਪਣਾ ਬੜੇ ਬੜੇ ਆ। ਉਮਾਂ ਨੇ ਜੰਮਿਆ ਕੋਈ ਸ਼ੇਰ ਹੈ ਨੀ, ਮੇਰੇ ਜਦ ਲੇਰ ਹੈ ਨੀ, ਹੋਏ ਇੱਥੇ ਭੋਲੇ ਆਪਣਾ ਬੜੇ ਬੜੇ ਆ। के जमदे ने तोपा तो ना कंबदे ने हौसले जक तो हथियार मुल मिले ना ओ पक्का जी जबान पखो सुचा जी मान पखो पैंदा है बनाउना किरदार मुल मिले ना ओ सारा गड़ी वाली जंग दे तईकियां दी कंध दे मिले इतिहास दे गवाह बड़े बड़े आ रखदा नी हारी सारी औखा बड़ा जीना कैम रखी एक लाख नू ओ तीर सुके लाए ते टाइम चंगे आए ते जैनी जो गरीब भुल जांदा ए औकात नू हाय जिंदगी च सेक बड़ा लोकी कहंदे नेक बड़ा होयन जाने च गुणा बड़े बड़े आ ओ माने जम्मे आ कुछ शेर है नी मेरे जद लेर है नी ओए ते
मन मेरे गुर की सिख सुनी ज हर का नाम सदा सुख दाता सहजे हर रस बीज गुरु प्यारियो हरमन रेडियो आस्ट्रेलिया दी मार्फत आप जी रोजाना सवेरे 7 बजे गुरबाणी दे सहज पाठ सरवण करदे हो। बहुत सारे गुरमुख पोथी साहिब जा स्मार्ट डिवाइस दी गुरबाणी ऐप राही साडे नाल सहज पाठ विच शमूलियत भी करदे ने। तुसी भी गुरबाणी दे प्रवाह विच शामिल होवो। हां जे किसी कारण उस समय शामिल नहीं हो सकदे ता हरमन रेडियो दी अपनी ऐप तो पॉडकास्ट ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੱਠਵਿਆਂ ਦੇ ਦੂਜੇ ਅਤੇ 70ਵਿਆਂ ਦੇ ਪਹਿਲੇ ਸਾਲਾਂ ਦਾ ਸਮਾਂ ਸੀ। ਮੈਂ ਆਮ ਤੌਰ ਤੇ ਬੱਸਾਂ ਵਿੱਚ ਘੁੰਮਦਾ ਹੀ ਰਹਿੰਦਾ ਸਾਂ, ਨੌਕਰੀ ਹੀ ਅਜਿਹੀ ਸੀ। ਮੈਂ ਇੱਕ ਅਖਬਾਰ ਖਰੀਦਣੀ ਤੇ ਬੱਸ ਵਿੱਚ ਬਹਿ ਜਾਣਾ, ਅਗਲੇ ਅੱਡੇ ਤੱਕ ਪਹੁੰਚਦਿਆਂ ਉਥੋਂ ਹੋਰ ਖਰੀਦ ਲੈਣੀ ਤੇ ਪਹਿਲੀ ਦੂਜੀਆਂ ਸਵਾਰੀਆਂ ਵਿੱਚ ਵਰਕਾ ਵਰਕਾ ਵੰਡੀ ਜਾਣੀ। ਇਸ ਤਰ੍ਹਾਂ ਕਰਦੇ ਕਰਦੇ ਹਿੰਦੀ ਪੰਜਾਬੀ ਦੀਆਂ ਸਾਰੀਆਂ ਅਖਬਾਰਾਂ ਵਿੱਚ ਦੀ ਲੰਘ ਜਾਣਾ। ਇੱਕ ਦਿਨ ਮੈਂ ਆਪਣੇ ਪਿੰਡ ਨੂੰ ਜਾਣਾ ਸੀ। ਰਸਤੇ ਵਿੱਚ ਅਖਬਾਰ ਨਾ ਮਿਲਦੀ ਹੋਣ ਕਰਕੇ ਮੈਂ ਅੰਮ੍ਰਿਤਸਰੋਂ ਹੀ ਵਾਹਵਾ ਸਾਰੀਆਂ ਅਖਬਾਰਾਂ ਲੈ ਕੇ ਬੱਸ ਦੇ ਮੱਥੇ ਉੱਪਰ ਮਹਿਤਾ ਲਿਖਿਆ ਵੇਖ ਕੇ ਬਹਿ ਗਿਆ। ਮਹਿਤੇ ਤੋਂ 2 ਮੀਲ ਪਹਿਲਾਂ ਸੂਰੋ ਪੱਡਾ ਮੇਰਾ ਪਿੰਡ ਹੈ। ਵਾਦੀ ਅਨੁਸਾਰ ਅਖਬਾਰਾਂ ਵਿੱਚ ਸਿਰ ਗੱਡੀ ਬੈਠਾ ਰਿਹਾ। ਸਵਾਰੀਆਂ ਨਾਲ ਬੱਸ ਭਰ ਗਈ। ਕੰਡਕਟਰ ਨੇ ਸੀਟੀ ਮਾਰ ਕੇ ਕਿਸੇ ਹੋਰ ਹੀ ਪਾਸੇ ਬੱਸ ਜਾਣ ਦੀ ਆਵਾਜ਼ ਦਿੱਤੀ। ਮੈਂ ਅੱਬੜਵਾਏ ਉੱਠ ਕੇ ਕਿਹਾ, ਮੈਂ ਤੇ ਮਹਿਤੇ ਵਾਲੀ ਬੱਸ ਤੇ ਜਾਣਾ ਸੀ। ਕੰਡਕਟਰ ਕਹਿੰਦਾ, ਵੇਖ ਲੋ ਵੱਡੇ ਪੜਾਕੂ ਨੂੰ, ਜਾਣਾ ਕਿਤੇ ਆ ਤੇ ਬੱਸ ਕਿਸੇ ਪਾਸੇ ਦੀ ਤੇ ਬੈਠਾ ਵਾ। ਸਵਾਰੀਆਂ ਲਿੱਸੀ ਜਿਹੀ ਹੱਸੀ ਹੱਸ ਪਈਆਂ। ਮੈਂ ਕਿਹਾ, ਮੈਂ ਤੇ ਮਹਿਤੇ ਵਾਲਾ ਬੋਰਡ ਵੇਖ ਕੇ ਬੈਠਾ ਸਾਂ, ਮੈਨੂੰ ਕੀ ਪਤਾ ਸੀ ਕਿ ਬੱਸ ਹੋਰ ਪਾਸੇ ਜਾਣੀ ਹੈ। ਇਸ ਵਾਰੀ ਕੰਡਕਟਰ ਦੇ ਥਾਂ ਡਰਾਈਵਰ ਬੋਲਿਆ, ਲੈ ਤੇਰੇ ਲਈ ਹੁਣ ਅਸੀਂ ਬੋਰਡ ਬਦਲਦੇ ਰਹੀਏ। ਸਵਾਰੀਆਂ ਦਾ ਕੀ ਰਵੱਈਆ ਸੀ ਇਹ ਤੇ ਮੈਂ ਨਹੀਂ ਸੁਣਿਆ। ਬਸ ਛੇਤੀ ਛੇਤੀ ਬੱਸ ਤੋਂ ਸੜਕ ਤੇ ਛਾਲ ਮਾਰਨ ਵਿੱਚ ਹੀ ਭਲਾਈ ਸਮਝੀ। ਇੱਕ ਸੱਚੀ ਘਟਨਾ ਤੇ ਆਧਾਰਿਤ ਰਚਨਾ, ਗਿਆਨੀ ਸੰਤੋਖ ਸਿੰਘ, ਆਵਾਜ਼ ਸਰਬਜੀਤ ਸਿੰਘ। ਅਜਿਹੀਆਂ ਹੋਰ ਰਚਨਾਵਾਂ ਸੁਣਨ ਲਈ ਸਬਸਕ੍ਰਾਈਬ ਕਰੋ ਸਰਵ ਸੁਖ ਫਿਲਮ।
ਲਓ ਜੀ, ਹਰਮਨ ਰੇਡੀਓ ਤੇ ਇਸ ਵੇਲੇ ਮਾਰਨਿੰਗ ਸ਼ੋਅ ਲਹਿਰਾਂ ਦੇ ਵਿੱਚ ਤੁਸੀਂ ਮੇਰੇ ਨਾਲ ਬਣੇ ਹੋਏ ਹੋ ਤੇ ਇੱਥੇ ਗੀਤ ਤਾਂ ਤੁਸੀਂ ਸੁਣਿਆ ਪਰ ਆ ਬਹੁਤ ਪਿਆਰਾ ਜਿਹਾ ਕਿੱਸਾ ਗਿਆਨੀ ਸੰਤੋਖ ਸਿੰਘ ਹੋਰਾਂ ਦਾ ਹੀ ਲਿਖਿਆ ਹੋਇਆ। ਆਪਣੀ ਜ਼ਿੰਦਗੀ ਦੀ ਕਿਸੇ ਘਟਨਾ ਨੂੰ ਉਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਰੂਪਮਾਨ ਕੀਤਾ ਹੋਇਆ ਤੇ ਸਰਬਜੀਤ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਘਟਨਾ ਤੁਹਾਡੀ ਨਜ਼ਰ ਕੀਤੀ ਗਈ ਹੈ। ਸੋ ਬੜਾ ਹੀ ਪਿਆਰਾ ਜਿਹਾ ਕਿੱਸਾ ਵੈਸੇ ਹੁੰਦਾ ਹੈ ਨਾ, ਬਹੁਤ ਵਾਰ ਇੱਦਾਂ ਹੁੰਦਾ ਜਿਹੜੇ ਕਿਤਾਬਾਂ ਦੇ ਵਿੱਚ ਜਿਹੜੇ ਰੁੱਝੇ ਹੋਏ ਲੋਕ ਹੁੰਦੇ ਉਨ੍ਹਾਂ ਨੂੰ ਆਲੇ ਦੁਆਲੇ ਦਾ ਕੁਛ ਪਤਾ ਨਹੀਂ ਹੁੰਦਾ ਹੈ ਨਾ, ਤੇ ਬਹੁਤੀ ਵਾਰੀ ਵਿਚਾਰੇ ਆਪਣੇ ਆਲੇ ਦੁਆਲੇ ਤੋਂ ਵੀ ਅਣਜਾਣ ਹੁੰਦੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਹੁੰਦਾ ਵੀ ਕਿਸੇ ਵੀ ਚੀਜ਼ ਦੀ ਜਿਹੜੀ ਬਹੁਤਾਤ ਆ ਨਾ, ਉਹ ਕਈ ਵਾਰ ਸਾਡੇ ਲਈ ਉਨੀ ਜ਼ਿੰਦਗੀ ਦੇ ਵਿੱਚ ਉਸਾਰੂ ਨਹੀਂ ਰਹਿੰਦੀ ਹੈ ਨਾ, ਕਿਉਂਕਿ ਜ਼ਿੰਦਗੀ ਚ ਅਸਲ ਦੇ ਵਿੱਚ ਜਦੋਂ ਅਸੀਂ ਪ੍ਰੈਕਟੀਕਲੀ ਯਾਨੀ ਅਮਲੀ ਰੂਪ ਦੇ ਵਿੱਚ ਜੋ ਹੰਢਾਉਂਦੇ ਆ ਹਨਾ, ਉਹ ਅਸਲ ਦੇ ਵਿੱਚ ਸਾਡੇ ਲਈ ਜ਼ਿਆਦਾ ਜਿਹੜਾ ਡੂੰਘਾ ਤਜਰਬਾ ਲੈ ਕੇ ਆਉਂਦਾ ਹੈ। ਜਦੋਂ ਕਿ ਅਸੀਂ ਜਦੋਂ ਕਿਤਾਬੀ ਜੀਵਨ ਚ ਵੜ ਜਾਂਦੇ ਹਾਂ ਤਾਂ ਕਿਤਾਬੀ ਜੀਵਨ ਦੇ ਵਿੱਚ ਜਿਹੜਾ ਅਸਲ ਜੀਵਨ ਆ ਉਹਦੇ ਨਾਲ ਜਿਹੜਾ ਸੰਤੁਲਨ ਆ ਬਣਾ ਕੇ ਰੱਖਣਾ ਕਈ ਵਾਰ ਮੁਸ਼ਕਲ ਵੀ ਜਾਪਦਾ ਹੁੰਦਾ। ਸੋ ਇਸ ਕਰਕੇ ਸਾਨੂੰ ਅਸਲ ਜਿਹੜਾ ਜੀਵਨ ਆ ਉਹਦੇ ਵਿੱਚ ਅਮਲੀ ਰੂਪ ਦੇ ਵਿੱਚ ਕੀ ਸਾਨੂੰ ਜ਼ਿਆਦਾ ਪ੍ਰਭਾਵਿਤ ਕਰ ਰਿਹਾ, ਇਹਦੇ ਉੱਤੇ ਜ਼ਰੂਰ ਗੱਲਬਾਤ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਆਪਣੇ ਆਲੇ ਦੁਆਲੇ ਦੇ ਨਾਲ ਰਾਬਤਾ ਜਿਹੜਾ ਉਹ ਜ਼ਰੂਰ ਬਣਾ ਕੇ ਰੱਖਣਾ ਚਾਹੀਦਾ, ਕਿਉਂਕਿ ਆਲੇ ਦੁਆਲੇ ਦੇ ਨਾਲ ਬਹੁਤੀ ਵਾਰ ਜਿਹੜੇ ਕਿਤਾਬੀ ਲੋਕ ਆ ਉਹ ਘੱਟ ਜਾਂਦੇ ਆ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਦੋਵਾਂ ਪਾਸਿਆਂ ਦਾ ਜਿਹੜਾ ਸੰਤੁਲਨ ਆ ਬਣਾ ਕੇ ਰੱਖਿਆ ਜਾਵੇ। ਖੈਰ, ਗੱਲਾਂ ਬਾਤਾਂ ਤਾਂ ਹੁੰਦੀਆਂ ਰਹਿਣੀਆਂ, ਅੱਜ ਇੱਕ ਖਾਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ। ਮੈਂ ਤੁਹਾਨੂੰ ਜ਼ਰੂਰ ਬਾਰ ਬਾਰ ਯਾਦ ਕਰਾਉਂਦੀ ਜਾਵਾਂ, ਕਿਉਂਕਿ ਉਸ ਵਿਸ਼ੇ ਦੇ ਉੱਤੇ ਜਦੋਂ ਅਸੀਂ ਗੱਲਬਾਤ ਕਰਨੀ ਹੈ ਗੱਲਾਂ ਬਾਤਾਂ ਸਿਲਸਿਲੇ ਦੇ ਵਿੱਚ ਤੇ ਅਸੀਂ ਫੇਸਬੁੱਕ ਦੇ ਉੱਤੇ ਵੀ ਲਾਈਵ ਹੋਵਾਂਗੇ ਤੇ ਵਿਸ਼ਾ ਹੈਗਾ ਜੀ ਕਿ ਕੀ ਔਰਤਾਂ ਦੇ ਲਈ ਘਰੇਲੂ ਕੰਮਕਾਜ ਤੋਂ ਇਲਾਵਾ ਨੌਕਰੀ ਜਾਂ ਉਹਨਾਂ ਦੇ ਕੋਈ ਹੋਰ ਹੁਨਰ ਜਿਹੜੇ ਆ ਉਹਨਾਂ ਦੀ ਮਾਨਸਿਕ ਸਿਹਤ ਸਹੀ ਰੱਖਣ ਦੇ ਵਿੱਚ ਦਰੁਸਤ ਰੱਖਣ ਦੇ ਵਿੱਚ ਮਦਦਗਾਰ ਹੁੰਦੇ ਆ, ਸਹਾਈ ਹੁੰਦੇ ਆ। ਸੋ ਇਹ ਇੱਕ ਸਵਾਲ ਹੈ ਜਿਹੜਾ ਅਸੀਂ ਤੁਹਾਨੂੰ ਵੀ ਕਰਨਾ ਚਾਹਾਂਗੇ ਕਿ ਤੁਸੀਂ ਇੱਦਾਂ ਸੋਚਦੇ ਆ ਕਿ ਜਿਹੜੀਆਂ ਔਰਤਾਂ ਆ ਜਦੋਂ ਉਹ ਬਾਹਰ ਨਿਕਲ ਕੇ ਕੰਮ ਕਰਦੀਆਂ ਤਾਂ ਉਹਨਾਂ ਦੀ ਜਿਹੜੀ ਮਾਨਸਿਕ ਸਿਹਤ ਆ ਉਹ ਸਗੋਂ ਦੂਸਰੀਆਂ ਔਰਤਾਂ ਦੇ ਨਾਲੋਂ ਹੋਰ ਵੀ ਜ਼ਿਆਦਾ ਵਧੀਆ ਤਰ੍ਹਾਂ ਉਹ ਕੰਮ ਕਰਦੀ ਹੈ। ਪਰ ਜਦੋਂ ਕਿਤੇ ਜਦੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਅ ਆਉਂਦਾ ਹੈ ਤਾਂ ਕੀ ਉਸਦਾ ਮਾਨਸਿਕ ਸਿਹਤ ਦੇ ਉੱਤੇ ਅਸਰ ਪੈਂਦਾ? ਸੋ ਇਹ ਜ਼ਰੂਰ ਦੱਸਿਓ। ਤੁਹਾਡੇ ਨਾਲ ਵੀ ਬਹੁਤ ਸਾਰੇ ਇਹੋ ਜਿਹੇ ਕਿੱਸੇ ਜੁੜੇ ਹੋਣਗੇ, ਮੈਂ ਆਪਣੇ ਨਾਲ ਜੁੜੇ ਹੋਏ ਕਿੱਸਾ ਵੀ ਤੁਹਾਡੇ ਨਾਲ ਕਰਾਂਗੀ ਸਾਂਝਾ। ਪਰ ਸਾਡੇ ਨਾਲ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਉਹ ਵੀ ਅੱਜ ਪ੍ਰੋਗਰਾਮ ਦੇ ਵਿੱਚ ਪਾਉਣਗੀਆਂ ਸਾਂਝ। ਅੱਜ ਇੱਕ ਖਾਸ ਮਹਿਮਾਨ ਨੂੰ ਵੀ ਅਸੀਂ ਲੈ ਕੇ ਆ ਰਹੇ ਹਾਂ। ਪੇਂਡੂ ਜੱਸ ਯੂਟਿਊਬ ਜਿਹੜਾ ਪੇਜ ਹੈ ਬਣਿਆ ਹੋਇਆ, ਯਾਨੀ ਕੁਕਿੰਗ ਬਹੁਤ ਸਾਰੇ ਜਿਹੜੇ ਰੈਸਪੀਜ਼ ਆ ਉਹ ਸਾਡੇ ਨਾਲ ਸਾਂਝੇ ਕਰਦੇ ਹੁੰਦੇ ਆ, ਜਸਪਾਲ ਕੌਰ ਹੁਰੀ ਜਿਨ੍ਹਾਂ ਨੂੰ ਅਸੀਂ ਪੇਂਡੂ ਜੱਸ ਦੇ ਤੌਰ ਤੇ ਜਾਣਦੇ ਆ, ਅੱਜ ਉਹਨਾਂ ਨੂੰ ਵੀ ਅਸੀਂ ਪ੍ਰੋਗਰਾਮ ਚ ਲੈ ਕੇ ਆਵਾਂਗੇ ਤੇ ਉਸੇ ਸਿਲਸਿਲੇ ਦੇ ਵਿੱਚ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨੀ ਚਾਹਵਾਂਗੇ, ਕਿਉਂਕਿ ਉਹਨਾਂ ਦੇ ਨਾਲ ਵੀ ਜਿਹੜੀ ਕਹਾਣੀ ਜੁੜਦੀ ਹੈ ਉਹ ਕੁਛ ਇਸੇ ਤਰ੍ਹਾਂ ਇਸ ਤਰ੍ਹਾਂ ਦੇ ਵਿਸ਼ੇ ਨੂੰ ਛੋਹਦੀ ਹੈ। ਸੋ ਕਿਸ ਤਰ੍ਹਾਂ ਇਸ ਵਿਸ਼ੇ ਨੂੰ ਛੋਹਦੀ ਹੈ ਤੇ ਕਿਸ ਤਰ੍ਹਾਂ ਉਸ ਉਹਨਾਂ ਦਾ ਜਿਹੜਾ ਰੁਝਾਨ ਉਹ ਪੇਂਡੂ ਜੱਸ ਨੂੰ ਲੈ ਕੇ ਆਉਣ ਦਾ ਬਣਿਆ, ਸੋ ਇਹਦੇ ਬਾਰੇ ਅੱਜ ਗੱਲਬਾਤ ਜ਼ਰੂਰ ਕਰਾਂਗੇ। ਸੋ ਤੁਸੀਂ ਵੀ ਜ਼ਰੂਰ ਉਸ ਗੱਲਬਾਤ ਦੇ ਵਿੱਚ ਸ਼ਾਮਲ ਹੋਇਓ। ਚਲੋ ਫਿਰ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਨਵੰਬਰ ਦਾ ਮਹੀਨਾ ਆ ਉਹ ਕਿਵੇਂ ਜਾਣਿਆ ਜਾਂਦਾ, ਨਵੰਬਰ ਦੇ ਮਹੀਨੇ ਦੇ ਵਿੱਚ ਕੀ ਖਾਸ ਹੁੰਦਾ ਆਸਟ੍ਰੇਲੀਆ ਦੇ ਵਿੱਚ? ਤੇ ਆਸਟ੍ਰੇਲੀਆ ਦੇ ਵਿੱਚ ਦੇਖੋ ਜੀ, ਨਵੰਬਰ ਦਾ ਜਿਹੜਾ ਮਹੀਨਾ ਹੈ ਨਾ, ਇਸ ਮਹੀਨੇ ਤੁਸੀਂ ਸਾਰੇ ਵੈਸੇ ਜਾਣਦੇ ਹੋਵੋਗੇ, ਮੋਵੈਂਬਰ ਫਾਊਂਡੇਸ਼ਨ ਵੱਲੋਂ ਮੋਵੈਂਬਰ ਦਾ ਜਿਹੜਾ ਇਹ ਮਹੀਨਾ ਆ ਉਹ ਰੱਖਿਆ ਜਾਂਦਾ, ਯਾਨੀ ਕਿ ਜਿਹਨੂੰ ਮੁੱਛਾਂ ਦੇ ਲਈ ਸਮਰਪਿਤ ਕੀਤਾ ਜਾਂਦਾ। ਪਰ ਅਸਲ ਦੇ ਵਿੱਚ ਉਹਦੇ ਪਿੱਛੇ ਮੰਤਵ ਇਹ ਹੁੰਦਾ ਆ ਕਿ ਜਿਹੜੇ ਮਰਦ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਿਹਤ ਸੰਬੰਧੀ ਸਮੱਸਿਆਵਾਂ ਆ ਉਹਨਾਂ ਨੂੰ ਜ਼ਰੂਰ ਜਾਗਰੂਕ ਕੀਤਾ ਜਾਵੇ ਉਹਨਾਂ ਸਮੱਸਿਆਵਾਂ ਤੋਂ, ਜਿਵੇਂ ਕਿ ਡਿਪਰੈਸ਼ਨ ਹੋ ਗਿਆ ਜਾਂ ਪ੍ਰੋਸਟੇਟ ਕੈਂਸਰ ਹੋ ਗਿਆ ਹਨਾ, ਇਹ ਬਹੁਤ ਜ਼ਿਆਦਾ 50 ਸਾਲ ਦੀ ਉਮਰ ਤੋਂ ਬਾਅਦ ਆਮ ਤੌਰ ਦੇ ਉੱਤੇ ਦੇਖਣ ਦੇ ਵਿੱਚ ਆਉਂਦਾ ਆ ਆਦਮੀਆਂ ਦੇ ਵਿੱਚ, ਮਰਦਾਂ ਦੇ ਵਿੱਚ। ਸੋ ਇਸ ਕਰਕੇ ਜਿਹੜਾ ਨਵੰਬਰ ਦਾ ਜਿਹੜਾ ਮਹੀਨਾ ਆ ਇਹ ਇੱਕ ਤਰ੍ਹਾਂ ਦੇ ਨਾਲ ਜਾਗਰੂਕਤਾ ਭਰਿਆ ਮਹੀਨਾ ਆ, ਯਾਨੀ ਕਿ ਸਿਹਤ ਪ੍ਰਤੀ ਜਿਹੜੀ ਆ ਆਦਮੀਆਂ ਦੇ ਵਿੱਚ ਮਰਦਾਂ ਦੇ ਵਿੱਚ ਜਿਹੜੀ ਜਾਗਰੂਕਤਾ ਆ ਉਹ ਪੈਦਾ ਕੀਤੀ ਜਾ ਸਕੇ। ਤੇ ਇਸੇ ਤਰ੍ਹਾਂ ਨਵੰਬਰ ਦਾ ਜਿਹੜਾ ਮਹੀਨਾ ਆ ਲੰਗ ਹੈਲਥ ਅਵੇਅਰਨੈਸ ਮੰਥ ਵਜੋਂ ਵੀ ਮਨਾਇਆ ਜਾਂਦਾ। ਲੰਗ ਅਵੇਅਰਨੈਸ ਮੰਥ ਜਿਹੜਾ ਆ ਉਹ ਵੀ ਅਸਲ ਦੇ ਵਿੱਚ ਫੇਫੜਿਆਂ ਦੀ ਜਿਹੜੀ ਸਾਡੀ ਸਿਹਤ ਆ ਜਾਂ ਜਿਹੜੇ ਫੇਫੜੇ ਆ ਉਹ ਬਿਲਕੁਲ ਸਹੀ ਰਹਿਣੇ ਕਿੰਨੇ ਜ਼ਰੂਰੀ ਆ, ਜਾਂ ਫਿਰ ਫੇਫੜਿਆਂ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਬਿਮਾਰੀਆਂ ਆ ਉਹਨਾਂ ਦੇ ਇਲਾਜ ਪ੍ਰਤੀ ਸਾਨੂੰ ਜਿਹੜਾ ਜਾਗਰੂਕ ਹੋਣਾ ਕਿੰਨਾ ਜ਼ਰੂਰੀ ਹੈ, ਸੁਚੇਤ ਹੋਣਾ ਕਿੰਨਾ ਜ਼ਰੂਰੀ ਹੈ, ਇਹਦੇ ਬਾਬਤ ਇਸ ਮਹੀਨੇ ਜਾਗਰੂਕਤਾ ਜਿਹੜੀ ਹੈ ਉਹ ਕਾਇਮ ਕੀਤੀ ਜਾਂਦੀ ਹੈ। ਤੇ ਇਸੇ ਤਰ੍ਹਾਂ 8 ਤੋਂ 14 ਨਵੰਬਰ ਦਾ ਜਿਹੜਾ ਹਫ਼ਤਾ ਹੈ, ਇਹ ਹਫ਼ਤਾ ਜਿਹੜਾ ਆ ਇਹ ਪੈਰੀਨੇਟਲ ਡਿਪਰੈਸ਼ਨ ਐਂਡ ਐਂਗਜ਼ਾਇਟੀ ਅਵੇਅਰਨੈਸ ਵੀਕ ਵਜੋਂ ਇਹ ਹਫ਼ਤਾ ਜਿਹੜਾ ਆ ਸਮਰਪਿਤ ਕੀਤਾ ਗਿਆ ਆ। ਤੇ ਇਹ ਜਿਹੜਾ ਹਫ਼ਤਾ ਆ ਪੈਰੀਨੇਟਲ ਡਿਪਰੈਸ਼ਨ ਐਂਡ ਐਂਗਜ਼ਾਇਟੀ ਅਵੇਅਰਨੈਸ ਵੀਕ ਵਜੋਂ ਕਿਉਂ ਰੱਖਿਆ ਗਿਆ, ਕਿਉਂਕਿ ਆਮ ਤੌਰ ਦੇ ਉੱਤੇ ਦੇਖਣ ਦੇ ਵਿੱਚ ਆਉਂਦਾ ਹੈ ਕਿ ਬੱਚਾ ਜੰਮਣ ਤੋਂ ਬਾਅਦ ਔਰਤਾਂ ਦੇ ਵਿੱਚ ਇੱਕ ਵੱਡੀ ਤਬਦੀਲੀ ਆਉਂਦੀ ਹੈ ਔਰ ਉਸ ਤਬਦੀਲੀ ਦੇ ਨਾਲ ਉਹਨਾਂ ਦੀ ਮਾਨਸਿਕ ਸਿਹਤ ਦੇ ਉੱਤੇ ਕਾਫੀ ਜ਼ਿਆਦਾ ਅਸਰ ਹੁੰਦਾ ਹੈ, ਕਿਉਂਕਿ ਪਹਿਲਾਂ ਇਕਦਮ ਆਜ਼ਾਦ ਫਿਜ਼ਾ ਦੇ ਵਿੱਚ ਉਹ ਇੱਕ ਵੱਖਰੀ ਤਰ੍ਹਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਮਾਣਦੀਆਂ ਹਨਾ, ਉਸ ਤੋਂ ਬਾਅਦ ਮਾਂ ਹੋਣ ਦਾ ਜਿਹੜਾ ਤਜਰਬਾ ਹੈ ਹਨਾ, ਜਾਂ ਮਾਂ ਹੋਣ ਦੀ ਜਿਹੜੀ ਪੀੜਾ ਹੈ ਉਸ ਦੇ ਵਿੱਚੋਂ ਲੰਘ ਕੇ ਉਹ ਆਪਣੇ ਬੱਚੇ ਨੂੰ ਜਨਮ ਦਿੰਦੀਆਂ ਤੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਅਚਾਨਕ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਤਬਦੀਲੀ ਆ ਜਾਂਦੀ ਹੈ। ਸੋ ਉਸ ਤਬਦੀਲੀ ਤੋਂ ਬਾਅਦ ਕਈ ਵਾਰ ਉਹ ਮਾਨਸਿਕ ਜਿਹੜੀ ਸਿਹਤ ਆ ਉਹ ਕਿਤੇ ਨਾ ਕਿਤੇ ਮਹਿਸੂਸ ਕਰਦੀਆਂ ਕਿ ਉਹਦੇ ਵਿੱਚ ਉਹਨਾਂ ਨੂੰ ਦਿੱਕਤ ਆਉਂਦੀ ਹੈ। ਸੋ ਕਿਤੇ ਨਾ ਕਿਤੇ ਉਹਨਾਂ ਦੀ ਮਾਨਸਿਕ ਸਿਹਤ ਜਿਹੜੀ ਹੈ ਉਹ ਪ੍ਰਭਾਵਿਤ ਹੁੰਦੀ ਹੈ। ਸੋ ਇਸ ਦੇ ਲਈ ਇਸ ਤਰ੍ਹਾਂ ਦੇ ਕਿਹੜੇ ਲੱਛਣ ਹੁੰਦੇ ਆ, ਜੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਉਹਨਾਂ ਨੂੰ ਨਿਰਾਸ਼ਾ ਜ਼ਿਆਦਾ ਹੋ ਰਹੀ ਹੈ ਜਾਂ ਫਿਰ ਕਿਤੇ ਉਹਨਾਂ ਨੂੰ ਐਂ ਲੱਗਦਾ ਹੈ ਕਿ ਉਹ ਜਿਹੜੀਆਂ ਜ਼ਿੰਮੇਵਾਰੀਆਂ ਆ ਬੱਚੇ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਨੂੰ ਨਿਭਾਉਣ ਦੇ ਵਿੱਚ ਕਿਤੇ ਨਾ ਕਿਤੇ ਉਹ ਅਸਮਰਥ ਨੇ ਹਨਾ, ਤਾਂ ਇਸ ਲਈ ਜਿਹੜੀਆਂ ਬਹੁਤ ਸਾਰੀਆਂ ਸੰਸਥਾਵਾਂ ਆ ਰਾਸ਼ਟਰੀ ਪੱਧਰ ਦੇ ਉੱਤੇ ਜਿਹੜੀਆਂ ਮਦਦ ਕਰਦੀਆਂ ਆ ਇਸ ਤਰ੍ਹਾਂ ਦੇ ਡਿਪਰੈਸ਼ਨ ਦੇ ਵਿੱਚੋਂ ਜਾਂ ਐਂਗਜ਼ਾਇਟੀ ਦੇ ਵਿੱਚੋਂ ਬਾਹਰ ਆਉਣ ਦੇ ਲਈ। ਸੋ ਅੱਜ ਗੱਲਬਾਤ ਜਿਹੜੀ ਆ ਉਹ ਅਸੀਂ ਕਰਨੀ ਆ, ਪਰ ਭਾਵੇਂ ਅਸੀਂ ਅੱਜ ਪੈਰੀਨੈਟਲ ਜਿਹੜਾ ਡਿਪਰੈਸ਼ਨ ਆ ਜਾਂ ਐਂਗਜ਼ਾਇਟੀ ਦੇ ਉੱਤੇ ਨਹੀਂ ਗੱਲ ਕਰਨ ਜਾ ਰਹੇ, ਪਰ ਅਸਲ ਦੇ ਵਿੱਚ ਡਿਪਰੈਸ਼ਨ ਜਾਂ ਐਂਗਜ਼ਾਇਟੀ ਜਿਹੜੀ ਹੈ ਉਹ ਕਦੋਂ ਹੁੰਦੀ ਹੈ ਤੇ ਕਿਸ ਤਰ੍ਹਾਂ ਅਸੀਂ ਉਹਦੇ ਵਿੱਚੋਂ ਨਿਕਲਦੇ ਹਾਂ ਹਨਾ, ਔਰ ਕਿਹੜੀਆਂ ਚੀਜ਼ਾਂ ਲੱਗਦਾ ਹੈ ਕਿ ਸਾਡੀ ਮਾਨਸਿਕ ਸਿਹਤ ਦੇ ਉੱਤੇ ਅਸਰ ਕਰਦੀਆਂ, ਉਹਦੇ ਉੱਤੇ ਗੱਲ ਜਿਹੜੀ ਆ ਜ਼ਰੂਰ ਕਰਾਂਗੇ ਆਪਾਂ। ਤੇ ਨੈਸ਼ਨਲ ਰੀਸਾਈਕਲਿੰਗ ਵੀਕ ਵੀ ਹੈ ਜੀ ਇਹ ਜਿਹੜਾ ਹਫ਼ਤਾ 8 ਤੋਂ 14 ਨਵੰਬਰ ਦਾ। ਸੋ ਰੀਸਾਈਕਲਿੰਗ ਵੀਕ ਯਾਨੀ ਕਿ ਜਿਹੜੀਆਂ ਲੋਕਲ ਕੌਂਸਲਾਂ ਨੇ ਜਾਂ ਬਿਜ਼ਨੈਸਿਸ ਨੇ ਜਾਂ ਜਿਹੜੇ ਕਮਿਊਨਿਟੀ ਗਰੁੱਪਸ ਨੇ ਉਹ ਇਸ ਹਫ਼ਤੇ ਕੋਸ਼ਿਸ਼ ਕਰਦੇ ਆ ਕਿ ਵੱਖ ਵੱਖ ਜਾਗਰੂਕਤਾ ਦਿਵਸ ਜਿਹੜੇ ਆ ਉਹ ਮਨਾਏ ਜਾਣ ਰੀਸਾਈਕਲਿੰਗ ਨੂੰ ਲੈ ਕੇ, ਕਿ ਲੋਕਾਂ ਨੂੰ ਜਿਹੜਾ ਉਤਸ਼ਾਹਿਤ ਕੀਤਾ ਜਾਵੇ ਕਿ ਜਿਹੜੀਆਂ ਚੀਜ਼ਾਂ ਉਹ ਦੁਬਾਰਾ ਵਰਤ ਸਕਦੇ ਉਹਨਾਂ ਦੀ ਵਰਤੋਂ ਇਸ ਤਰ੍ਹਾਂ ਦੇ ਨਾਲ ਸੁਚੱਜੇ ਢੰਗ ਦੇ ਨਾਲ ਕੀਤੀ ਜਾਣੀ ਜ਼ਰੂਰੀ ਹੈ। ਤੇ 8 ਤੋਂ 14 ਨਵੰਬਰ ਦਾ ਜਿਹੜਾ ਇਹ ਹਫ਼ਤਾ ਆ ਇਹ ਨੈਸ਼ਨਲ ਸਾਈਕੋਲੋਜੀ ਵੀਕ ਵੀ ਵਜੋਂ ਵੀ ਜਾਣਿਆ ਜਾਂਦਾ। ਤੇ ਇਸ ਹਫ਼ਤੇ ਦੇ ਵਿੱਚ ਜਿਵੇਂ ਅਸੀਂ ਵਾਰ ਵਾਰ ਗੱਲ ਕਰ ਰਹੇ ਹਾਂ ਕਿ ਇਸ ਹਫ਼ਤੇ ਦੇ ਵਿੱਚ ਲੋਕਾਂ ਨੂੰ ਜਾਂ ਭਾਈਚਾਰਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਆਪਣੀ ਸਿਹਤ ਤੋਂ ਜਾਂ ਆਪਣੇ ਜ਼ਿੰਦਗੀ ਦੇ ਜਿਹੜੇ ਹੋਰ ਸੁੱਖਾਂ ਤੋਂ ਜਾਂ ਜਿਹੜੇ ਜ਼ਿੰਦਗੀ ਦੇ ਜਿਹੜੇ ਹੋਰ ਟੀਚਿਆਂ ਤੋਂ ਉਹ ਜ਼ਰੂਰ ਜਾਣੂ ਹੋਣ, ਯਾਨੀ ਕਿ ਵਧੀਆ ਜ਼ਿੰਦਗੀ ਦਾ ਜਿਹੜਾ ਪੱਧਰ ਆ ਉਸ ਨੂੰ ਕਾਇਮ ਕਰਨ ਦੇ ਲਈ ਨੈਸ਼ਨਲ ਸਾਈਕੋਲੋਜੀ ਵੀਕ ਜਿਹੜਾ ਆ ਉਹ ਰੱਖਿਆ ਗਿਆ, ਤਾਂ ਕਿ ਉਹਨਾਂ ਦੇ ਅੰਦਰ ਅਵੇਅਰਨੈਸ ਜਿਹੜੀ ਹੈ, ਜਾਗਰੂਕਤਾ ਜਿਹੜੀ ਹੈ ਉਹ ਲਿਆਂਦੀ ਜਾਵੇ, ਜਿਹੜੀ ਕਿ ਲੋਕਾਂ ਨੂੰ ਮਦਦ ਕਰੇ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਚੰਗੀ ਸਿਹਤ, ਖੁਸ਼ੀ ਭਰਿਆ ਜੀਵਨ ਜਾਂ ਫਿਰ ਜਿਹੜੀ ਇੱਕ ਟੀਚੇ ਭਰਪੂਰ ਜਿਹੜੀ ਜ਼ਿੰਦਗੀ ਹੈ ਹਨਾ, ਉਸ ਦਾ ਕੀ ਰੋਲ ਹੈ। ਤੇ ਇੱਕ ਹੋਰ ਖਾਸ ਜਿਹੜਾ ਮੈਂ ਇਹ ਹਫ਼ਤਾ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗੀ, 8 ਤੋਂ 14 ਨਵੰਬਰ ਦਾ ਹੀ ਹਫ਼ਤਾ ਜਾਣਿਆ ਜਾਂਦਾ ਨੈਸ਼ਨਲ ਸਰਵੀਕਲ ਕੈਂਸਰ ਵਜੋਂ ਵੀ। ਤੇ ਆਸਟ੍ਰੇਲੀਅਨ ਸਰਵੀਕਲ ਕੈਂਸਰ ਫਾਊਂਡੇਸ਼ਨ ਦੇ ਵੱਲੋਂ ਇਹ ਹਫ਼ਤਾ ਜਿਹੜਾ ਆ ਉਹ ਰੱਖਿਆ ਗਿਆ ਆ, ਔਰ ਇਸ ਹਫ਼ਤੇ ਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਸੰਸਥਾ ਵੱਲੋਂ ਕਿ ਵੱਧ ਤੋਂ ਵੱਧ ਜਿਹੜੇ ਫੰਡਸ ਆ ਉਹ ਇਕੱਠੇ ਕਰਕੇ ਲੋਕਾਂ ਦੇ ਵਿੱਚ ਜਾਗਰੂਕਤਾ ਜਿਹੜੀ ਉਹ ਪੈਦਾ ਕੀਤੀ ਜਾਵੇ, ਖਾਸ ਤੌਰ ਦੇ ਉੱਤੇ ਔਰਤਾਂ ਦੇ ਵਿੱਚ, ਕਿ ਸਰਵੀਕਲ ਕੈਂਸਰ ਜਿਹੜਾ ਆ ਉਸ ਦੇ ਜੇ ਕਿਸ ਤਰ੍ਹਾਂ ਦੇ ਲੱਛਣ ਜਿਹੜੇ ਕਿਸੇ ਨੂੰ ਪ੍ਰਭਾਵਿਤ ਕਰ ਰਹੇ ਆ ਤਾਂ ਉਹਨਾਂ ਦਾ ਇੰਪੈਕਟ ਕੀ ਹੋ ਸਕਦਾ, ਉਹਦਾ ਪ੍ਰਭਾਵ ਕੀ ਹੋ ਸਕਦਾ, ਤੇ ਪਰਿਵਾਰਾਂ ਦੇ ਵਿੱਚ ਔਰਤਾਂ ਨੂੰ ਇਸ ਪ੍ਰਤੀ ਜਾਣੂ ਹੋਣਾ ਕਿਉਂ ਜ਼ਰੂਰੀ ਹੈ। ਸੋ ਇਸ ਪ੍ਰਤੀ ਜਿਹੜੀ ਜਾਗਰੂਕਤਾ ਆ ਉਹ ਪੈਦਾ ਕੀਤੀ ਜਾਂਦੀ ਆ। ਤੇ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਇਸ ਵੇਲੇ ਜਿਹੜਾ ਟੀਚਾ ਆ ਉਹ ਰੱਖਿਆ ਗਿਆ ਆ ਕਿ ਸਭ ਤੋਂ ਯਾਨੀ ਕਿ ਜੇ ਅਸੀਂ ਸੰਸਾਰ ਭਰ ਦੀ ਗੱਲ ਕਰੀਏ ਤਾਂ ਸੰਸਾਰ ਭਰ ਦੇ ਵਿੱਚ ਸਭ ਤੋਂ ਪਹਿਲਾ ਦੇਸ਼ ਜਿਹੜਾ 2035 ਤੱਕ ਬਣ ਜੂਗਾ ਕਿ ਸਰਵੀਕਲ ਕੈਂਸਰ ਜਿਹੜਾ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ। ਸੋ ਇਹਦੇ ਲਈ ਬਹੁਤ ਸਾਰੇ ਜਿਹੜੇ ਯਤਨ ਆ ਉਹ ਕੀਤੇ ਜਾ ਰਹੇ ਆ। ਤੇ ਲਓ ਜੀ, ਨਵੰਬਰ ਦੇ ਮਹੀਨੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਤਾਂ ਬਹੁਤ ਤਰ੍ਹਾਂ ਦੇ ਜਾਗਰੂਕਤਾ ਦਿਵਸ ਜਿਹੜੇ ਆ ਉਹ ਰੱਖੇ ਗਏ, ਔਰ ਇਹ ਹੈਗੇ ਵੀ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਅਸੀਂ ਸਿਹਤ ਦੀ ਗੱਲ ਕਰਦੇ ਹਾਂ ਤਾਂ ਸਿਹਤ ਦੇ ਨਾਲੋਂ ਜਿਹੜਾ ਮਹੱਤਵਪੂਰਨ ਕੁਛ ਵੀ ਨਹੀਂ ਆ, ਹਨਾ, ਕਿਉਂਕਿ ਜੇ ਸਿਹਤ ਆ, ਚੰਗੀ ਸਿਹਤ ਆ ਤਾਂ ਹੀ ਜ਼ਿੰਦਗੀ ਨੂੰ ਤੁਸੀਂ ਮਾਣ ਸਕਦੇ ਆ, ਦੌਲਤ ਨੂੰ ਮਾਣ ਸਕਦੇ ਆ, ਸ਼ੋਹਰਤ ਨੂੰ ਮਾਣ ਸਕਦੇ ਆ, ਪਰ ਜੇ ਸਿਹਤ ਨਹੀਂ ਆ ਤਾਂ ਤੁਹਾਡੇ ਮੂਹਰੇ ਭਾਵੇਂ ਲੱਖ ਸੁਗਾਤਾਂ ਜਿਹੜੀਆਂ ਖਾਣ ਵਾਲੀਆਂ ਪਈਆਂ ਰਹਿਣ ਤਾਂ ਤੁਹਾਡੇ ਲਈ ਉਹ ਬਿਲਕੁਲ ਬੇਕਾਰ ਨੇ, ਹਨਾ। ਜੇਕਰ ਤੁਹਾਡੀ ਸਿਹਤ ਨਹੀਂ ਆ ਤਾਂ ਤੁਹਾਡੇ ਕੋਲ ਭਾਵੇਂ ਕਰੋੜਾਂ ਦੀਆਂ ਗੱਡੀਆਂ ਖੜੀਆਂ ਰਹਿਣ, ਉਹ ਤੁਹਾਡੇ ਲਈ ਬੇਕਾਰ ਨੇ। ਸੋ ਸਿਹਤ ਜਿਹੜੀ ਆ ਉਹ ਬਹੁਤ ਹੀ ਜ਼ਰੂਰੀ ਆ ਦੋਸਤੋ। ਤੇ ਲਓ ਜੀ, ਸਿਹਤ ਤਾਂ ਜ਼ਰੂਰੀ ਹੈ ਹੀ ਹੈ, ਪਰ ਮਨੋਰੰਜਨ ਵੀ ਬਹੁਤ ਜ਼ਰੂਰੀ ਹੈ। ਸੋ ਮਨੋਰੰਜਨ ਤੁਹਾਡਾ ਕਰਦੇ ਰਹਾਂਗੇ। ਇੱਕ ਪਿਆਰੀ ਜਿਹੀ ਕਹਾਣੀ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ, ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰਾਂ ਦੀ ਲਿਖੀ ਹੋਈ। ਤੇ ਲਓ, ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਵੀ ਰਹੇ ਨੇ ਪ੍ਰੋਗਰਾਮ ਦੇ ਵਿੱਚ, ਮੈਂ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੀ ਹਾਂ। ਅੱਛਾ, ਸਾਡੇ ਨਾਲ ਰਠੌਰ ਸਾਹਿਬ ਜੁੜੇ ਆ ਦੁਬਾਰਾ, ਤੇ ਕਹਿੰਦੇ ਪਿਛਲੇ ਹਫ਼ਤੇ ਗੈਰ ਹਾਜ਼ਰੀ ਲਈ ਮਾਫ਼ੀ ਜੀ। ਤਿੰਨ ਤਿੰਨ ਜਵਾਕਾਂ ਦੇ ਨਾਲ ਕਈ ਵਾਰ ਕਹਿੰਦੇ ਦਿਮਾਗ ਚੋਂ ਗੱਲ ਹੀ ਨਿਕਲ ਜਾਂਦੀ ਹੈ। ਬਿਲਕੁਲ ਬਿਲਕੁਲ। ਸੋ ਇਹ ਵਾਕਈ ਘਰ ਦੇ ਜਿਹੜੇ ਕੰਮ ਕਾਜ ਨੇ ਜਾਂ ਬੱਚਿਆਂ ਦੀ ਜਿਹੜੀ ਜ਼ਿੰਮੇਵਾਰੀ ਹੈ, ਉਹਨਾਂ ਦਾ ਜਿਹੜਾ ਸੰਤੁਲਨ ਕਾਇਮ ਰੱਖਣਾ ਸਾਡੇ ਲਈ ਇੱਕ ਚੁਣੌਤੀ ਹੀ ਹੁੰਦੀ ਹੈ ਅਸਲ ਦੇ ਵਿੱਚ, ਹਨਾ। ਸੋ ਬਹੁਤ ਵਧੀਆ ਤੁਸੀਂ ਰੋਲ ਨਿਭਾ ਰਹੇ ਹੋ, ਤੁਹਾਨੂੰ ਮੁਬਾਰਕ ਵੀ ਹੈ ਰਠੌਰ ਸਾਹਿਬ। ਤੇ ਕੋਈ ਮਾਫ਼ੀ ਵਾਲੀ ਗੱਲ ਨਹੀਂ ਹੈ, ਕਿਉਂਕਿ ਪਿਛਲੇ ਹਫ਼ਤੇ ਤਾਂ ਖੈਰ ਮੈਂ ਵੀ ਨਹੀਂ ਸੀ ਪ੍ਰੋਗਰਾਮ ਚ ਆ ਸਕੀ, ਪਰ ਉਸ ਤੋਂ ਪਿਛਲੇ ਹਫ਼ਤੇ ਮੈਂ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਮਿਸ ਕੀਤਾ ਸੀ। ਸੋ ਹਰਜਿੰਦਰ ਘੁੰਮਣ ਸਾਹਿਬ ਇੱਕ ਵਾਰ ਫੇਰ ਸਾਡੇ ਨਾਲ ਜੁੜੇ ਆ, ਸੋ ਬਹੁਤ ਬਹੁਤ ਇੱਕ ਵਾਰ ਫੇਰ ਸਵਾਗਤ ਕਰਦੇ ਆ। ਕਹਿੰਦੇ ਵੀ ਸਮਾਂ ਹੱਥ ਨਹੀਂ ਆਉਂਦਾ, ਇੱਕ ਵਾਰ ਗਵਾਚ ਗਿਆ ਜੋ ਬੰਨੀ ਮੁੜਦਾ ਪੱਤਰਾ ਵਾਚ ਗਿਆ, ਪਾਣੀ ਦਰਿਆ ਦੇ ਪੱਤਣੋਂ ਵਹਿ ਗਿਆ ਤੇ ਵਾਪਸ ਨਹੀਂ ਮੁੜਦਾ, ਦਾਨੇ ਕਹਿ ਗਏ ਨੇ। ਬਿਲਕੁਲ ਜੀ ਬਿਲਕੁਲ, ਕਿਆ ਹੀ ਬਾਤ ਹੈ, ਬਹੁਤ ਸੋਹਣੇ ਹੁੰਦੇ ਆ ਤੁਹਾਡੇ ਸੁਨੇਹੇ ਘੁੰਮਣ ਸਾਹਿਬ, ਬਹੁਤ ਬਹੁਤ ਧੰਨਵਾਦ। ਤੇ ਲਓ ਜੀ, ਫਿਰ ਇੱਕ ਪਿਆਰੀ ਜਿਹੀ ਕਹਾਣੀ ਮੈਂ ਕਰ ਰਹੀ ਹਾਂ ਤੁਹਾਡੀ ਨਜ਼ਰ ਤੇ। ਕਹਾਣੀ ਦਾ ਸਿਰਲੇਖ ਹੈ ਹੌਕਾ। ਸੋ ਇਹ ਹੌਕਾ ਮੈਂ ਇਹ ਜ਼ਰੂਰ ਮੰਨਦੀ ਹਾਂ ਕਿ ਸਾਡੇ ਸਾਰਿਆਂ ਦੇ ਅੰਦਰ ਜ਼ਰੂਰ ਕਿਸੇ ਨਾ ਕਿਸੇ ਸਮੇਂ ਜ਼ਰੂਰ ਅਸੀਂ ਲੈਂਦੇ ਹੋਵਾਂਗੇ, ਹਨਾ। ਤੇ ਕਹਾਣੀ ਕੁਛ ਇਸ ਤਰ੍ਹਾਂ। ਫੁੰਮਣ ਸਿੰਘ ਮੰਜੇ ਤੇ ਰਜਾਈ ਲਈ ਬੈਠਾ ਸੀ। ਸਵੇਰ ਦੀ ਚਾਹ ਦੀ ਅਜੇ ਘੁੱਟ ਭਰੀ ਹੀ ਸੀ ਕਿ ਘਰ ਦਾ ਬਾਹਰਲਾ ਗੇਟ ਖੜਕਿਆ। ਫੁੰਮਣ ਸਿੰਘ ਨੇ ਉੱਠ ਕੇ ਗੇਟ ਖੋਲਿਆ। ਸਾਹਮਣੇ ਉਹਦਾ ਭਤੀਜ ਨਿੰਦਰ ਖੜਾ ਸੀ। ਨਿੰਦਰ ਨੇ ਕਿਹਾ, ਚਾਚਾ ਜੀ, ਮੇਰੀ ਅੱਜ ਕੈਨੇਡਾ ਦੀ ਉਡਾਣ ਹੈ, ਮੈਂ ਪੱਕੇ ਤੌਰ ਤੇ ਕੈਨੇਡਾ ਜਾ ਰਿਹਾ। ਅਸੀਂ ਗੁਰਦੁਆਰੇ ਚੱਲੇ ਹਾਂ, ਤੁਸੀਂ ਗੁਰਦੁਆਰਾ ਸਾਹਿਬ ਆ ਜਾਓ, ਅਰਦਾਸ ਕਰਕੇ ਮੱਥਾ ਟੇਕ ਕੇ ਅਸੀਂ ਉਥੋਂ ਹੀ ਦਿੱਲੀ ਰਵਾਨਾ ਹੋ ਜਾਣਾ। ਫੁੰਮਣ ਸਿੰਘ ਨੇ ਫਟਾਫਟ ਚਾਹ ਦੇ ਘੁੱਟ ਭਰੇ ਤੇ ਗੁਰਦੁਆਰੇ ਨੂੰ ਤੁਰ ਪਿਆ। ਗੁਰਦੁਆਰੇ ਪਹੁੰਚਿਆ, ਗੁਰਦੁਆਰੇ ਦਾ ਗ੍ਰੰਥੀ ਅਰਦਾਸ ਕਰ ਰਿਹਾ ਸੀ। ਨਿੰਦਰ ਤੇ ਪਰਿਵਾਰਕ ਮੈਂਬਰ ਅੱਖਾਂ ਮੀਟ ਕੇ ਅਰਦਾਸ ਵਿਚ ਖੜੇ ਆਪਣੀ ਸ਼ਰਧਾ ਪ੍ਰਗਟ ਕਰ ਰਹੇ ਸਨ। ਫੁੰਮਣ ਸਿੰਘ ਵੀ ਚੁੱਪ ਚਾਪ ਜਾ ਕੇ ਅਰਦਾਸ ਵਿਚ ਸ਼ਾਮਲ ਹੋ ਗਿਆ। ਜਦੋਂ ਗ੍ਰੰਥੀ ਨੇ ਅਰਦਾਸ ਕਰਦਿਆਂ ਇਹ ਕਿਹਾ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ ਤੇ ਹੋਰ ਗੁਰੂਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਉਨ੍ਹਾਂ ਦੀ ਸੇਵਾ ਸੰਭਾਲ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਅਰਦਾਸ ਵਿਚ ਸ਼ਮੂਲੀਅਤ ਕਰ ਰਹੇ ਫੁੰਮਣ ਸਿੰਘ ਨੇ ਖੜੇ ਖੜੇ ਇਕ ਲੰਬਾ ਹੌਕਾ ਲਿਆ। ਮਨ ਚ ਸੋਚਣ ਲੱਗਾ ਕਿ ਅੱਜ ਅਸੀਂ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਰਹਿ ਗਏ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਮੰਗਦੇ ਹਾਂ। ਜਿਵੇਂ ਜਿਵੇਂ ਪਿੰਡਾਂ ਸ਼ਹਿਰਾਂ ਦੇ ਬੱਚੇ ਜ਼ਮੀਨਾਂ ਵੇਚ ਕੇ ਬਾਹਰਲੇ ਮੁਲਕਾਂ ਵਿਚ ਪੜ੍ਹਨ ਦੇ ਬਹਾਨੇ ਬਾਹਰ ਜਾ ਰਹੇ ਟੱਬਰਾਂ ਦੇ ਟੱਬਰ ਕੈਨੇਡਾ ਅਮਰੀਕਾ ਨੂੰ ਪੱਕੇ ਤੌਰ ਤੇ ਵਸਣ ਲਈ ਜਹਾਜ਼ਾਂ ਦੇ ਜਹਾਜ਼ ਭਰੇ ਜਾ ਰਹੇ ਨੇ, ਪੰਜਾਬ ਦੇ ਗੁਰਦੁਆਰਿਆਂ ਚ ਮੱਥਾ ਟੇਕਣ ਲਈ ਕੌਣ ਬਚੂ? ਲੱਗਦਾ ਆਉਣ ਵਾਲੇ ਸਮੇਂ ਚ ਅਰਦਾਸ ਵਿਚ ਇਹ ਸ਼ਬਦ ਕਹਿਣੇ ਪਿਆ ਕਰਨਗੇ, ਸੱਤ ਸਮੁੰਦਰ ਪਾਰ ਬੈਠੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਪੰਜਾਬ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੇ ਸੁਭਾਗ ਬਖਸ਼ਿਸ਼ ਕਰੋ ਜੀ। ਫੁੰਮਣ ਸਿੰਘ ਨੂੰ ਮਨ ਦੀ ਲੱਗੀ ਉਡਾਰੀ ਵਿਚ ਪਤਾ ਹੀ ਨਹੀਂ ਲੱਗਾ ਕਿ ਭਾਈ ਸਾਹਿਬ ਨੇ ਕਦੋਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿ ਦਿੱਤਾ ਤੇ ਸੰਗਤ ਗੁਰੂ ਨਾਨਕ ਦੇ ਦਰ ਤੇ ਮੱਥਾ ਟੇਕ ਰਹੀ ਸੀ। ਇਹ ਸੀ ਜੀ ਹੌਕਾ। ਸੋ ਵਾਕਈ ਇਹ ਜਿਹੜਾ ਹੌਕਾ ਤੁਹਾਡਾ ਤੇ ਸਾਡਾ ਸਾਰਿਆਂ ਦਾ ਹੀ ਹੋਣਾ ਜਾਂ ਫਿਰ ਉੱਥੇ ਰਹਿ ਰਹੇ ਪਰਿਵਾਰਾਂ ਦਾ ਤਾਂ ਹੈ ਹੀ ਹੈ ਹਨਾ। ਕਿਉਂਕਿ ਇੱਕ ਵਾਰ ਜਦੋਂ ਅਸੀਂ ਸੱਤ ਸਮੁੰਦਰੋਂ ਪਾਰ ਇਸ ਧਰਤੀ ਦੇ ਉੱਤੇ ਪਹੁੰਚ ਜਾਂਦੇ ਹਾਂ ਤਾਂ ਸਾਡੇ ਲਈ ਵਾਕਈ ਸੁਪਨਾ ਹੋ ਜਾਂਦਾ ਕਿ ਕਦੋਂ ਵਾਪਸੀ ਹੋਣੀ ਹੈ। ਅਸੀਂ ਉਡੀਕਦੇ ਹਾਂ ਸਾਲਾਂ ਬਾਅਦ, ਸਾਲ ਦੋ ਸਾਲ ਤਿੰਨ ਸਾਲ ਲੰਘਦੇ ਆ ਫਿਰ ਵਾਪਸੀ ਸਾਡੀ ਹੁੰਦੀ ਹੈ। ਪਰ ਉਹ ਵਾਪਸੀ ਜਿਹੜੀ ਆ ਉਹ ਇੱਕ ਪ੍ਰਾਹੁਣਿਆਂ ਵਾਂਗ ਹੁੰਦੀ ਹੈ, ਮਹਿਮਾਨਾਂ ਵਾਂਗ ਹੁੰਦੀ ਹੈ। ਜਦੋਂ ਅਸੀਂ ਉੱਥੇ ਪਹੁੰਚਦੇ ਹਾਂ ਤਾਂ ਦਿਨ ਲਗਾਤਾਰ ਘਟਦੇ ਜਾਂਦੇ ਆ ਹਨਾ। ਸੋ ਇੱਕ ਸਮਾਂ ਇਹੋ ਜਿਹਾ ਵੀ ਆ ਜਾਂਦਾ ਜਦੋਂ ਸਾਡੀਆਂ ਅਗਲੀਆਂ ਪੀੜ੍ਹੀਆਂ ਜਿਹੜੀਆਂ ਉਹ ਆਪਣੇ ਪਿੱਛੇ ਜਾਂ ਪਿਛੋਕੜ ਵੱਲ ਜਾਣ ਵਿੱਚ ਕੋਈ ਬਹੁਤਾ ਜਿਹੜਾ ਇੰਟਰਸਟ ਆ, ਬਹੁਤੀ ਜਿਹੜੀ ਦਿਲਚਸਪੀ ਆ ਉਹ ਨਹੀਂ ਦਿਖਾਉਂਦੀਆਂ। ਸੋ ਜਿਹਦੇ ਕਾਰਨ ਵਾਕਈ ਇਹ ਜਿਹੜਾ ਹੌਕਾ ਹੈ ਉਹ ਜ਼ਰੂਰ ਪਿੱਛੇ ਰਹਿ ਗਿਆ ਨੂੰ ਤੰਗ ਕਰਦਾ ਕਿ ਅਜੇ ਤੱਕ ਤਾਂ ਅਸੀਂ ਅਰਦਾਸ ਇਹੀ ਕਰਦੇ ਸੀ ਕਿ ਨਨਕਾਣਾ ਸਾਹਿਬ ਜਾਂ ਫਿਰ ਪੰਜਾਬ ਸਾਹਿਬ ਦੇ ਗੁਰੂ ਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਦਰਸ਼ਨ ਦੀਦਾਰੇ ਬਖਸ਼ਣੇ। ਪਰ ਕੋਈ ਸਮਾਂ ਕਿਤੇ ਇਹੋ ਜਿਹਾ ਨਾ ਆ ਜਾਵੇ ਕਿ ਸਾਨੂੰ ਅਰਦਾਸ ਦੇ ਵਿੱਚ ਇਹ ਸ਼ਾਮਲ ਕਰਨਾ ਪਵੇ ਕਿ ਸਮੁੰਦਰੋਂ ਪਾਰ ਵਸਦੇ ਪੰਜਾਬੀਆਂ ਨੂੰ, ਸਿੱਖਾਂ ਨੂੰ ਪੰਜਾਬ ਦੇ ਗੁਰੂ ਧਾਮਾਂ ਦੇ ਦਰਸ਼ਨ ਦੀਦਾਰੇ ਬਖਸ਼ਣੇ, ਭਾਰਤ ਦੇ ਗੁਰੂ ਧਾਮਾਂ ਦੇ ਦਰਸ਼ਨ ਦੀਦਾਰੇ ਬਖਸ਼ਣੇ। ਵਾਕਈ ਇਹ ਇੱਕ ਹੌਕਾ ਹੈ, ਇੱਕ ਡੂੰਘਾ ਦਰਦ ਹੈ, ਇੱਕ ਚਿੰਤਾ ਹੈ। ਸੋਲੋ ਜੀ, ਇਸੀ ਕਹਾਣੀ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰਾਂ ਦੀ ਲਿਖੀ ਹੋਈ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ। ਗੀਤ ਤੋਂ ਬਾਅਦ ਫਿਰ ਦਿਲਬਰ ਸਾਹਿਬ ਦੇ ਨਾਲ ਹੀ ਅਗਲਾ ਸਿਲਸਿਲਾ ਵਿਰਸਾ ਤੇ ਇਤਿਹਾਸ ਦਾ ਲੈ ਕੇ ਹੋਵਾਂਗੇ ਹਾਜ਼ਰ। ਤੇ ਲੋ ਫਿਰ ਅਗਲਾ ਗੀਤ ਐਮੀ ਵਿਰਕ ਦੀ ਆਵਾਜ਼ ਚ।
ਆਓ ਚੜੀਆ ਜਵਾਨੀ ਵਾਲੀ ਲੋਰ ਨਾ ਕਰੋ, ਦੇਖ 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 ਯਾਰਾ ਤੋਰ ਨਾ ਕਰੋ, ਗੱਡੀ ਵਿੱਚ ਜੱਟ ਲਿਸ਼ਕਦੇ ਨੇ ਮਨੀ, 10 ਸਾਲਾਂ ਤੋਂ ਮੁੰਡੇ ਦੇ ਕੋਲ ਇੱਕੋ ਸਿਮ ਨੀ। ਆਓ ਜਿੱਥੇ 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 ਦਿਲੋਂ ਯਾਰ ਖੜੇ ਨੇ, ਦੇਖ ਲੈ ਨੀ ਕਰਦੇ ਵਦਾਨ ਰੜੇ ਨੇ, ਸਾਡੀ ਵੀ ਸੋਹਣੀ ਨਹੀਂ ਉਹ ਕਿਸੇ ਯਾਰੇ ਗਹਿਰੇ ਤੋਂ, ਉਂਝ ਸਾਰੇ ਫਿਰਦੇ ਆ ਇੱਥੇ ਬੜੇ ਨੇ, ਉਹ ਤੋਲੇ ਬਿਨਾ ਬਣਦੀ ਆ ਗੱਲ, ਦੱਸ ਕਿੱਥੇ ਅੱਖ ਫੜਦੀ ਨੀ, ਛੋਟੀ ਗੋਲੀ ਖਾਏ ਤੋਂ ਕਦੇ ਜੱਟ, ਤਲਦੇ ਨੀ ਬੱਲੀ ਏ ਦਵਾਏ ਤੋਂ ਕਦੇ, ਮੱਥੇ ਪੱਟਣੀ ਪਾਉਂਦੇ ਘਰੇ ਆਏ ਤੋਂ ਕਦੇ, ਬਾਕੀ ਕੇਸ ਚੀਜ਼ ਦੀ ਉਡੀਕ ਹੈ, ਉਹਦੀ ਜੇ ਰਜ਼ਾ ਹੈ ਫੇਰੇ ਵੀ ਠੀਕ ਹੈ, ਫੇਰੇ ਵੀ ਠੀਕ ਹੈ, ਭੁੱਲਣੇ ਨੀ ਸੌਖੇ ਜਿਹੜੇ ਹੱਥਾਂ ਵਿੱਚੋਂ ਖੁਸ ਗਏ ਨੇ, ਚੁੱਪ ਹੋ ਗਏ ਬੋਲਦੇ ਨੀ ਜੋ, ਵੇ ਹਾਕਮਾ ਤੱਤੀ ਬੜੀ ਸਿਵਿਆਂ ਦੀ ਲੋੜ, ਹਾਕਮਾ ਐਨਾ ਵੀ ਬੇਦਰਦਾ ਨਾ ਹੋ, ਬੜੀ ਸਿਵਿਆਂ ਦੀ ਲੋੜ, ਤੱਤੀ ਬੜੀ ਸਿਵਿਆਂ ਦੀ ਲੋੜ, ਤੇਰੇ ਲਈ ਤਗਲਤੀ ਹੈ ਕਿੱਥੇ ਦਿਲ ਭਰਦਾ, ਇੱਕ ਜੀਦੇ ਜਾਣ ਨਾਲ ਸਾਰਾ ਘਰ ਮਰਦਾ, ਓ ਇੱਕ ਜੀਦੇ ਜਾਣ ਨਾਲ
ਸਾਰਾ ਘਰ ਮਰਦਾ, ਸਾਰਾ ਘਰ ਮਰਦਾ।
ਟਰ ਤੇਰਾ ਸਾਡੀ ਜਦੋਂ ਇੱਕ ਯੁੱਧ ਚੜਦਾ, ਉਹ ਪੁੱਤਾਂ ਨੂੰ ਨਾ ਲੱਭਦੇ ਪਿਓ।
ਵੇ ਹਾਕਮਾਂ ਤੱਤੀ ਬੜੀ ਉਸ ਵਿਆਹ ਦੀ ਲੋ।
ਲਓ ਜੀ ਦੋਸਤੋ, ਕਮਰ ਗਰੇਵਾਲ ਦੀ ਆਵਾਜ਼ ਦੇ ਵਿੱਚ ਹੀ ਅਗਲਾ ਗੀਤ ਜਿਹੜਾ ਉਹ ਆਪਾਂ ਤੁਹਾਡੀ ਨਜ਼ਰ ਕੀਤਾ, ਤੇ ਉਸ ਤੋਂ ਪਹਿਲਾਂ ਥੋੜਾ ਜਿਹਾ ਹਿੱਸਾ ਜਿਹੜਾ ਸੀ ਉਹ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਵੀ ਤੁਸੀਂ ਗੀਤ ਇੱਕ ਸੁਣਿਆ। ਤੇ ਇਹਨਾਂ ਗੀਤਾਂ ਤੋਂ ਬਾਅਦ ਹੁਣ ਅਗਲਾ ਸਿਲਸਿਲਾ ਜਿਹੜਾ ਉਹ ਹੈ ਵਿਰਸਾ ਤੇ ਇਤਿਹਾਸ ਦਾ, ਤੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਸਾਡੇ ਨਾਲ ਸਾਂਝ ਬਣਾਉਂਦੇ ਹੁੰਦੇ ਆ ਸਾਡੇ ਬਹੁਤ ਹੀ ਸਤਿਕਾਰਿਤ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ, ਜਿਹੜੇ ਕਿ USA ਤੋਂ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ, ਤੇ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ ਕਰਦੇ ਆ। ਦਿਲਬਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਤੁਹਾਡੀ ਕੁਲਜੀਤ ਸਿੰਘ ਗਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਗੁਰਫਤਿਹ ਸਾਡੇ ਵੱਲੋਂ ਵੀ ਤੁਹਾਨੂੰ। ਤੇ ਦਿਲਬਰ ਸਾਹਿਬ, ਅੱਜ ਮੇਰਾ ਖਿਆਲ ਕਿ ਅਮਰੀਕਾ ਦੇ ਕਿਸੇ ਵੱਖਰੇ ਸ਼ਹਿਰ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ, ਅੱਗੇ ਤਾਂ ਸੈਟਲ ਤੋਂ ਸਾਡੇ ਨਾਲ ਸਾਂਝ ਪਾਉਂਦੇ ਹੁੰਦੇ ਹੋ, ਸੋ ਬੇਕਰਸ ਫੀਲਡ ਤੋਂ ਅੱਜ ਤੁਸੀਂ ਸਾਡੇ ਨਾਲ ਸਾਂਝ ਬਣਾਈ ਹੋਈ ਹੈ। ਕਿਵੇਂ ਦਾ ਮੌਸਮ ਹੈ, ਕਿਸ ਤਰ੍ਹਾਂ ਦਾ ਮਾਹੌਲ ਹੈ?
ਹਾਂਜੀ, ਅੱਛਾ ਮੌਸਮ ਅੱਛਾ ਹੈ, ਬਸ ਇੱਥੇ ਸਿਆਟਲ ਵਰਗਾ ਮੌਸਮ ਤੇ ਨਹੀਂ, ਪਰ ਇੱਥੇ ਥੋੜੀ ਥੋੜੀ ਗਰਮੀ ਮਹਿਸੂਸ ਹੁੰਦੀ ਹੈ।
ਠੀਕ
ਹੈ ਜੀ, ਦਿਨ ਤੇ ਸ਼ਾਮ ਦੀ ਠੰਡ ਹੈ, ਬਾਕੀ ਦਿਨ ਗਰਮੀ ਹੈ, ਸੋ ਅੱਛਾ ਮੌਸਮ ਹੈ।
ਠੀਕ, ਸੋ ਦਿਲਬਰ ਸਾਹਿਬ, ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੇ ਉੱਤੇ ਜਿਹੜੀ ਗੱਲ ਹੈ ਉਹ ਜ਼ਰੂਰ ਕਰਾਂਗੇ। ਸੋ ਅੱਜ ਹੀ ਨਹੀਂ, ਸਗੋਂ ਸਾਡੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਵੀ ਵਿਸ਼ੇਸ਼ ਦਿਨ ਹੁੰਦੇ ਆ ਜਾਂ ਜਿਹੜੀਆਂ ਖਾਸ ਸਤਿਕਾਰਿਤ ਸ਼ਖਸੀਅਤਾਂ ਨੇ ਸਾਡੇ ਸਿੱਖ ਇਤਿਹਾਸ ਦੀਆਂ, ਅਸੀਂ ਉਹਨਾਂ ਦੇ ਬਾਬਤ ਜ਼ਰੂਰ ਜਾਣਕਾਰੀ ਜਿਹੜੀ ਹੈ ਸਾਡੇ ਸਰੋਤਿਆਂ ਤੱਕ ਪਹੁੰਚਾਉਂਦੇ ਰਹੀਏ। ਸੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਦਿਵਸ ਉੱਤੇ ਜਿਹੜੀ ਗੱਲ ਹੈ ਉਹ ਜ਼ਰੂਰ ਆਪਾਂ ਕਰਦੇ ਰਹੀਏ ਜੀ।
ਮਹਾਦਾਨੀ, ਮਹਾਅਨਖੀ, ਮਹਾਬਖਸ਼ਿੰਦ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ
ਜੀ
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਦੀਵੀ ਗੁਰਤਾ ਦੇ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਇਆ।
ਬਿਲਕੁਲ,
ਔਰ ਮੈਂ ਸਮਝਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੇਹਧਾਰੀ ਗੁਰੂ ਦੀ ਸਮਾਪਤੀ ਕੀਤੀ
ਜੀ,
ਔਰ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗਣ ਦਾ ਹੁਕਮ ਕੀਤਾ। ਅਸੀਂ ਰੋਜ ਅਰਦਾਸ ਵਿੱਚ ਦੋਹਰਾ ਵੀ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
ਜੀ।
ਔਰ ਮੈਂ ਕਈ ਵਾਰੀ ਮਹਿਸੂਸ ਕਰਦਾ ਹਾਂ ਕਿ ਅਸੀਂ ਗੁਰਦੁਆਰੇ ਵੀ ਜਾਂਦੇ ਹਾਂ, ਗੁਰਦੁਆਰੇ ਪ੍ਰਬੰਧਕਾਂ ਨੇ ਬਾਣੀ ਸੁਣਾਉਣ ਵਾਸਤੇ ਪ੍ਰਚਾਰਕ ਵੀ ਰੱਖੇ ਹੋਏ ਆ, ਆਸਾ ਦੀ ਵਾਰ ਵਾਸਤੇ ਰਾਜੀ ਵੀ ਰੱਖੇ ਹੋਏ ਆ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਵੀ ਟੇਕਦੇ ਹਾਂ, ਪਰ ਅਸੀਂ ਗੁਰਬਾਣੀ ਨੂੰ ਕਦੀ ਸਮਝਣ ਦਾ ਯਤਨ ਨਹੀਂ ਕਰਦੇ
ਜੀ।
ਜੋ ਪ੍ਰਭ ਕੋ ਮਿਲ ਖੋਜੇ ਕਬ, ਕਿਉਂਕਿ ਜਿੰਨੇ ਅਸੀਂ ਗੁਰਬਾਣੀ ਨੂੰ ਖੋਜਾਂਗੇ ਸਾਨੂੰ ਓਨੀ ਹੀ ਸਾਨੂੰ ਗਿਆਨ ਪ੍ਰਾਪਤ ਹੋਏਗਾ, ਪਰ ਅੱਜ ਅਸੀਂ ਗੁਰਬਾਣੀ ਦੀ ਖੋਜ ਤੋਂ ਬਹੁਤ ਦੂਰ ਹਾਂ, ਸਿਰਫ ਅਸੀਂ ਲਕੀਰ ਦੇ ਫਕੀਰ ਬਣ ਕੇ ਰਹਿ ਗਏ ਹਾਂ। ਗਏ ਗੁਰਦੁਆਰੇ ਗਏ, ਮਾੜਾ ਜਿਹਾ ਕੀਰਤਨ ਸੁਣਿਆ, ਲੰਗਰ ਖਾਧਾ ਤੇ ਘਰ ਨੂੰ ਵਾਪਸ ਆ ਗਏ
ਜੀ।
ਪਰ ਜਿਹੜੀ ਅਸਲ ਵਿੱਚ ਸਾਡੇ ਗਿਆਨ ਆਣ ਹੋਣ ਦੀ ਲੋੜ ਹੈ, ਜੋ ਸਾਨੂੰ ਗੁਰੂ ਸਾਹਿਬਾਨ ਗਿਆਨ ਦੇ ਗਏ ਨੇ ਉਹ ਸਾਨੂੰ ਸਮਝਣ ਦੀ ਲੋੜ ਹੈ
ਜੀ।
ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਹਰਮਨ ਰੇਡੀਓ ਦਾ ਕਿਤਨਾ ਵੱਡਾ ਉਪਰਾਲਾ ਹੈ ਜੋ ਰੋਜ਼ ਚਾਰ ਪੰਨੇ ਗੁਰੂ ਗ੍ਰੰਥ ਸਾਹਿਬ ਦੇ ਸੰਗਤਾਂ ਨੂੰ ਸਰਵਣ ਕਰਵਾਉਂਦੇ ਨੇ, ਉਹ ਗਿਆਨ ਸੰਗਤਾਂ ਦੇ ਵਿੱਚ ਵੰਡ ਰਹੇ ਨੇ, ਉਹੋ ਜਿਹਾ ਗਿਆਨ ਸਾਨੂੰ ਹਰ ਪ੍ਰਾਣੀ ਨੂੰ ਅੱਜ ਲੈਣ ਦੀ ਜ਼ਰੂਰਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਖੋ, ਔਰੰਗਜ਼ੇਬ ਨੂੰ ਇੱਕ ਮਹਾਰਾਜ ਨੇ ਜ਼ਫ਼ਰਨਾਮਾ ਲਿਖਿਆ
ਜੀ,
ਤੇ ਮਹਾਰਾਜ ਨੇ ਔਰੰਗਜ਼ੇਬ ਨੂੰ ਕਿਹਾ ਸੀ ਵੀ ਔਰੰਗਜ਼ੇਬ ਤੂੰ ਹਿੰਦੁਸਤਾਨ ਦਾ ਬਾਦਸ਼ਾਹ ਹੈ, तू नीतिवान है, तू घोड़सवार है, तू संजमी है, तू दानी है, पर जो कोई अपना गल आके पर लेकिन परंतु बट ला दी गल का अर्थ बदल जाता है।
जी।
महाराज ने सारिया गल्ला कह के महाराज कहते तू बेईमान है, की होया तू मेरे चार पुत्र शहीद कर दिते पर अजे वड्डा नाग ते कुंडल मार के बैठा है ना, याद रख मैं तेरे पैरां हेठ ग्यार विछा देंगा।
जी।
ये चिट्ठी महा भाई दया सिंह नूं दित्ती कि जाओ ये औरंगजेब दे हत्थां विच दे के आओ। औरंगजेब उस वेले दखण दे विच सी अहमदनगर विच, और भाई दया सिंह ने जाके जदों चिट्ठी दित्ती ते औरंगजेब जो उदों चिट्ठी पढ़दा गया इहदा दम खुश्क हुंदा चला।
जी।
इन्हें महाराज ने चिट्ठी लिखी, महाराज मैं बुढ़ा हाँ बीमार है, मैं पंजाब नहीं आ सकता, मैनू तुसी आण के दखण विच मिलो। महाराज ने चिट्ठी पढ़ी।
जी।
फिर इसकी दूसरी चिट्ठी आई, दूसरी चिट्ठी पढ़ के महाराज उसी वेले रवाना हो गए। महाराज जी बघौरी सी जब 3 मार्च 1707 ईस्वी औरंगजेब की मौत हो गई।
जी।
महाराज की मदद के नाल बा औरंगजेब का लड़का बहादुर शाह हिंदुस्तान का बादशाह बनया, और बहादुर शाह दियां मुलाकातां गुरु गोबिंद सिंह महाराज दियां आगरे दे किले विच होईयां।
जी।
इत्थे महाराज नूं बहादुर शाह ने कुछ वडमुलियां चीजां भेंट कीतियां, महाराज ने अपने तोशे खाने भेज दित्तियां।
जी।
एक दिन महाराज औरंगजेब बहादुर शाह दे नाल गल्लां कर रहे सी, एक मौलवी उठ खड़िया।
जी।
कहिंदा महाराज असीं कोई करामात वेखणी चाहुंदे। महाराज ने सहसा बादशाह वल इशारा कीता, कह लगे जी ये बादशाह करामात है भी इहदे हुक्म दे नाल लखां नूं मौत दे घाट उतारिया जा सकदा, लखां दी जिंदगी बख्शी जा सकदी, बादशाह करामात है।
जी।
ये कहिंदा जी ते फिर बादशाह दी करामात होई ना। महाराज ने ये विच इक मोहर कढ़ी सोने दी, कहिंदे आ पैसा करामात है, इहदे नाल कौमां खरीदियां जा सकदियां ने, लीडर खरीदे जा सकदे ने, पैसा करामात है।
जी।
मौलवी कहिंदा जी इह ते फिर पैसे दी करामात होई, असीं ते तुहाडी करामात वेखणी है। महाराज कहिण लगे मौलवी साहब औरंगजेब दे दरबार विच बाबा राम राय ने 72 करामातां विखाईआं, भी अजे तुसीं करामातां वेख के रज्जे नहीं। ते महाराज दे चेहरे उत्ते जलाल आ गया, महाराज ने फिर म्यान विच तलवार कढ़ी, कहिण लगे मौलवी साहब जिहड़ा ना सुणे ना समझे उहदे वास्ते तलवार करामात है, ਤੁਸੀਂ ਅੱਗੇ ਆਓ ਤੁਹਾਨੂੰ ਕਰਾਮਾਤ ਵਿਖਾਉਣੀ।
ਜੀ।
ਤੇ ਜਦੋਂ ਮੌਲਵੀ ਨੂੰ ਸਭ ਨੇ ਮੌਤ ਦਿੱਤੀ ਤੇ ਉੱਥੇ ਬਹਿ ਗਿਆ।
ਜੀ।
ਤੇ ਇਹ ਔਰੰਗਜ਼ੇਬ ਕਹਿਣ ਲੱਗਾ, ਬਹਾਦਰ ਸ਼ਾਹ ਕਹਿਣ ਲੱਗਾ ਮਹਾਰਾਜ ਇਹ ਭੋਲੇ ਲੋਕ ਨੇ, ਅਣਜਾਣ ਲੋਕ ਨੇ, ਇਹਨਾਂ ਨੂੰ ਬਖਸ਼ ਦਿਓ। ਇੱਥੋਂ ਮਹਾਰਾਜ ਦੀਆਂ ਮੁਲਾਕਾਤਾਂ ਤੋਂ CID ਨੇ ਗਵਰਨਰ ਆਫ ਸਰਹੰਦ ਨੂੰ ਸੂਬੇਦਾਰ ਵਜ਼ੀਰ ਖਾਨ ਨੂੰ ਰਿਪੋਰਟ ਦਿੱਤੀ ਹੈ ਵੀ ਬਹਾਦਰ ਸ਼ਾਹ ਦਾ ਗੁਰੂ ਗੋਬਿੰਦ ਸਿੰਘ ਦਾ ਸੇਵਕ ਬਣ ਗਿਆ।
ਜੀ।
ਤੇ ਵਜ਼ੀਰ ਖਾਨ ਦੇ ਪਾਪ ਕੰਮ ਉੱਠੇ, ਕਹਿੰਦਾ ਮੈਂ ਤਾਂ ਗੁਰੂ ਦੇ ਬੱਚੇ ਸ਼ਹੀਦ ਕੀਤੇ ਨੇ, ਹੁਣ ਮੇਰਾ ਕੀ ਬਣੇਗਾ।
ਜੀ।
ਚੰਦੂ ਯਾਦ ਆ ਗਿਆ ਵੀ ਕਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਹਦੇ ਨੱਕ ਚ ਨਕੇਲ ਪਾ ਕੇ ਲਾਹੌਰ ਦੇ ਬਾਜ਼ਾਰਾਂ ਚ ਫੇਰਿਆ।
ਜੀ।
ਇਹ ਕਹਿੰਦਾ ਮੇਰਾ ਹੁਣ ਅਸਰ ਕੀ ਹੋਵੇਗਾ। ਇਹਦੇ ਦਰਬਾਰੀਆਂ ਨੇ ਕਹਿ ਦਿੱਤਾ ਵੀ ਇਸ ਤੋਂ ਪਹਿਲੇ ਕਿ ਗੁਰੂ ਗੋਬਿੰਦ ਸਿੰਘ ਤੇਰੇ ਤੇ ਹਮਲਾ ਕਰਵਾਵੇ, ਤੂੰ ਗੁਰੂ ਉੱਤੇ ਹਮਲਾ ਕਰਵਾ ਦੇ।
ਜੀ।
ਤੇ ਇਹਨੂੰ ਇਹ ਗੱਲ ਚੰਗੀ ਲੱਗੀ, ਇਹਨੇ 2 ਪਠਾਨ ਮੁੰਡਿਆਂ ਨੂੰ ਬੁਲਾਇਆ, ਇੱਕ ਦਾ ਨਾਂ ਸੀ ਗੁਲ ਖਾਂ, ਇੱਕ ਦਾ ਨਾਂ ਸੀ ਜਮਸ਼ੈਦ ਖਾਂ।
ਜੀ।
ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਦਾ ਕਤਲ ਕਰ ਦਿਓ। ਇਹ ਕਹਿੰਦੇ ਜੀ ਕੰਮ ਤਾਂ ਔਖਾ ਹੈ, ਪਰ ਇਹਨਾਂ ਨੇ ਪੇਸ਼ਗੀ ਲਈ, ਇਹ ਦਿੱਲੀ ਆਏ, ਮਾਤਾ ਸੁੰਦਰੀ ਜੀ ਤੋਂ ਗੁਰੂ ਗੋਬਿੰਦ ਸਿੰਘ ਦਾ ਪਤਾ ਲਿਆ ਤੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਤਲ ਕਰਨ ਵਾਸਤੇ ਮਹਾਰਾਜ ਦੇ ਮਗਰ ਲੱਗ ਗਏ।
ਜੀ।
ਇਹ ਕਹਿੰਦੇ ਨੇ ਨਦੇੜ ਪਹੁੰਚਦਾ।
ਜੀ।
ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਉਹਨਾਂ ਸਮਿਆਂ ਦੇ ਵਿੱਚ ਬਹਾਦਰ ਸ਼ਾਹ ਦੀ ਵਾਸਤੇ ਮਦਦ ਕਰਦੇ ਕਰਦੇ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਦੱਖਣ ਨੂੰ ਨਿਕਲ ਆਏ ਸੀ।
ਜੀ।
ਇਤਿਹਾਸਕਾਰਾਂ ਨੇ ਲਿਖਿਆ ਵੀ ਇੱਕ ਦਿਨ ਮਹਾਰਾਜ ਦਰਿਆ ਗੋਦਾਵਰੀ ਦੇ ਕੰਢੇ ਤੇ ਸੈਰ ਕਰ ਰਹੇ ਸੀ ਤੇ ਬਹਾਦਰ ਸ਼ਾਹ ਮਿਲ ਗਿਆ।
ਜੀ।
ਤੇ ਮਹਾਰਾਜ ਕਹਿਣ ਲੱਗੇ, ਮਹਾਰਾਜ ਨੇ 3 ਗੱਲਾਂ ਯਾਦ ਕਰਵਾਈਆਂ ਇਹਨੂੰ ਜੀ ਉਹ ਆਗਰੇ ਦੇ ਕਿਲੇ ਵਿੱਚ ਕੀਤੀਆਂ, ਇਹ ਟਾਲ ਮਟੋਲ ਕਰਨ ਲੱਗ ਪਿਆ ਤੇ ਮਹਾਰਾਜ ਸਮਝ ਗਿਆ ਵੀ ਹੁਣ ਇਹਨਾਂ ਤਿਲਾਂ ਵਿੱਚ ਤੇਲ ਨਹੀਂ। ਤੇ ਫਿਰ ਮਹਾਰਾਜ ਸੰਤ ਮਾਧੋ ਦਾਸ ਦੇ ਡੇਰੇ ਆਏ।
ਜੀ।
ਸੰਤ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਤਿਆਰ ਔਰ ਤਿਆਰ ਕਰਕੇ ਜ਼ਾਲਮਾਂ ਨੂੰ ਸੋਧਣ ਵਾਸਤੇ ਪੰਜਾਬ ਰਵਾਨਾ ਕੀਤਾ।
ਜੀ।
ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਿਤਨੀ ਸ਼ਕਤੀ ਹੈ ਗਰਮੀ ਵਿੱਚ ਸਰਦੀ ਵਰਤਾ ਦੇਣੀ ਔਰ ਸਰਦੀ ਵਿੱਚ ਗਰਮੀ ਵਰਤਾ ਦੇਣੀ
ਜੀ।
ਤੇ ਜੇ ਤਾਂ ਮਹਾਰਾਜ ਦੇ ਉੱਤੇ ਇੱਕ ਜਰਨੈਲ ਸੈਦਗਾਂ ਛੱਡ ਚੜ ਕੇ ਆਇਆ, ਉਹਨੂੰ ਮਹਾਰਾਜ ਨੇ ਆਪਣੇ ਗੁਰੂ ਨਾਨਕ ਦੇ ਘਰ ਵਿੱਚ ਫਕੀਰੀ ਦੇ ਕੇ ਜੰਗਲਾਂ ਵੱਲ ਤੋਰ ਦਿੱਤਾ
ਜੀ।
ਤੇ ਜੇ ਇੱਕ ਸਾਧ ਦੇ ਉੱਤੇ ਨਜ਼ਰ ਪਈ ਹੈ ਤੇ ਉਸ ਸਾਧ ਨੂੰ ਜਰਨੈਲ ਬਣਾ ਕੇ ਜਾਲਮਾਂ ਨੂੰ ਸੋਧਾ ਦੂਣ ਵਾਸਤੇ ਪੰਜਾਬ ਰਵਾਨਾ ਕਰ ਦਿੱਤਾ
ਜੀ।
ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗਰਮੀ ਚ ਸਰਦੀ ਔਰ ਸਰਦੀ ਵਿੱਚ ਗਰਮੀ ਵਰਤਾ
ਜੀ।
ਔਰ ਕਹਿੰਦੇ ਨੇ ਜਦੋਂ ਫਿਰ ਬੰਦਾ ਸਿੰਘ ਬਹਾਦਰ ਆਏ ਨੇ ਪੰਜਾਬ ਦੇ ਜਾਲਮਾਂ ਨੂੰ ਸੋਧਾ ਲਾਇਆ, ਇਹ ਬੰਦਾ ਸਿੰਘ ਬਹਾਦਰ ਕਿਵੇਂ ਗੁਰਦਾਸ ਮੰਗਲ ਦੀ ਹਵੇਲੀ ਚੋਂ ਗ੍ਰਿਫ਼ਤਾਰ ਹੋਇਆ, ਕਿਵੇਂ ਬਾਦਸ਼ਾਹ ਦੇ ਦਰਬਾਰ ਵਿਚ ਪੇਸ਼ ਕੀਤਾ ਗਿਆ, ਕਿਵੇਂ ਉੱਥੇ ਇਹਨੂੰ ਸ਼ਹੀਦ ਕੀਤਾ ਗਿਆ, ਇੱਕ ਵੱਖਰਾ ਮਜ਼ਬੂਨ ਹੈ
ਜੀ ਜੀ।
ਲੇਕਿਨ ਮਹਾਰਾਜ ਇੱਥੇ ਰੋਜ਼ ਸੰਗਤਾਂ ਨੂੰ ਉਪਦੇਸ਼ ਦਿੰਦੇ ਸੀ ਨਦੇੜ ਵਿੱਚ
ਜੀ।
ਤੇ ਇੱਕ ਦਿਨ ਕਹਿੰਦੇ ਨੇ ਗੁਲ ਖਾਨ ਤੇ ਜਮਸ਼ੈਦ ਖਾਂ ਵੀ ਦਰਬਾਰ ਵਿਚ ਬੈਠੇ ਮਹਾਰਾਜ ਦੇ ਬਚਨ ਬਲਾ ਸੁਣ ਰਹੇ ਸੀ
ਜੀ।
ਤੇ ਪਹਿਰੇਦਾਰ ਨੇ ਕਿਹਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਥਕਾਵਟ ਮਹਿਸੂਸ ਕਰ ਰਹੇ ਨੇ, ਤੁਸੀਂ ਆਪਣੇ ਆਪਣੇ ਘਰਾਂ ਨੂੰ ਜਾਓ
ਜੀ।
ਤੇ ਸਾਰੀਆਂ ਸੰਗਤਾਂ ਉੱਠ ਕੇ ਚਲੇ ਗਈਆਂ
ਜੀ।
ਤੇ ਮਹਾਰਾਜ ਸੱਜੀ ਕੂਹਣੀ ਦੇ ਸਹਾਰੇ ਆਪਣੇ ਮੰਜੇ ਉੱਤੇ ਲੇਟੇ ਹੋਏ ਸੀ
ਜੀ।
ਤੇ ਗੁਲ ਖਾਂ ਤੇ ਜਮਸ਼ੈਦ ਖਾਂ ਬੈਠੇ ਸੀ, ਗੁਲ ਖਾਂ ਨੇ ਇਸ਼ਾਰਾ ਕੀਤਾ, ਜਮਸ਼ੈਦ ਖਾਂ ਨੇ ਚੱਕਿਆ ਖੰਜਰ ਤੇ ਉਹਨੇ ਮਹਾਰਾਜ ਦੀ ਵੱਖੀ ਵਿੱਚ ਖੋਭ ਦਿੱਤਾ ਤੇ ਮਹਾਰਾਜ ਦੇ ਮਹਾਰਾਜ ਛੋਟੀ ਦੇ ਨਾਲ ਉੱਠੇ। ਮਹਾਰਾਜ ਨੇ ਜਾਂਦੇ ਹੋਏ ਨੇ ਕੋਈ ਵਾਰ ਕੀਤਾ ਤੇ ਡਿੱਗਦਾ ਕਹਿੰਦਾ ਹਾਏ ਅੰਮਾ
ਜੀ।
ਮਹਾਰਾਜ ਕਹਿਣ ਲੱਗੇ ਅਰੇ ਇਹ ਕੋਈ ਅੰਮਾ ਕਹਿਣੇ ਕਾ ਵਕਤ ਨਹੀਂ, ਅੱਲਾ ਕਹੂ ਅੱਲਾ ਵਕਤ ਆਖਰ ਹੈ
ਜੀ।
ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਸ਼ਮਣਾਂ ਨੂੰ ਵੀ ਉਪਦੇਸ਼ ਦੇ ਰਹੇ ਸੀ
ਜੀ,
ਅੱਲਾ ਕਹੋ ਅੱਲਾ ਮਾਂ ਨਾ ਕਹੋ
ਜੀ।
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਹਿੰਦੇ ਨੇ ਔਰੰਗਜ਼ੇਬ ਬਹਾਦਰ ਸ਼ਾਹ ਨੂੰ ਪਤਾ ਲੱਗਾ, ਉਹਨੇ ਅੰਗਰੇਜ਼ ਡਾਕਟਰ ਮਿਸਟਰ ਕੌਲ ਭੇਜਿਆ, ਮਹਾਰਾਜ ਦਾ ਇਲਾਜ ਸ਼ੁਰੂ ਹੋਇਆ। ਦਸਾਂ ਦਿਨਾਂ ਦੇ ਵਿੱਚ ਮਹਾਰਾਜ ਨੇ ਇਸ਼ਨਾਨ ਕਰ ਲਿਆ, ਜ਼ਖਮ ਦੇ ਟਾਂਕੇ ਤੋਂ ਪੇਟ ਵਿੱਚ ਭਰਨੇ ਸ਼ੁਰੂ ਹੋ ਗਏ
ਜੀ।
ਕਹਿੰਦੇ ਨੇ ਮਹਾਰਾਜ ਆਪਣੀ ਸ਼ਸਤਰਾਂ ਨੂੰ ਧੂਫ ਦੇ ਰਹੇ ਸੀ, ਇੱਕ ਰਾਜਸਥਾਨ ਦਾ ਸ਼ਹਿਜ਼ਾਦਾ ਆ ਗਿਆ। ਉਹਨੇ ਜਦੋਂ ਵੱਡਾ ਤੀਰ ਪਿਆ ਵੇਖਿਆ, ਵੱਡੀ ਕਮਾਨ ਪਈ ਵੇਖੀ ਨਾ, ਤੇ ਉਹ ਕਹਿੰਦਾ ਆਪਣੇ ਇਹ ਕਾਰਨ ਕਹਿੰਦਾ ਵੀ ਇਹਨੂੰ ਵੀ ਕੋਈ ਚਲਾਉਂਦਾ ਹੋਵੇਗਾ
ਜੀ।
ਤੇ ਮਹਾਰਾਜ ਦੇ ਕੰਨੀ ਇਹ ਗੱਲ ਪੈ ਗਈ, ਮਹਾਰਾਜ ਕਹਿੰਦੇ ਸਿੰਘੋ ਤੀਰ ਫੜਾਓ ਕਮਾਨ ਫੜਾਓ। ਮਹਾਰਾਜ ਨੇ ਤੀਰ ਦੇ ਉੱਤੇ ਕਮਾਨ ਚਾੜ ਕੇ ਜਦੋਂ ਛੱਡਿਆ ਨਾ ਤੀਰ, ਕਹਿੰਦੇ ਤੀਰ ਤੇ 3 ਮੀਲ ਦੂਰ ਜਾ ਡਿੱਗਾ। ਸ਼ਹਿਜ਼ਾਦੇ ਦੀ ਵੀ ਤਸੱਲੀ ਹੋ ਗਈ, ਲੇਕਿਨ ਮਹਾਰਾਜ ਦੇ ਸਰੀਰ ਦੇ ਧੋਤੇ ਟਾਂਕੇ ਟੁੱਟ ਗਏ, ਖੂਨ ਵਹਿਣਾ ਜਾਰੀ ਹੋ ਗਿਆ। ਨਦੇੜ ਇੱਕ ਛੋਟਾ ਜਿਹਾ ਸ਼ਹਿਰ ਸੀਗਾ, ਸਾਰੀ ਰਾਤ ਖੂਨ ਵਹਿੰਦਾ ਰਿਹਾ। ਆਖਿਰਕਾਰ ਮਹਾਰਾਜ ਨੇ ਸੰਤਾਂ ਨੂੰ ਕਿਹਾ ਵੀ ਸਾਨੂੰ ਸੱਚਖੰਡ ਵਿੱਚ ਸਦਾ ਆ ਗਿਆ। ਤੇ ਸੰਤਾਂ ਨੇ ਕਿਹਾ ਮਹਾਰਾਜ ਅਗਰ ਤੁਹਾਨੂੰ ਸੱਚਖੰਡ ਵਿੱਚ ਸਦਾ ਆ ਗਿਆ ਤੇ ਸਾਨੂੰ ਕਿੰਨੇ ਦੇ ਲਾਡ ਲਾ ਚੱਲੇ ਹੋ
ਜੀ।
ਤੇ ਮਹਾਰਾਜ ਨੇ ਫਿਰ ਕਿਹਾ ਗ੍ਰੰਥ ਸਾਹਿਬ ਲੈ ਕੇ ਆਓ
ਜੀ।
ਪਹਿਲਾਂ ਵੇਖੋ ਇਹਨੂੰ ਪੋਥੀ ਕਹਿੰਦੇ ਸੀ, ਫਿਰ ਇਸਨੂੰ ਗ੍ਰੰਥ ਸਾਹਿਬ ਕਹਿਣ ਲੱਗੇ। ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਿਲਕ ਲਾ ਕੇ ਗੁਰਤਾ ਦੇ ਕੇ ਸੰਗਤਾਂ ਨੂੰ ਹੁਕਮ ਕਰ ਦਿੱਤਾ ਵੀ ਆਗਿਆ ਪਈ ਅਕਾਲ ਜੀ ਦਾ ਵੈ ਚਲਾਏ ਪੰਥ
ਸਭ
ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ
ਜੀ।
ਵੀ ਆਪਾਂ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਕਿਤਾਬ ਪੜ੍ਹਿਆ ਰਹਿਣਾ। ਕਿਹਾ ਮਹਾਰਾਜ ਸਾਨੂੰ ਦਰਸ਼ਨ ਕਿਵੇਂ ਹੋਣਗੇ? ਮਹਾਰਾਜ ਨੇ ਕਿਹਾ ਪੰਜਾਂ ਪਿਆਰਿਆਂ ਵਿੱਚੋਂ ਮੇਰੇ ਦਰਸ਼ਨ ਹੋਇਆ ਕਰਨ
ਜੀ।
ਮਹਾਰਾਜ ਕੁਛ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ ਵੀ ਆਤਮਾ ਨੂੰ ਸੁਧਾ ਲਾਉਣਾ, ਲੰਗਰ ਚਲਾਉਣੇ ਨੇ, ਭਾਰੇ ਭਾਰੇ ਤੇ ਜਰਨੈਲ ਸੂਰਮੇ ਪੈਦਾ ਕਰਨੀ। ਮਹਾਰਾਜ ਨੇ ਸੰਗਤਾਂ ਨੂੰ ਉਪਦੇਸ਼ ਦੇ ਕੇ ਤੇ ਮਹਾਰਾਜ ਨੇ ਕਿਹਾ ਵੀ ਹੁਣ ਸਾਡੇ ਸਾਖੰਡ ਵੱਲੇ ਲੈ ਰਹੇ ਨੇ। ਮਹਾਰਾਜ ਘੋੜੇ ਚਿਖਾ ਤਿਆਰ ਸੀ, ਇਤਿਹਾਸਕਾਰਾਂ ਨੇ ਲਿਖਿਆ ਵੀ ਚਿਖਾ ਤਿਆਰ ਹੋਈ
ਜੀ।
ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਦੇ ਗਏ, ਮਹਾਰਾਜ ਘੋੜੇ ਤੇ ਸਵਾਰ ਹੋਏ ਤੇ ਚਿਖਾ ਵਿੱਚ ਦਾਖਲ ਹੋਏ। ਬ੍ਰਹਮ ਅਗਨੀ ਪ੍ਰਚੰਡ ਹੋਈ, ਸੰਤਾਂ ਨੇ ਲਾਟਾਂ ਬਲਦੀਆਂ ਵੇਖੀਆਂ। ਮਹਾਰਾਜ ਹੁਕਮ ਕਰ ਗਿਆ ਜੀ ਵੀ ਮੇਰੇ ਪਿੱਛੇ ਮੇਰੇ ਕਿਸੇ ਅਸਤੀ ਨੂੰ ਨਹੀਂ ਤੋਲਣਾ। ਲੇਕਿਨ ਸੰਤਾਂ ਕੋਲੋਂ ਨਾ ਰਿਹਾ ਗਿਆ। ਜਦੋਂ ਚਿਖਾ ਫਰੋਲੀ ਉਹਦੇ ਉੱਤੇ ਕਹਿੰਦੇ ਛੋਟੀ ਜੀ ਸ਼੍ਰੀ ਸਾਹਿਬ
ਜੀ।
ਸ਼੍ਰੀ ਸਾਹਿਬ ਦਾ ਮਤਲਬ ਸੀ ਕਿ ਜਿਹੜਾ ਮੇਰਾ ਸਿੱਖ ਸ਼੍ਰੀ ਸਾਹਿਬ ਦੇ ਪੁਰਸਾ ਕਰੇਗਾ ਮੈਂ ਉਹਦੇ ਅੰਗ ਸੰਗ
ਜੀ।
ਔਰ ਇਸ ਤਰ੍ਹਾਂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਦਾਸ ਜੀ ਦੇ ਸੱਚ ਖੰਡ ਚਲੇ ਗਏ ਔਰ ਸਾਨੂੰ ਹੁਕਮ ਕਰਦਾ ਕਿ ਆਪਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਰਹਿਣਾ ਤੇ ਇਸੇ ਲਈ ਅੱਜ ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਾ ਹੋਇਆ। ਪਰ ਮੈਂ ਜੋ ਸ਼ੁਰੂਆਤ ਵਿੱਚ ਗੱਲ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਨੂੰ ਅੱਜ ਉਸ ਗੁਰਬਾਣੀ ਨੂੰ ਸਮਝਣ ਦੀ ਲੋੜ ਹੈ। ਮੈਂ ਕਹਿੰਦਾ ਹੁੰਦਾ ਕਿ ਪੀੜਾ ਗੁਰੂ ਨਹੀਂ, ਰੁਮਾਲੇ ਗੁਰੂ ਨਹੀਂ, ਚੰਦੋਆ ਗੁਰੂ ਨਹੀਂ, ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਦੇ ਕੇ ਗਏ ਨੇ, ਉਹ ਗਿਆਨ ਲੈਣ ਵਾਸਤੇ ਸਾਨੂੰ ਉਸ ਗੁਰੂ ਨੂੰ ਸਮਝਣਾ ਪਵੇਗਾ।
ਬਿਲਕੁਲ ਬਿਲਕੁਲ।
ਦੁਨੀਆਂ ਵਿੱਚ ਕੋਈ ਵੀ ਐਸਾ ਗ੍ਰੰਥ ਨਹੀਂ, ਵੇਖੋ ਬਾਈਬਲ ਹੈ, ਕੁਰਾਨ ਹੈ, ਗੀਤਾ ਹੈ, ਅੰਜੀਲ ਹੈ, ਜਬਰੀਲ ਹੈ, ਕਿਸੇ ਵੀ ਗ੍ਰੰਥ ਨੂੰ ਗੁਰੂ ਦਾ ਦਰਜਾ ਨਹੀਂ ਮਿਲਿਆ। ਲੇਕਿਨ ਗੁਰੂ ਦਾ ਦਰਜਾ ਮਿਲਿਆ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ। ਔਰ ਮੈਂ ਕਹਿੰਦਾ ਹਾਂ ਕਿ ਸਾਨੂੰ ਇਸ ਗੁਰੂ ਦੇ ਲੜ ਲੜ ਕੇ ਸੇਧ ਲੈ ਕੇ ਅੱਜ ਸਮਾਜ ਵਿੱਚ ਵਿਚਰਨ ਦੀ ਲੋੜ ਹੈ।
ਬਿਲਕੁਲ। ਸੋ ਬਹੁਤ ਹੀ ਖੂਬਸੂਰਤ।
ਮੈਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਦਿਵਸ ਦੀ ਬਹੁਤ ਬਹੁਤ ਵਧਾਈ ਭੇਟਾ ਕਰਦਾ ਔਰ ਸੰਗਤਾਂ ਨੂੰ ਕਹਿਣੀ ਅਪੀਲ ਕਰਾਂਗਾ ਕਿ ਭਾਈ ਆਪਾਂ ਨੇ ਮਰੀ ਮਸਾਲਾ ਨੂੰ ਨੀ ਪੂਜਣਾ, ਆਪਾਂ ਨੇ ਕਬਰਾਂ ਨੂੰ ਨੀ ਪੂਜਣਾ। ਮੈਂ ਆਪਾਂ ਨੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਲੈ ਕੇ, ਗਿਆਨ ਲੈ ਕੇ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰਾਂ।
ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ, ਬਹੁਤ ਹੀ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਤੁਸੀਂ ਸਾਡੇ ਸਰੋਤਿਆਂ ਨੂੰ ਸਾਨੂੰ ਜਾਣੂ ਕਰਵਾਇਆ ਇਸ ਇਤਿਹਾਸ ਦੇ ਨਾਲ ਵੀ, ਤੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਆਪਣਾ ਕੀਮਤੀ ਸਮਾਂ ਸਾਡੇ ਨਾਲ ਗੁਜ਼ਾਰਨ ਦੇ ਲਈ। ਜੀ
ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜੀ ਸੋ ਦੋਸਤੋ, ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਬਣੇ ਹੋਏ ਸਨ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਦਿਵਸ ਦੀ ਵਧਾਈ ਵੀ ਅਸੀਂ ਆਪਣੇ ਵੱਲੋਂ ਇੱਕ ਵਾਰ ਫੇਰ ਪੇਸ਼ ਕਰਦੇ ਹਾਂ ਆਪ ਸਭ ਨੂੰ। ਔਰ ਦਿਲਬਰ ਸਾਹਿਬ ਨੇ ਬਹੁਤ ਸੋਹਣੇ ਲਫ਼ਜ਼ਾਂ ਦੇ ਵਿੱਚ ਸਾਡੇ ਨਾਲ ਇਹ ਜਿਹੜੀ ਸਾਂਝ ਇਤਿਹਾਸ ਦੀ ਵੀ ਬਣਾਈ ਹੈ। ਸੋ ਇਹਦੇ ਲਈ ਅਸੀਂ ਇੱਕ ਵਾਰ ਫੇਰ ਉਹਨਾਂ ਦੇ ਸ਼ੁਕਰ ਗੁਜ਼ਾਰ ਵੀ ਹਾਂ। ਤੇ ਲਓ ਦੋਸਤੋ, ਅੱਗੇ ਇੱਕ ਬ੍ਰੇਕ ਦਾ ਸਮਾਂ ਹੋ ਗਿਆ ਤੇ ਇਸ ਬ੍ਰੇਕ ਦੌਰਾਨ ਸਾਡੇ ਸਹਿਯੋਗੀਆਂ ਦੇ ਇਸ਼ਤਿਹਾਰ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਦੇ ਹੁੰਦੇ ਹਾਂ, ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਕਰਦੇ ਨੇ ਸਾਡੀ ਮਦਦ। ਤੇ ਇੱਕ ਵਪਾਰਕ ਵਕਫੇ ਤੋਂ ਬਾਅਦ ਬਹੁਤ ਜਲਦ ਅਸੀਂ ਆ ਰਹੇ ਹਾਂ ਫੇਸਬੁੱਕ ਤੇ ਵੀ ਲਾਈਵ, ਨਾਲ ਨਾਲ ਸਟ੍ਰੀਮਿੰਗ ਤੇ ਲਾਈਵ ਰਹਾਂਗੇ। ਔਰ ਇਸ ਫੇਸਬੁੱਕ ਲਾਈਵ ਦੌਰਾਨ ਅਸੀਂ ਅੱਜ ਇੱਕ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਕਰਨੀ ਹੈ, ਜਿਵੇਂ ਕਿ ਅਸੀਂ ਪਹਿਲਾਂ ਹੀ ਸਾਂਝ ਬਣਾਈ ਸੀ ਕਿ ਵਿਸ਼ਾ ਜਿਹੜਾ ਉਹ ਇਹ ਹੈ ਕਿ ਕੀ ਔਰਤਾਂ ਦੇ ਲਈ ਘਰੇਲੂ ਕੰਮਕਾਜ ਤੋਂ ਇਲਾਵਾ ਨੌਕਰੀ ਜਾਂ ਉਹਨਾਂ ਦੇ ਜਿਹੜੇ ਹੁਨਰ ਹੈ ਉਹ ਉਹਨਾਂ ਦੀ ਮਾਨਸਿਕ ਸਿਹਤ ਨੂੰ ਦਰੁਸਤ ਰੱਖਣ ਦੇ ਵਿੱਚ ਸਹਾਈ ਹੁੰਦੇ ਆ। ਸੋ ਇਹ ਇੱਕ ਸਵਾਲ ਹੈ ਜਿਹੜਾ ਅਸੀਂ ਤੁਹਾਨੂੰ ਵੀ ਕਰਨਾ ਚਾਹੁੰਦੇ ਹਾਂ ਤੇ ਨਾਲ ਹੀ ਨਾਲ ਉਹਨਾਂ ਸਾਰੀਆਂ ਭੈਣਾਂ ਨੂੰ ਕਰਨਾ ਚਾਹੁੰਦੇ ਹਾਂ ਜਿਹੜੀਆਂ ਜ਼ਰੂਰ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚੋਂ ਨਿਕਲੀਆਂ ਨੇ ਜਾਂ ਫਿਰ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਮਾਨਸਿਕ ਸਿਹਤ ਜਿਹੜੀ ਆ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਪ੍ਰਭਾਵਿਤ ਹੋਈ ਹੈ। ਸੋ ਅਸੀਂ ਫੇਸਬੁੱਕ ਲਾਈਵ ਬਹੁਤ ਜਲਦ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਇੱਕ ਵਿਸ਼ੇਸ਼ ਮਹਿਮਾਨ ਪੇਂਡੂ ਜੱਸ ਜਸਪਾਲ ਕੌਰ ਵੀ ਹਾਜ਼ਰ ਹੋਣਗੇ। ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੀ ਗੱਲਬਾਤ ਇਸ ਵਿਸ਼ੇ ਨੂੰ ਵੀ ਜ਼ਰੂਰ ਛੂਹੇਗੀ। ਤੁਹਾਡੇ ਵੱਲੋਂ ਵੀ ਅਸੀਂ ਜਿਹੜੇ ਵਿਚਾਰ ਨੇ ਉਹ ਪ੍ਰੋਗਰਾਮ ਦੌਰਾਨ ਸਾਂਝੇ ਕਰਦੇ ਰਹਾਂਗੇ। ਜੇਕਰ ਤੁਸੀਂ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਭੇਜਣੇ ਚਾਹੋਗੇ ਕਮੈਂਟਸ ਭੇਜ ਸਕਦੇ ਹੋ। ਜੇਕਰ ਤੁਸੀਂ ਸਾਨੂੰ ਕਾਲ ਕਰਨੀ ਚਾਹੁੰਦੇ ਹੋ ਤਾਂ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਫਿਲਹਾਲ ਲੈਂਦੇ ਹਾਂ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਹੁੰਦੇ ਹਾਂ ਹਾਜ਼ਰ, ਬਣੇ ਰਹੋ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ?
ਬਸ ਇੰਨੀ ਜੀ ਵਿਸ਼, ਚਲੋ ਫਿਰ ਚਲਦੇ ਹੈਂ HK Kids।
HK Kids, huge range of kids traditional and western wear, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫਾਲੋ ਵੀ ਕਰ ਸਕਦੇ ਹੋ HK Kids।
HK Kids ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਤਾਂ ਫਿਰ ਨਾਮ ਯਾਦ ਰੱਖਿਓ
HK Kids।
ਉਹ ਬਤੀਰ ਘਰੇ ਹੀ ਆ, ਆਜੋ ਤਾਏ ਜੀ ਲੰਘਿਆ। ਉਹ ਬਤੀਰ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ जी हाँ, PhD रेनोवेशन, जिन्हां कोल ने बेस्ट कारपेंटर्स, पेंटर्स, प्लम्बर्स, इलेक्ट्रीशियन, टाइलर, नाल ही नाल प्लस्टर्ड, फेंसिंग, कारपेट एंड रूफिंग भी कर देने। वाह वाह वाह। जी हाँ, घर च किसी भी तरह की रेनोवेशन लई कॉल करो परविंदर सिंह होरा नूं 04255335100 ते। PhD रेनोवेशन मेलबोर्न।
लक्ष्य माइग्रेशन तो मैं रोहित मोहन
ते मैं रणबीर सिंह। माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुण लक्ष्य माइग्रेशन्स हरमन रेडियो दे प्रोग्राम माइग्रेशन मैटर्स ते वीरवार शामी 7 to 8 PM दे विच लाइव होंगे।
इस मौके ते फोटो तां जरूर बनदी है ना। थोड़ा जिहा हसके फुफड़ जी,
हसके फुफड़ जी,
थोड़ा जिहा होर तू ऐ कर, 3-4 चुटकले सुना दे, जदों हासा आ गया उदों फोटो खिच्ची। फुफड़ ने रोटी ना खाधी तो सारे भुखे सोवोंगे।
पुत जवाई भाई तो पहला रोटी खांदे चंगे नहीं लगदे।
बेबे मेनू तुसी अज तो जवाई नहीं, घर दा पुत समझो।
स्टूडियो पेश करदे ने पंकज बत्रा दी पंजाबी कॉमेडी फिल्म फुफड़ जी। फिल्म च काम कर रहे ने बिनू ढिल्लो, गुरनाम भुल्लर, जैसमिन बाजवा, जस्सी गिल ते सिद्धिका शर्मा। 11 November तो ऑस्ट्रेलिया वाइड तुहाडे नजदीकी थिएटर विच।
ब्रिस्बेन तो जसपाल संधु हरमन रेडियो दी दिलों सपोर्ट करदे ने, जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, TR, PR, MRT, एम्पलायर वीजा, इंडिया तो स्पाउस वीजा, स्टूडेंट वीजा ते वख-वख कालजां विच दाखले लई संपर्क करो जसपाल संधु नूं। फोन नंबर 04117263 48। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
ओ आ गया तुहाडा ताया ऑस्ट्रेलिया दे ब्रिस्बेन चो। ओ आजो आजो ताया जी, वेलकम। ताया आज रात साडे कोल ही रहना पऊ थोनू। ओ मैं आ ता गया, मैं ता नींद इंडिया आले गद्दे ते आउंदी आ, इथो किथो मिलू इंडिया आले गद्दे। लो ताया आपां लै आउने इंडिया आले गद्दे पंजाबी फर्नीचर तो। पंजाबी फर्नीचर? जी हाँ, पंजाबी फर्नीचर इथों मिलदा, सारा इंडियन फर्नीचर, जो भी तुहानू चाहिदा सब इथों मिलू। मंजे, धार्मिक फोटोआं, चादरां, साइकिल, चूल्हे, दातियां, रंबे, कई सब कुछ इथों मिलू। ताया जी लाया ता तू मेरी टेंशन ही दूर करती। नाले तेरी ताई कहिंदी सी भी पता करी इंडियन बॉक्स बेड दा, ओनू वाला फिकर लगा रहिंदा लीड़े लते सामण दा। लिया फिर पता लिखा फिर पंजाबी फर्नीचर दा। लिखो फिर 2A 130 किंगस्टन रोड अंडरवुड ब्रिस्बेन। अकाल कर लियो ताया जी 04040050536 ते। वेबसाइट है जी punjabifurniture.com.au। नवी अपडेशन दे लई फॉलो करो फेसबुक पेज नू @punjabifurniture।
रोटी हजम नहीं हुंदी, वरतो गोल्डन ग्रेन फ्लोर मिलता गरेवाल चक्की आटा, ताजा घट केमिकल दी वरतों वाली कणक जेडी की सीधी खेतां चो मिल च लई जांदी। ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डूआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो garewalgoldengrain.com.au या फोन करो 04288955 64।
अपनी बिजनेस दी तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस दी ऐड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
मेरे लिए
ਖੁਦ ਹੀ ਥੋੜਾ ਮਰਨਾ ਹੁੰਦਾ
ਲਓ ਜੀ ਪ੍ਰੋਗਰਾਮ ਤੁਸੀਂ ਇਸ ਵੇਲੇ ਸੁਣ ਰਹੇ ਹੋ ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਇੱਕ ਗੀਤ ਜਿਹੜਾ ਕਿ ਦੇਬੀ ਮਖਸੂਸਪੁਰੀ ਦੀ ਆਵਾਜ਼ ਦੇ ਵਿੱਚ ਅਸਲ ਵਿੱਚ ਤੁਸੀਂ ਸੁਣਿਆ ਬ੍ਰੇਕ ਤੋਂ ਬਾਅਦ। ਬ੍ਰੇਕ ਦੌਰਾਨ ਕੁਝ ਇਸ਼ਤਿਹਾਰ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਜਿਹੜੇ ਕਿ ਸਾਡੇ ਸਪੌਂਸਰਸ ਦੇ ਸਾਡੇ ਸਹਿਯੋਗੀਆਂ ਦੇ ਹੁੰਦੇ ਆ। ਸੋ ਉਨ੍ਹਾਂ ਸਾਰੇ ਸਹਿਯੋਗੀਆਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਜਿਹੜੇ ਕਿ ਹਰਮਨ ਰੇਡੀਓ ਦੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ 'ਚ ਸਾਡੀ ਮਦਦ ਕਰਦੇ ਆ। ਸੋ ਇਹ ਖਾਸ ਸਿਲਸਿਲਾ ਮੈਂ ਲੈ ਕੇ ਹਾਜ਼ਰ ਹਾਂ ਇਸ ਵੇਲੇ ਫੇਸਬੁੱਕ ਤੇ ਵੀ ਲਾਈਵ, ਯਾਨੀ ਕਿ ਹਰਮਨ ਰੇਡੀਓ ਤੇ ਇਸ ਵੇਲੇ ਮਾਰਨਿੰਗ ਸ਼ੋਅ ਦੇ ਵਿੱਚ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਲਹਿਰਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਡੀ ਸਾਂਝ ਬਣੀ ਹੋਈ ਹੈ ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਜਿਹੜਾ ਅਗਲਾ ਸਿਲਸਿਲਾ ਹੈਗਾ ਉਹ ਹੈਗਾ ਜੀ ਗੱਲਾਂ ਬਾਤਾਂ ਦਾ। ਸੋ ਗੱਲਾਂ ਬਾਤਾਂ ਦੇ ਇਸ ਸਿਲਸਿਲੇ ਦੇ ਵਿੱਚ ਅੱਜ ਅਸੀਂ ਇੱਕ ਖਾਸ ਟੌਪਿਕ ਦੇ ਉੱਤੇ, ਇੱਕ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਹੈ। ਕਹਿੰਦੇ ਮੇਰੇ ਨੈਣਾਂ ਵਿੱਚ ਵੇਖ ਕੇ ਤੂੰ ਗੱਲ ਬੁੱਝ ਲੈ, ਸਾਰੇ ਉਲਝੇ ਸਵਾਲਾਂ ਦੇ ਤੂੰ ਹੱਲ ਬੁੱਝ ਲੈ, ਤੂੰ ਹੀ ਸੋਚ ਜ਼ਰਾ ਸੋਚ ਕੇ ਮੈਂ ਕਿਉਂ ਨਹੀਂ ਹੱਸਿਆ, ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ। ਸੋ ਕਈ ਵਾਰ ਕੁਛ ਦੁੱਖ ਇਹੋ ਜਿਹੇ ਹੁੰਦੇ ਆ ਜਿਹੜੇ ਬੋਲ ਕੇ ਦੱਸੇ ਨਹੀਂ ਜਾਂਦੇ, ਔਰ ਕਈ ਵਾਰ ਤਾਂ ਇਹ ਵੀ ਹੁੰਦਾ ਕਿ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਅਸਲ ਦੇ ਵਿੱਚ ਦੁੱਖ ਨੇ, ਹਨਾ। ਤੇ ਇਸ ਤਰ੍ਹਾਂ ਦੇ ਦੁੱਖਾਂ ਦੇ ਵਿੱਚੋਂ ਅਸੀਂ ਲੰਘਦੇ ਹਾਂ, ਪਰ ਅਸੀਂ ਕਦੋਂ ਸੁਚੇਤ ਹੁੰਦੇ ਹਾਂ ਕਿ ਵਾਕਈ ਇਹ ਕੋਈ ਦੁੱਖ ਹੈ ਜਿਸ ਕਰਕੇ ਅਸੀਂ ਚੁੱਪ ਧਾਰ ਲਈ ਹੈ। ਇਹ ਕੋਈ ਨਾ ਕੋਈ ਪੀੜ ਹੈ ਜਿਹੜੀ ਸਾਡੇ ਅੰਦਰ ਪਨਪ ਰਹੀ ਹੈ, ਪਰ ਇਸ ਪੀੜ ਨੂੰ ਸਮਝਣਾ ਜਾਂ ਇਸ ਬਾਰੇ ਸੁਚੇਤ ਹੋਣਾ ਬਹੁਤ ਹੀ ਜ਼ਰੂਰੀ ਹੈ। ਅੱਜ ਮਾਨਸਿਕ ਸਿਹਤ ਦੀ ਗੱਲ ਕਰ ਰਹੇ ਹਾਂ, ਮੈਂਟਲ ਹੈਲਥ ਦੀ ਗੱਲ ਕਰ ਰਹੇ ਹਾਂ, ਤੇ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ ਅੱਜ ਦਾ ਜਿਹੜਾ ਟੌਪਿਕ ਹੈ ਉਹ ਵੀ ਅਸੀਂ ਔਰਤਾਂ ਦੇ ਲਈ ਰੱਖਿਆ। ਸੋ ਔਰਤਾਂ ਦੇ ਲਈ ਘਰੇਲੂ ਕੰਮਕਾਜ ਤੋਂ ਇਲਾਵਾ, ਕਿਉਂਕਿ ਮੈਂਟਲ ਹੈਲਥ ਜਿਹੜੀ ਹੈ ਬਹੁਤ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ, ਪਰ ਉਸ ਦਾ ਇੱਕ ਬਹੁਤ ਛੋਟਾ ਜਿਹਾ ਪੱਖ ਜਿਹਦੇ ਉੱਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਉਹ ਹੈਗਾ ਕਿ ਔਰਤਾਂ ਜਿਹੜੀਆਂ ਕਿ ਘਰੇਲੂ ਕੰਮਕਾਜ ਵੀ ਕਰਦੀਆਂ, ਪਰ ਉਹਨਾਂ ਦੇ ਲਈ ਘਰ ਤੋਂ ਬਾਹਰ ਕੰਮ ਕਰਦਿਆਂ ਜਾਂ ਆਪਣੇ ਹੁਨਰਾਂ ਦੇ ਨਾਲ ਜੁੜਦਿਆਂ ਉਹਨਾਂ ਦੀ ਜਿਹੜੀ ਮਾਨਸਿਕ ਸਿਹਤ ਆ ਕਿੰਨੀ ਕੁ ਦਰੁਸਤ ਰਹਿੰਦੀ ਹੈ, ਜਾਂ ਫਿਰ ਕਿਸ ਤਰ੍ਹਾਂ ਉਹ ਮਾਨਸਿਕ ਸਿਹਤ ਪ੍ਰਭਾਵਿਤ ਹੁੰਦੀ ਹੈ, ਇਸ ਟੌਪਿਕ ਦੇ ਉੱਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ। ਇਸ ਵੇਲੇ ਸਾਡੇ ਨਾਲ ਕੁਝ ਦੋਸਤ ਜਿਹੜੇ ਆ ਫੋਨ ਤੇ ਵੀ ਜੁੜ ਰਹੇ ਆ, ਅਸੀਂ ਉਹਨਾਂ ਨੂੰ ਵੀ ਜਾਂ ਇਹਨੂੰ ਕਹਿੰਦੇ ਹਾਂ ਕੁਝ ਦੋਸਤ ਜਿਹੜੇ ਆ ਉਹਨਾਂ ਨੂੰ ਅਸੀਂ ਕਾਲ ਕਰਨ ਦੇ ਲਈ ਨੰਬਰ ਵੀ ਦੱਸ ਦਿੰਦੇ ਆ 0285-9988। ਇਸ ਵੇਲੇ ਮਧੂ ਜੀ ਸਾਡੇ ਨਾਲ ਜੁੜੇ ਹੋਏ ਆ, ਸੋ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ। ਮਧੂ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਇਸ ਵੇਲੇ ਹਰਮਨ ਰੇਡੀਓ ਤੇ, ਤੁਸੀਂ ਸਾਡੇ ਨਾਲ ਬਣੇ ਹੋਏ ਹੋ ਤੇ ਇਸ ਵੇਲੇ ਲਾਈਵ ਸਟ੍ਰੀਮਿੰਗ ਤੇ ਵੀ ਅਸੀਂ ਪ੍ਰੋਗਰਾਮ ਜਿਹੜਾ ਪੇਸ਼ ਕਰ ਰਹੇ ਹਾਂ ਤੇ ਇੱਧਰ ਫੇਸਬੁੱਕ ਤੇ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਸੋ ਬਹੁਤ ਬਹੁਤ ਸਵਾਗਤ ਕਰਦੇ ਆ ਮਧੂ ਜੀ।
ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਮਰਦੀਪ ਜੀ, ਸਾਡੇ ਪ੍ਰੋਗਰਾਮ ਬਹੁਤ ਵਧੀਆ ਗਿਆ, ਤੁਹਾਡਾ ਜਿਹੜਾ ਇਹ ਟੌਪਿਕ ਸੀਗਾ ਇਹਨੇ ਅੱਜ ਮੈਨੂੰ ਜ਼ਰੂਰ ਖਿੱਚਿਆ ਆਪਣੇ ਵੱਲ।
ਜੀ ਸ਼ੁਕਰੀਆ ਜੀ, ਕੀ ਕਹਿਣਾ ਚਾਹੋਗੇ ਮਧੂ ਜੀ ਤੁਸੀਂ?
ਜੀ ਅਮਰਦੀਪ ਜੀ, ਬਿਲਕੁਲ ਮਾਨਸਿਕ ਹੈਲਥ ਤੇ ਬਹੁਤ ਅਸਰ ਪੈਂਦਾ, ਖਾਸ ਕਰਕੇ ਜਦੋਂ ਤੁਸੀਂ ਇੱਕ ਕੰਮਕਾਰੀ ਔਰਤ ਹੋ ਤਾਂ ਤੁਹਾਨੂੰ ਘਰ ਰਹਿਣਾ ਪੈ ਜੇ ਤਾਂ ਜੀ ਕਰਦਾ ਕੰਧਾਂ 'ਚ ਟੱਕਰਾਂ ਮਾਰੋ।
ਜੀ ਬਿਲਕੁਲ ਬਿਲਕੁਲ,
ਮੈਂ ਆਈਸੋਲੇਸ਼ਨ ਦੇ ਵਿੱਚ ਆ ਕਿਸੇ ਕਾਰਨ ਕਰਕੇ
ਜੀ,
ਤੇ ਤੁਹਾਨੂੰ ਯਕੀਨ ਨਹੀਂ ਆਉਂਦਾ, ਮੈਨੂੰ ਲੱਗ ਰਿਹਾ ਕਿ ਬਸ ਕੋਈ ਦਰਵਾਜ਼ਾ ਖੋਲਦੇ ਤੇ ਮੈਂ ਭੱਜ ਜਾ।
ਜੀ ਜੀ ਜੀ, ਸੋ ਇਸ ਸਥਿਤੀ ਨੂੰ ਸਮਝਣਾ ਬੜਾ ਮੁਸ਼ਕਲ ਹੁੰਦਾ।
ਇੱਕ ਤਾਂ ਆਪਣੇ ਫੈਮਿਲੀ ਦੇ ਵਿੱਚ ਕੀ ਹੁੰਦਾ, ਇੰਡੀਅਨ ਫੈਮਿਲੀ ਦੇ ਵਿੱਚ ਕਿ ਜਦੋਂ ਔਰਤ ਘਰੇ ਆ ਤਾਂ ਸਾਰੇ ਫੋਰ ਗਰੰਟਰ ਲੈਂਦੇ ਆ ਕਿ ਚਾਹਦਾ ਕੱਪ ਵੀ ਸਿਸਟਰ ਚ ਮਿਲੇ।
ਬਿਲਕੁਲ ਬਿਲਕੁਲ ਸਹਿਮਤ,
ਜਦੋਂ ਆਪਾਂ ਕੰਮਾਂ ਤੇ ਜਾਂਦੇ ਤਾਂ ਸਾਰਿਆਂ ਨੇ ਡਿਊਟੀ ਸ਼ੇਅਰ ਕੀਤੀਆਂ ਹੁੰਦੀਆਂ ਤਾਂ ਬਹੁਤ ਈਜ਼ੀ ਹੁੰਦੀ ਆ ਲਾਈਫ।
ਜੀ ਜੀ ਬਿਲਕੁਲ, ਇਸ ਸਥਿਤੀ ਦੇ ਵਿੱਚ
ਜਿਆਦਾ ਸਟ੍ਰੈਸ ਫੀਲ ਕਰਦੇ ਆ।
ਜੀ ਜੀ
ਜੀ
ਜੀ ਬਿਲਕੁਲ ਮਧੂ ਜੀ, ਮੈਂ ਤੁਹਾਡੀ ਇਸ ਗੱਲ ਦੇ ਨਾਲ ਬਿਲਕੁਲ 100% ਸਹਿਮਤ ਹਾਂ, ਕਿਉਂਕਿ ਇਹ ਵਾਕਿਆ ਹੀ ਸਾਡੇ ਪਰਿਵਾਰਾਂ ਦੇ ਵਿੱਚ ਜਦੋਂ ਅਸੀਂ ਪੰਜਾਬੀ ਪਰਿਵਾਰਾਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਵਿਚ ਆਮ ਤੌਰ ਦੇ ਉੱਤੇ ਔਰਤਾਂ ਨੂੰ ਫੋਰ ਗਰੰਟਡ ਲੈ ਲਿਆ ਜਾਂਦਾ ਹੈ ਨਾ ਇਹੋ ਜਿਹੇ ਸਮੇਂ ਦੇ ਵਿਚ, ਪਰ ਇਸ ਦਾ ਸਾਡੇ ਉੱਤੇ ਕੀ ਅਸਰ ਹੁੰਦਾ ਜਾਂ ਅਸੀਂ ਕਿਸ ਤਰ੍ਹਾਂ ਦੇ ਹਾਲਾਤ ਦੇ ਵਿਚ ਉਸ ਸਮੇਂ ਲੰਘਦੇ ਹਾਂ, ਇਸ ਬਾਰੇ ਵੀ ਪਰਿਵਾਰ ਨੂੰ ਸੁਚੇਤ ਹੋਣਾ ਵੀ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੁੰਦਾ ਹੈ ਨਾ। ਸੋ ਬਹੁਤ ਵਧੀਆ ਤੁਸੀਂ ਕਿਹਾ ਵੀ ਜਦੋਂ ਤੁਸੀਂ ਇਸ ਵੇਲੇ ਜਦੋਂ ਆਈਸੋਲੇਸ਼ਨ ਦੇ ਵਿਚ, ਖਾਸ ਤੌਰ ਦੇ ਉੱਤੇ ਜਿਹੜਾ ਕੋਰੋਨਾ ਦਾ ਟਾਈਮ ਗਿਆ ਉਸ ਸਮੇਂ ਦੇ ਵਿਚ ਤਾਂ ਬਹੁਤ ਸਾਰੇ ਲੋਕਾਂ ਨੇ ਇਹੋ ਜਿਹੀ ਜਿਹੜੀ ਸਥਿਤੀ ਆ ਜਾਂ ਇਹੋ ਜਿਹੇ ਹਾਲਾਤ ਦਾ ਸਾਹਮਣਾ ਕੀਤਾ ਹੋਣਾ ਹੈ ਨਾ, ਪਰ ਉਹ ਲੋਕ ਜ਼ਰੂਰ ਮੈਨੂੰ ਲੱਗਦਾ ਵੀ ਮਹਿਸੂਸ ਕਰ ਸਕਦੇ ਹੋਣਗੇ ਕਿ ਔਰਤਾਂ ਦੇ ਲਈ ਵੀ ਇਹ ਜਿਹੜਾ ਸਮਾਂ ਆ, ਇਹੋ ਜਿਹੀ ਸਥਿਤੀ ਆ, ਇਹੋ ਜਿਹੇ ਹਾਲਾਤ ਹੈ, ਉਹ ਕਿੰਨੇ ਕੁ ਮੁਸ਼ਕਿਲ ਹੁੰਦੇ ਹੋਣਗੇ, ਕਿਉਂਕਿ ਜਦੋਂ ਆਦਮੀਆਂ ਨੂੰ ਘਰੇ ਰਹਿਣਾ ਪੈਂਦਾ ਦੋ ਦਿਨ, ਚਾਰ ਦਿਨ, ਪੰਜ ਦਿਨ, ਇਵਨ ਜਦੋਂ ਆਈਸੋਲੇਸ਼ਨ ਦੀ ਗੱਲ ਕਰਦੇ ਹਾਂ ਤਾਂ ਕਿੰਨਾ ਮੁਸ਼ਕਿਲ ਹੁੰਦਾ ਉਹਨਾਂ ਦੇ ਲਈ, ਕਿਉਂਕਿ ਉਹ ਲੋਕ ਤਾਂ ਬਿਲਕੁਲ ਵੀ ਘਰ ਦੇ ਵਿਚ ਬੱਝ ਕੇ ਨਹੀਂ ਰਹਿ ਸਕਦੇ ਹਨਾ। ਤੇ ਜਦੋਂ ਔਰਤਾਂ ਦੇ ਲਈ ਅਸੀਂ ਇਸ ਤਰ੍ਹਾਂ ਦਾ ਇੱਕ ਮਾਹੌਲ ਬਣਾ ਲੈਂਦੇ ਹਾਂ ਕਿ ਨਹੀਂ ਠੀਕ ਹੈ ਸੋਹਣਾ ਘਰ ਦੇ ਵਿਚ ਗੁਜ਼ਾਰਾ ਹੋ ਰਿਹਾ, ਵਧੀਆ ਸਭ ਕੁਝ ਚੱਲ ਰਿਹਾ, ਪਰ ਉਸ ਦਾ ਉਹਨਾਂ ਦੀ ਮਾਨਸਿਕ ਸਿਹਤ ਦੇ ਉੱਤੇ ਕੀ ਅਸਰ ਪੈ ਰਿਹਾ, ਇਹਦੇ ਬਾਰੇ ਅਸੀਂ ਬਹੁਤ ਵਾਰ ਮੈਨੂੰ ਲੱਗਦਾ ਕਿ ਅਣਗੌਲਿਆਂ ਹੀ ਕਰਦੇ ਹਾਂ ਹਨਾ। ਤੇ ਇਸ ਲਈ ਇਸ ਵਿਸ਼ੇ ਦੇ ਉੱਤੇ ਗੱਲਬਾਤ ਜਿਹੜੀ ਉਹ ਹੋਣੀ ਬਹੁਤ ਜ਼ਰੂਰੀ ਹੈ, ਇਸੇ ਕਰਕੇ ਅੱਜ ਜਿਹੜਾ ਇਹ ਟੌਪਿਕ ਹੈ ਉਹ ਚੁਣਿਆ ਗਿਆ। ਮਧੂ ਜੀ ਤੁਸੀਂ ਆਪਣੀ ਸਾਂਝ ਬਣਾਈ ਸਾਡੇ ਨਾਲ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।
ਜੀ ਸ਼ੁਕਰੀਆ ਮਨਦੀਪ
ਜੀ, ਧੰਨਵਾਦ। ਤੇ ਦੋਸਤੋ ਅੱਜ ਦੇ ਇਸ ਟੌਪਿਕ ਦੇ ਉੱਤੇ ਤੁਹਾਡੇ ਨਾਲ ਜਿਹੜੀ ਗੱਲਬਾਤ ਹੈ ਉਹ ਅਸੀਂ ਜ਼ਰੂਰ ਜਾਰੀ ਰੱਖਾਂਗੇ। ਤੇ ਅੱਜ ਦੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਦਿਆਂ ਸਾਡੇ ਨਾਲ ਕੁਝ ਹੋਰ ਦੋਸਤਾਂ ਨੇ ਸਾਂਝ ਬਣਾਈ, ਜਿਨ੍ਹਾਂ ਦੀ ਅੱਜ ਜੌਬ ਸੀ, ਉਹ ਸਾਡੇ ਨਾਲ ਲਾਈਵ ਨਹੀਂ ਸੀ ਆ ਸਕਦੇ, ਪਰ ਉਨ੍ਹਾਂ ਨੇ ਆਪਣਾ ਜਿਹੜਾ ਤਜਰਬਾ ਇਸ ਵਿਸ਼ੇ ਦੇ ਬਾਬਤ ਜ਼ਰੂਰ ਸਾਡੇ ਨਾਲ ਸਾਂਝਾ ਕੀਤਾ। ਮੈਂ ਹਰਪ੍ਰੀਤ ਹੋਰਾਂ ਨੂੰ ਜ਼ਰੂਰ ਇਸ ਵੇਲੇ ਸ਼ਾਮਲ ਕਰਾਂਗੀ, ਹਰਪ੍ਰੀਤ ਕੌਰ ਜਿਹੜੇ ਕਿ ਸਾਡੇ ਨਾਲ ਥਾਮਸ ਟਾਊਨ ਤੋਂ ਜੁੜੇ ਹੋਏ ਆ। ਸੋ ਉਨ੍ਹਾਂ ਦੀ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਆਪਾਂ ਸਾਰੇ ਸੁਣਦੇ ਹਾਂ।
ਹਰਪ੍ਰੀਤ ਕੌਰ ਰੰਧਾਵਾ ਹੈ ਜੀ। ਅੱਜ ਮੈਂ ਇੰਡੀਪੈਂਡੈਂਟ ਹੋਣ ਲਈ ਤੇ ਬਾਹਰ ਦੇ ਇਨਵਾਇਰਮੈਂਟ ਵਿਚ ਬਾਹਰ ਕੰਮ ਕਰਨ ਦੇ ਬਾਰੇ ਟੌਪਿਕ ਬਾਰੇ ਗੱਲ ਕਰ ਰਹੀ ਹਾਂ ਜੀ। ਐਕਚੁਲੀ ਮੈਂ ਜਦੋਂ ਇੱਥੇ ਆਈ ਸੀਗੀ 2011 ਦੇ ਵਿਚ, ਉਦੋਂ ਮੈਂ ਸਟਾਰਟਿੰਗ ਵਿਚ ਜੌਬ ਕੀਤੀ ਸੀਗੀ 2-3 ਸਾਲ। ਉਸ ਤੋਂ ਬਾਅਦ ਮੇਰੇ ਬੇਟੇ ਦੇ ਬਰਥ ਤੋਂ ਬਾਅਦ ਮੈਂ ਅਰਾਊਂਡ 6-7 ਸਾਲ ਘਰ ਦੇ ਵਿਚ ਹੀ ਬੈਠੀ ਰਹੀ। ਉਸ ਦੇ ਨਾਲ ਹੋਇਆ ਕਿ ਮੇਰਾ ਇਦਾਂ ਲੱਗਣ ਲੱਗ ਗਿਆ ਮੈਨੂੰ ਕਿ ਮੈਂ ਫਿਜ਼ੀਕਲੀ ਮਤਲਬ ਠੀਕ ਨਹੀਂ ਆ, ਸ਼ਾਇਦ ਮੈਂ ਮੁੜ ਕੇ ਜੌਬ ਨਹੀਂ ਕਰ ਸਕਾਂਗੀ। ਥੋੜੀ ਨੈਕ ਦੇ ਵਿਚ, ਗਰਦਨ ਦੇ ਵਿਚ ਪ੍ਰੋਬਲਮ ਤੇ ਹੋਰ ਫਿਜ਼ੀਕਲ ਇਸ਼ੂ ਆਉਂਦੇ ਗਏ ਮੈਨੂੰ ਬਾਰ ਬਾਰ। ਤੇ ਹੌਲੀ ਹੌਲੀ ਮੇਰੇ ਫਿਜ਼ੀਕਲ ਇਸ਼ੂ ਆਉਣ ਦੇ ਨਾਲ ਨਾਲ ਮੈਨੂੰ ਇਹ ਲੱਗਿਆ ਕਿ ਮੈਂ ਸ਼ਾਇਦ ਮੈਂਟਲੀ ਵੀ ਆਪਣੇ ਆਪ ਨੂੰ ਓਨਾ ਸਟਰੋਂਗ ਜਾਂ ਓਦਾਂ ਦਾ ਨਹੀਂ ਸੀ ਸਮਝ ਰਹੀ ਕਿ ਮੈਂ ਬਾਹਰ ਕਿਸੇ ਨਾਲ ਜਾ ਕੇ ਗੱਲ ਕਰ ਸਕਾਂ ਜਾਂ ਕੋਈ ਜੌਬ ਇੰਟਰਵਿਊਜ਼ ਕਰ ਸਕਾਂ ਜਾਂ ਕੁਛ ਵੀ ਹੈ ਨਾ। ਘਰ ਬੈਠੇ ਬੈਠੇ ਆਪਣੇ ਆਪ ਨੂੰ ਮੈਂ ਇੱਕ ਕਿਸਮ ਦਾ, ਜਿਵੇਂ ਠੇਠ ਪੰਜਾਬੀ ਚ ਕਹਿੰਦੇ ਕਿ ਇੱਕ ਬੁੱਝ ਜਿਹਾ ਦਿਮਾਗ, ਕੁਛ ਸਮਝ ਨਾ ਆਵੇ, ਬਸ ਘਰ ਦੇ ਸਾਫ ਸਫਾਈ, ਝਾੜੂ ਪੋਚੇ ਤੇ ਰੋਟੀ ਜੋਗਾ ਹੀ ਰੱਖ ਲਿਆ ਸੀਗਾ ਆਪਣੇ ਆਪ ਨੂੰ। ਤੇ ਆ ਲੋਕਡਾਊਨ ਦੇ ਵਿਚ ਥੋੜਾ ਜ਼ਿਆਦਾ ਹੀ ਹੋ ਗਿਆ ਸੀਗਾ ਕਿ ਕੋਈ ਕੋਈ ਮਿਲ ਵੀ ਨਹੀਂ ਰਿਹਾ ਸੀਗਾ, ਕਿਸੇ ਨਾਲ ਗੱਲਬਾਤ ਵੀ ਨਹੀਂ ਸੀ ਹੋ ਰਹੀ। ਤੇ ਉਸ ਕਰਕੇ ਵੀ ਮੈਨੂੰ ਬਿਲਕੁਲ ਹੀ ਜਿਸ ਤਰ੍ਹਾਂ ਮੈਂਟਲੀ ਫਿਜ਼ੀਕਲੀ ਦੋਨੋਂ ਚੀਜ਼ਾਂ ਤੋਂ ਮੈਂ ਆਪਣੇ ਆਪ ਨੂੰ ਬਿਲਕੁਲ ਏਦਾਂ ਲੱਗਦਾ ਸੀਗਾ ਕਿ ਮੈਂ ਕੁਛ ਨਹੀਂ ਕਰ ਸਕਦੀ ਜੀ ਹੁਣ। ਤੇ ਅਚਾਨਕ ਇੱਕ ਦਿਨ, ਥੋੜੇ ਦਿਨ ਪਹਿਲੇ ਹੀ, ਮਤਲਬ ਅਗਲੇ ਪਿਛਲੇ ਮਹੀਨੇ ਦੀ ਗੱਲ ਹੈ ਕਿ ਮੈਂ ਜੌਬ ਲਈ ਅਪਲਾਈ ਕੀਤਾ ਤੇ ਮੈਨੂੰ ਫੋਨ ਕਾਲ ਆਈ ਜੌਬ ਦੇ ਲਈ। ਮੈਂ ਆਪਣੇ ਆਪ ਨੂੰ ਪ੍ਰਪੇਅਰ ਕੀਤਾ ਸੀਗਾ ਕਿ ਮੈਂ ਜੌਬ ਕਰਨੀ ਹੈ, ਦੇਖਦੀ ਹਾਂ ਮੈਂ, ਤਾਂ ਜੋ ਥੋੜਾ ਆਪਣੇ ਆਪ ਨੂੰ ਬਾਹਰ ਕੱਢ ਕੇ ਦੇਖਾਂ ਕਿ ਕਿਵੇਂ ਫੀਲ ਕਰਦੀ ਹਾਂ ਜਾਂ ਕਿਵੇਂ ਆਪਾਂ ਇੱਕ ਬਾਹਰ ਜਾ ਕੇ ਆਪਣੇ ਆਪ ਨੂੰ ਚੇਂਜ ਕਰਦੇ ਹਾਂ ਜਾਂ ਕੁਛ ਵੀ। ਆਪਾਂ ਬਾਹਰ ਜਾਂਦੇ ਹਾਂ ਤਾਂ ਕੁਛ ਨਾ ਕੁਛ ਸਿੱਖ ਕੇ ਹੀ ਵੜਦੇ ਹਾਂ ਅੰਦਰ, ਹੈ ਨਾ, ਘਰੇ ਕੁਛ ਨਾ ਕੁਛ ਕੁਛ ਗੇਨ ਹੀ ਕਰਕੇ ਵੜਦੇ ਹਾਂ ਆਪਾਂ ਘਰੇ ਡੇਲੀ। ਤੇ ਇੰਟਰਵਿਊ ਦਿੱਤੀ ਮੈਂ ਬੜੀ ਵਧੀਆ, ਮਤਲਬ ਮੈਂ ਆਪਣੇ ਵੱਲ ਤੇ ਜੋ ਮੈਨੂੰ ਲੱਗਦਾ ਸੀਗਾ ਕਿ ਮੈਂ ਗੱਲ ਨਹੀਂ ਕਰ ਪਾਵਾਂਗੀ, ਸਭ ਕੁਛ ਠੀਕ ਹੋਇਆ ਤੇ ਜੌਬ ਸਟਾਰਟ ਕਰ ਲਈ। ਜੌਬ ਸਟਾਰਟ ਕੀਤਿਆਂ ਹੁਣ ਮੈਨੂੰ ਮਹੀਨਾ ਕੀ ਹੋਇਆ ਅਜੇ, ਮੇਰਾ ਆਪ ਦਾ ਲੱਗਦਾ ਮੈਨੂੰ ਕੋਨਫੀਡੈਂਸ ਲੈਵਲ ਬੜਾ ਅਪ ਹੋਇਆ, ਕਿਉਂਕਿ ਆਪਾਂ ਬਾਹਰ ਦੂਸਰੇ ਲੋਕਾਂ ਨਾਲ ਵਿਚਰਦੇ ਆ, ਆਪਾਂ ਨੂੰ ਲੱਗਦਾ ਕਿ ਸ਼ਾਇਦ ਨਾ ਆਪਾਂ ਨੂੰ ਕੁਛ ਨਹੀਂ ਆਉਂਦਾ, ਸ਼ਾਇਦ ਵੀ ਆਪਾਂ ਆਪਣੇ ਆਪ ਨੂੰ ਇੱਕ ਬੰਨ ਜਿਹਾ ਲੈਂਦੇ ਆ ਇੱਕ ਦਾਇਰੇ ਦੇ ਵਿਚ। ਪਰ ਜਦੋਂ ਆਪਾਂ ਬਾਹਰ ਜਾ ਕੇ ਦੂਸਰੇ ਲੋਕਾਂ ਨੂੰ ਦੇਖਦੇ ਆ, ਸਾਨੂੰ ਲੱਗਦਾ ਕਿ ਇਹ ਵੀ ਸਾਡੇ ਵਰਗੇ ਨੇ, ਜੋ ਪ੍ਰੋਬਲਮਸ ਅਸੀਂ ਫੇਸ ਕਰ ਰਹੇ ਆ ਕੋਈ ਨਾ ਕੋਈ ਇਨਸਾਨ ਦੁਨੀਆਂ ਵਿਚ ਸੇਮ ਓਦਾਂ ਦੀ ਕੋਈ ਨਾ ਕੋਈ ਪ੍ਰੋਬਲਮਸ ਫੇਸ ਕਰ ਹੀ ਰਿਹਾ ਹੁੰਦਾ ਹੈ ਨਾ। ਤੇ ਦੂਸਰੇ ਤੋਂ ਜਦੋਂ ਆਪਾਂ ਗੱਲ ਕਰਦੇ ਆ ਕਿਸੇ ਨਾਲ ਬੋਲਦੇ ਆ ਤਾਂ ਕੁਛ ਨਾ ਕੁਛ ਸਿੱਖਣ ਦਾ ਮੌਕਾ ਮਿਲਦਾ ਹੈ ਤੇ ਆਪਾਂ ਸੋਚਦੇ ਆ ਕਿ ਏਦਾਂ ਤਾਂ ਆਪਾਂ ਸੋਚ ਕੇ ਕਈ ਵਾਰੀ ਆਪਾਂ ਆਪਣੇ ਦਿਮਾਗ ਵਿਚ ਉਸ ਗੱਲ ਦਾ ਇਸ਼ੂ ਬਣਾ ਲੈਂਦੇ ਆ ਕਿ ਗੱਲ ਏਡੀ ਹੁੰਦੀ ਵੀ ਨੀ ਤੇ ਸਿੰਪਲ ਜਿਦਾਂ ਆਪਾਂ ਹੁਣ ਨਾਰਮਲ ਆਪਾਂ ਬਾਹਰ ਜੋਬ ਕਰਦੇ ਆ ਕਰਦੇ ਕਰਦੇ ਸਿੰਪਲ ਆਪਾਂ ਕਿਸੇ ਨਾਲ ਗੱਲ ਕਰਦੇ ਆ ਸਾਨੂੰ ਲੱਗਦਾ ਹੈ ਕਿ ਠੀਕ ਹੈ ਆਪਾਂ ਜੋਬ ਕਰਕੇ ਆਪਣੇ ਆਪ ਨੂੰ ਪਰਸਨਲੀ ਮੈਂ ਖੁਦ ਵੀ ਕਹਿੰਦੀ ਆ ਕਿ ਮੈਂ ਆਪਣੇ ਆਪ ਨੂੰ ਵਾਕਈ ਚ ਆਪਣੇ ਆਪ ਨੂੰ ਮੈਂਟਲੀ ਤੇ ਫਿਜ਼ੀਕਲੀ ਦੋਨੋ ਸਾਈਡ ਤੋਂ ਹੁਣ ਮੈਂ ਆਪਣੇ ਆਪ ਨੂੰ ਠੀਕ ਸਮਝਦੀ ਆ ਜਿੰਨੇ ਮੈਨੂੰ ਪਹਿਲੇ ਹੈਲਥ ਇਸ਼ੂ ਸੀਗੇ ਯਾ ਤੁਸੀਂ ਇਹ ਕਹਿ ਲੋ ਕਿ ਮੈਨੂੰ ਆਪਦੇ ਸੋਚਣ ਦਾ ਮੌਕਾ ਨਹੀਂ ਮਿਲਦਾ ਹਨਾ ਜਿਵੇਂ ਆਪਾਂ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਵਾਲਾ ਗੱਲ ਹੋ ਗਈ ਹਨਾ ਹੁਣ ਆਪਾਂ ਵਿਹਲੇ ਨਹੀਂ ਰਹਿ ਗਏ ਆਪਾਂ ਆਪਣੇ ਬਾਰੇ ਸੋਚਦੇ ਨਹੀਂ ਹੈਗੇ ਕਿ ਆਪਣਾ ਕੀ ਦੁਖਦਾ ਨਹੀਂ ਤਾਂ ਕਦੇ ਕੁਛ ਦੁਖਦਾ ਕਦੇ ਕੁਛ ਕਿਤੇ ਦਰਦ ਹਨਾ ਹੁਣ ਮੈਨੂੰ ਆਪ ਨੂੰ ਲੱਗਦਾ ਕਿ ਮੈਂ ਫਿਜ਼ੀਕਲੀ ਵੀ ਠੀਕ ਆ ਤੇ ਮੈਂਟਲੀ ਤਾਂ ਆਪਾਂ ਆਪੇ ਹੋ ਜਾਂਦੇ ਜਦੋਂ ਕਿਸੇ ਨਾਲ ਗੱਲ ਕਰਦੇ ਆ ਦੁਨੀਆਂ ਚ ਵਿਚਰਦੇ ਆ ਆਪਾਂ ਨੂੰ ਲੱਗਦਾ ਕਿ ਠੀਕ ਹੈ ਹੁਣ ਆਪਾਂ ਬਾਹਰ ਜਾਂਦੇ ਆ ਇੱਕ ਇੱਕ ਇਨਡੀਪੈਂਡੈਂਟ ਜਿਹੜਾ ਹੋਣਾ ਹਨਾ ਉਹਦਾ ਵੀ ਆਪਣੇ ਆਪ ਨੂੰ ਵਧੀਆ ਲੱਗਦਾ ਕਿ ਬੇਸ਼ੱਕ ਤੇ ਚਲੋ ਆਪਾਂ ਮਿਹਨਤ ਕਰਦੇ ਆ ਪੈਸੇ ਜੋ ਇੱਕ ਇਨਡੀਪੈਂਡੈਂਟ ਦਾ ਆਪਣੇ ਆਪ ਨੂੰ ਇੱਕ ਪ੍ਰਾਊਡ ਜਿਹਾ ਫੀਲ ਹੁੰਦਾ ਨਾ ਕਿ ਆਪਾਂ ਵੀ ਕੁਛ ਕਮਾ ਰਹੇ ਆ ਆਪਣੇ ਘਰ ਦੇ ਵਿਚ ਆਪਾਂ ਵੀ ਕੁਛ ਇਨਵੈਸਟ ਕਰ ਰਹੇ ਆ ਜਾਂ ਇੱਕ ਦੂਸਰੇ ਦੀ ਹੈਲਪ ਸਹੀ ਹਸਬੈਂਡ ਵਾਈਫ ਦੀ ਤੇ ਉਹ ਵੀ ਚੀਜ਼ ਆਪਾਂ ਨੂੰ ਪ੍ਰਾਊਡ ਫੀਲ ਕਰਵਾਉਂਦੀ ਆ ਤੇ
ਜੀ ਸੋ ਇਹ ਸਨ ਹਰਪ੍ਰੀਤ ਕੌਰ ਜਿਹੜੇ ਕਿ ਸਾਡੇ ਨਾਲ ਲੈਲੋਰ ਤੋਂ ਜੁੜੇ ਹੋਏ ਸਨ ਔਰ ਜਿਵੇਂ ਉਨ੍ਹਾਂ ਨੇ ਕਿਹਾ ਕਿ ਵਾਕਈ ਜਦੋਂ ਉਹ ਘਰ ਦੇ ਵਿਚ ਸਨ ਤਾਂ ਉਨ੍ਹਾਂ ਦਾ ਜਿਹੜਾ ਸਵੈ ਭਰੋਸਾ ਸੀ ਹਨਾ ਉਹ ਵੀ ਹੌਲੀ ਹੌਲੀ ਘਟਦਾ ਜਾ ਰਿਹਾ ਸੀ ਔਰ ਜਦੋਂ ਇਕਦਮ ਉਨ੍ਹਾਂ ਨੇ ਫੈਸਲਾ ਲਿਆ ਕਿ ਨਹੀਂ ਉਹ ਬਾਹਰ ਨਿਕਲਣਗੇ ਜੌਬ ਕਰਨਗੇ ਔਰ ਜੌਬ ਕਰਨ ਤੋਂ ਬਾਅਦ ਜਿਹੜਾ ਇੱਕ ਬਦਲਾਅ ਉਨ੍ਹਾਂ ਦੀ ਸਿਹਤ ਦੇ ਵਿਚ ਆਇਆ ਕਿਉਂਕਿ ਬਹੁਤ ਸਾਰੇ ਉਨ੍ਹਾਂ ਨੂੰ ਸਿਹਤ ਸੰਬੰਧੀ ਜਿਹੜੇ ਇਸ਼ੂਜ਼ ਸੀਗੇ ਜਿਵੇਂ ਉਨ੍ਹਾਂ ਨੇ ਦੱਸਿਆ ਕਿ ਫਿਜ਼ੀਕਲ ਇਸ਼ੂਜ਼ ਕਾਫੀ ਆਉਣੇ ਸ਼ੁਰੂ ਹੋ ਗਏ ਸੀ ਪਰ ਅਸਲ ਦੇ ਵਿਚ ਉਹਦਾ ਕਾਰਨ ਕੀ ਸੀ ਕਾਰਨ ਇਹੀ ਸੀ ਕਿ ਮੈਂਟਲ ਹੈਲਥ ਜਿਹੜੀ ਸੀ ਉਹ ਅਸਲ ਦੇ ਵਿਚ ਡਾਊਨ ਜਾ ਰਹੀ ਸੀ ਜਿਹਦੇ ਬਾਰੇ ਅਸੀਂ ਬਹੁਤੀ ਵਾਰ ਜਾਗਰੂਕ ਨਹੀਂ ਹੁੰਦੇ ਅਸੀਂ ਆਪਣੇ ਪਿਛੋਕੜ ਦੀ ਗੱਲ ਕਰੀਏ ਨਾ ਤਾਂ ਆਪਾਂ ਬਹੁਤ ਵਾਰ ਦੇਖਿਆ ਹੋਣਾ ਕਿ ਪਿੰਡਾਂ ਦੇ ਵਿਚ ਕੀ ਹੁੰਦਾ ਜਦੋਂ ਕੋਈ ਚੁੱਪ ਕਰ ਜਾਂਦਾ ਜਾਂ ਫਿਰ ਜਦੋਂ ਕੋਈ ਇਹੋ ਜਿਹੇ ਮਾਹੌਲ ਦੇ ਵਿਚ ਵਿਚਰਦਾ ਜਾਂ ਇਹੋ ਜਿਹੇ ਹਾਲਾਤ ਦੇ ਵਿਚ ਕੋਈ ਜਾਂਦਾ ਆ ਤਾਂ ਉੱਥੇ ਕੀ ਹੁੰਦਾ ਜੀ ਇਹਨੂੰ ਕਸਰ ਹੋ ਗਈ ਇਹਨੂੰ ਇਸ ਤਰ੍ਹਾਂ ਜਿਹੜਾ ਕੋਈ ਹਵਾ ਆ ਗਈ ਜਾਂ ਕੁਛ ਹਨਾ ਅਸੀਂ ਇਹਦੇ ਨਾਲ ਜੋੜ ਲੈਂਦੇ ਹਾਂ ਪਰ ਅਸਲ ਦੇ ਵਿਚ ਕੀ ਹੁੰਦਾ ਕਿ ਮੈਂਟਲ ਹੈਲਥ ਦੇ ਬਾਰੇ ਚ ਸਾਡੇ ਕੋਲ ਜਾਗਰੂਕਤਾ ਨਹੀਂ ਆ ਹਨਾ ਸਾਡੇ ਲੋਕ ਜਿਹੜੇ ਆ ਉਹ ਜਾਗਰੂਕ ਨਹੀਂ ਆ ਜਾਂ ਫਿਰ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਹੀ ਨਹੀਂ ਕਰਨਾ ਚਾਹੁੰਦੇ ਤੇ ਅੱਜ ਦਾ ਜਿਹੜਾ ਟੌਪਿਕ ਹੈ ਉਹ ਇਹ ਹੈ ਕਿ ਕੀ ਔਰਤਾਂ ਦੇ ਲਈ ਘਰ ਤੋਂ ਬਾਹਰ ਘਰ ਦੇ ਕੰਮ ਤਾਂ ਉਹਨਾਂ ਨੇ ਕਰਨੇ ਹੀ ਕਰਨੇ ਆ ਪਰ ਘਰ ਤੋਂ ਬਾਅਦ ਜਦੋਂ ਕੰਮ ਕਰਦੀਆਂ ਜਾਂ ਫਿਰ ਆਪਣੇ ਹੁਨਰਾਂ ਦੇ ਨਾਲ ਉਹ ਜੁੜਦੀਆਂ ਤਾਂ ਕੀ ਉਹਨਾਂ ਦੀ ਮੈਂਟਲ ਹੈਲਥ ਜਿਹੜੀ ਹੈ ਉਹ ਉਸ ਦੇ ਨਾਲ ਦਰੁਸਤ ਹੁੰਦੀ ਆ ਜਾਂ ਉਹ ਸਹਾਈ ਹੁੰਦੇ ਆ ਇਹੋ ਜਿਹੇ ਕੰਮ ਉਹਨਾਂ ਦੀ ਮੈਂਟਲ ਹੈਲਥ ਸਹੀ ਰੱਖਣ ਦੇ ਲਈ ਅੱਜ ਸਾਡੇ ਨਾਲ ਇੱਕ ਖਾਸ ਮਹਿਮਾਨ ਵੀ ਬਹੁਤ ਜਲਦ ਸ਼ਾਮਲ ਹੋਣ ਜਾ ਰਹੇ ਆ ਸੋ ਪੇਂਡੂ ਜਸ ਉਹਨਾਂ ਦਾ ਯੂਟਿਊਬ ਪੇਜ ਹੈ ਬਹੁਤ ਸਾਰੀਆਂ ਬੜੀਆਂ ਸਵਾਦਿਸ਼ਟ ਜਿਹੜੀਆਂ ਰੈਸਪੀਜ਼ ਆ ਉਹ ਸਾਡੇ ਨਾਲ ਉਹ ਸਾਂਝੀਆਂ ਕਰਦੇ ਰਹਿੰਦੇ ਆ ਉਸ ਪੇਜ ਦੇ ਉੱਤੇ ਸੋ ਉਸ ਪੇਜ ਦੇ ਉੱਤੇ ਉਹ ਜਦੋਂ ਰੈਸਪੀ ਸਾਂਝੀਆਂ ਕਰਦੇ ਤਾਂ ਉਹਨਾਂ ਦੇ ਜਿਹੜਾ ਬੋਲਣ ਦਾ ਅੰਦਾਜ਼ ਹੈ ਨਾ ਕਿਆ ਹੀ ਬਾਤ ਹੈ ਹਨਾ ਉਹ ਬੜਾ ਹੀ ਜਿਹੜਾ ਇੱਕ ਪਿਆਰਾ ਜਿਹਾ ਦਿਲ ਖਿੱਚਵਾਂ ਜਿਹਾ ਜਿਹੜਾ ਅੰਦਾਜ਼ ਹੈ ਸੋ ਉਹਨਾਂ ਨੂੰ ਅੱਜ ਅਸੀਂ ਤੁਹਾਡੇ ਨਾਲ ਜੋੜਨਾ ਹੈ ਤੇ ਉਹਨਾਂ ਤੋਂ ਅਸੀਂ ਇਹ ਜਾਣਨਾ ਕਿ ਪੇਂਡੂ ਜਸ ਪੇਜ ਬਣਾਉਣ ਦਾ ਉਹਨਾਂ ਦਾ ਸਬੱਬ ਕਿਵੇਂ ਬਣਿਆ ਤੇ ਅੱਜ ਦਾ ਜਿਹੜਾ ਅਸੀਂ ਵਿਸ਼ਾ ਛੋਇਆ ਹੋਇਆ ਉਹਦੇ ਨਾਲ ਉਹ ਕਿਵੇਂ ਸਾਂਝ ਰੱਖਦੇ ਆ ਕਿਉਂਕਿ ਇਸ ਵਿਸ਼ੇ ਦੇ ਨਾਲ ਉਹਨਾਂ ਦੀ ਵੀ ਗੂੜੀ ਸਾਂਝ ਹੈ ਸੋ ਉਸ ਸਾਂਝ ਦੇ ਬਾਰੇ ਵੀ ਗੱਲ ਕਰਾਂਗੇ ਤੇ ਪੇਂਡੂ ਜਸ ਹੋਰਾਂ ਦੇ ਬਾਰੇ ਵੀ ਗੱਲ ਕਰਾਂਗੇ ਇਸ ਵੇਲੇ ਸਾਡੇ ਨਾਲ ਕੁਛ ਦੋਸਤ ਜਿਹੜੇ ਆ ਉਹ ਸਾਡੇ ਨਾਲ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਟੈਲੀਗ੍ਰਾਮ ਤੇ ਵੀ ਜੁੜ ਰਹੇ ਨੇ ਤੇ ਇਧਰ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਨਿਕਿਤਾ ਚੋਪੜਾ ਹੋਰਾਂ ਨੇ ਵੀ ਸਾਂਝ ਬਣਾਈ ਹੈ ਨਿਕਿਤਾ ਤੁਹਾਨੂੰ ਵੀ ਜੀਆਂ ਨੂੰ ਕਹਿੰਦੇ ਆ ਪਰ ਇਸ ਸਮੇਂ ਅਸੀਂ ਆਪਣੇ ਮਹਿਮਾਨ ਪੇਂਡੂ ਜਸ ਜਸਪਾਲ ਕੌਰ ਹੋਰਾਂ ਨੂੰ ਵੀ ਸ਼ਾਮਲ ਕਰਦੇ ਹਾਂ ਸੋ ਜਸਪਾਲ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਤੇ
ਅਮਰਦੀਪ ਜੀ ਸਤਿ ਸ੍ਰੀ ਅਕਾਲ
ਜੀ ਜੀ ਬਹੁਤ ਬਹੁਤ ਜੀ ਆਇਆਂ ਨੂੰ ਜੀ
ਥੈਂਕ ਯੂ ਜੀ ਮੈਨੂੰ ਜੁਆਇਨ ਕਰਨ ਲਈ ਆਪਣੇ ਪ੍ਰੋਗਰਾਮ ਦੇ ਵਿਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ
ਜੀ ਜਸਪਾਲ ਜੀ ਅਸੀਂ ਜਿਹੜੀ ਇਹ ਗੱਲਬਾਤ ਆ ਇਹ ਜ਼ਰੂਰ ਅੱਗੇ ਤੋਰਾਂਗੇ ਫਿਲਹਾਲ ਸਾਡੇ ਨਾਲ ਇੱਕ ਲਿਸਨਰ ਜੁੜੇ ਨੇ ਸੋ ਉਹ ਸਾਡੇ ਨਾਲ ਕਾਲ ਦੇ ਜ਼ਰੀਏ ਸ਼ਾਮਲ ਹੋਏ ਨੇ। ਜਿਹੜਾ ਟੌਪਿਕ ਅਸੀਂ ਅੱਜ ਛੇੜਿਆ ਉਸ ਟੌਪਿਕ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ, ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ। ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਹਰਮਨ ਰੇਡੀਓ ਤੇ, ਇਸ ਵੇਲੇ ਤੁਸੀਂ ਸਾਡੇ ਨਾਲ ਹੋ। ਹੈਲੋ ਜੀ, ਜੀ ਸਤਿ ਸ੍ਰੀ ਅਕਾਲ ਪ੍ਰੀਤ ਜੀ, ਸਤਿ ਸ੍ਰੀ ਅਕਾਲ। ਹਾਂਜੀ, ਅੱਜ ਦੇ ਵਿਸ਼ੇ ਤੇ ਪ੍ਰੀਤ ਜੀ ਕੀ ਕਹਿਣਾ ਚਾਹੋਗੇ? ਜੀ 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 ਬਿਲਕੁਲ ਜੀ 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 ਬਿਲਕੁਲ ਜੀ 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 ਕਿਆ ਬਾਤ ਹੈ, ਬਹੁਤ ਵਧੀਆ ਤਰ੍ਹਾਂ ਤੁਸੀਂ ਐਕਸਪਲੇਨ ਕੀਤਾ। ਬਿਲਕੁਲ ਹਰਪ੍ਰੀਤ ਹੋਰਾਂ ਦਾ ਵੀ ਪ੍ਰੀਤ ਜੀ ਇਹੀ ਕਹਿਣਾ ਸੀਗਾ ਕਿ ਜਦੋਂ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤਾਂ ਬਹੁਤ ਸਾਰੀਆਂ ਸੋਚਾਂ ਜਿਹੜੀਆਂ ਅਸੀਂ ਘਰ ਦੇ ਅੰਦਰ ਬੈਠੇ ਬੈਠੇ ਹਨਾ ਆਪਣੇ ਦਿਮਾਗ ਦੇ ਉੱਤੇ ਬਣਾ ਲੈਂਦੇ ਹਾਂ, ਉਹਨਾਂ ਤੋਂ ਤਾਂ ਬਹੁਤ ਜਲਦ ਛੁਟਕਾਰਾ ਮਿਲਦਾ ਕਿਉਂਕਿ ਇੱਕ ਨਵੇਂ ਵਾਤਾਵਰਣ ਦੇ ਵਿੱਚ ਤੁਸੀਂ ਦਾਖਲ ਹੁੰਦੇ ਹੋ ਤੇ ਡੈਫੀਨੇਟਲੀ ਉਹਦਾ ਜਿਹੜਾ ਅਸਰ ਹੈ ਉਹ ਤੁਹਾਡੇ ਦਿਮਾਗ ਤੇ ਜ਼ਰੂਰ ਹੁੰਦਾ ਤੇ ਮੈਂਟਲ ਹੈਲਥ ਜਿਹੜੀ ਆ ਉਹ ਸਿੱਧੇ ਤੌਰ ਤੇ ਦਿਮਾਗ ਦੇ ਨਾਲ ਜੁੜੀ ਹੋਈ ਹੈ, ਸਾਡੇ ਮਨ ਦੀ ਸਥਿਤੀ ਦੇ ਨਾਲ ਜੁੜੀ ਹੋਈ ਹੈ। ਸੋ ਬਹੁਤ ਸੋਹਣੀ ਤਰ੍ਹਾਂ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ, ਬਹੁਤ ਬਹੁਤ ਸ਼ੁਕਰੀਆ ਪ੍ਰੀਤ ਜੀ, ਧੰਨਵਾਦ ਜੀ ਜੀ ਸ਼ੁਕਰੀਆ। ਸੋ ਜਸਪਾਲ ਜੀ, ਤੁਹਾਡੇ ਨਾਲ ਹੁਣ ਅਸੀਂ ਗੱਲਬਾਤ ਜਿਹੜੀ ਹੈ ਉਹ ਅੱਗੇ ਵਧਾਉਣਾ ਚਾਹਾਂਗੇ। ਜਿਵੇਂ ਅਸੀਂ ਇਹਨਾਂ ਦੋਵਾਂ ਭੈਣਾਂ ਦੀ ਗੱਲ ਸੁਣੀ ਇਸ ਤੋਂ ਪਹਿਲਾਂ, ਮਧੂ ਹੋਰਾਂ ਨੇ ਵੀ ਸਾਡੇ ਨਾਲ ਗੱਲ ਕੀਤੀ, ਕਹਿੰਦੇ ਵੀ ਆਈਸੋਲੇਸ਼ਨ ਦੇ ਵਿੱਚ ਰਹਿੰਦੇ ਆ, ਕਹਿੰਦੇ ਵੀ ਆਪ ਉਹ ਮਹਿਸੂਸ ਕਰਦੇ ਇਸ ਚੀਜ਼ ਨੂੰ ਕਿ ਇਹਦਾ ਅਸਰ ਜਿਹੜਾ ਮੈਂਟਲ ਹੈਲਥ ਦੇ ਉੱਤੇ ਜ਼ਰੂਰ ਪੈਂਦਾ ਹਨਾ। ਤੇ ਜਦੋਂ ਅਸੀਂ ਜਸਪਾਲ ਜੀ ਤੁਹਾਡੇ ਨਾਲ ਗੱਲ ਦੀ ਸ਼ੁਰੂਆਤ ਕਰੀਏ ਤਾਂ ਤੁਸੀਂ ਤਾਂ ਬਹੁਤ ਪੁਰਾਣੇ ਸਮੇਂ ਤੋਂ ਮੈਨੂੰ ਲੱਗਦਾ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਹੋ, ਉਸ ਤੋਂ ਪਹਿਲਾਂ ਸ਼ਾਇਦ ਤੁਸੀਂ ਇੰਗਲੈਂਡ ਦੇ ਵਸਨੀਕ ਰਹੇ ਹੋ ਹਨਾ, ਤੇ ਪੰਜਾਬ ਦੇ ਨਾਲੋਂ ਤੁਹਾਡਾ ਜਿਹੜਾ ਕਾਫੀ ਦੇਰ ਤੋਂ ਜਿਹੜਾ ਚਲੋ ਪਿਛੋਕੜ ਦੇ ਨਾਲ ਵੈਸੇ ਤਾਂ ਤੁਹਾਡਾ ਕੁਨੈਕਸ਼ਨ ਬਣਿਆ ਰਹਿੰਦਾ, ਹਮੇਸ਼ਾ ਬਣਿਆ ਰਹਿੰਦਾ, ਪਰ ਉਥੋਂ ਬਹੁਤ ਪਹਿਲਾਂ ਤੁਸੀਂ ਇਹਨਾਂ ਦੇਸ਼ਾਂ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਵਸ ਗਏ ਸੀਗੇ ਔਰ ਉਸ ਮਾਹੌਲ ਦੇ ਵਿੱਚੋਂ ਨਿਕਲ ਕੇ ਇੱਕ ਨਵੇਂ ਮਾਹੌਲ ਦੇ ਵਿੱਚ ਆਉਣਾ ਜਿਹੜਾ ਆ ਉਦੋਂ ਵੀ ਥੋੜਾ ਜਿਹਾ ਇਹੋ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਆ ਬਣਦੀ ਆ, ਹਾਲਾਤ ਇਸ ਤਰ੍ਹਾਂ ਦੇ ਬਣਦੇ ਆ, ਪਰ ਤੁਸੀਂ ਪਹਿਲਾਂ ਆਪਣੇ ਬਾਰੇ ਜ਼ਰੂਰ ਦੱਸੋ ਵੀ ਤੁਸੀਂ ਕਦੋਂ ਪੰਜਾਬ ਤੋਂ ਬਾਹਰ ਆਏ ਔਰ ਬਾਹਰ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਤੁਸੀਂ ਰਹੇ।
ਹਾਂਜੀ ਜੀ, ਮੈਂ 93 ਦੇ ਵਿੱਚ ਮੇਰੇ ਹਸਬੈਂਡ ਇੰਡੀਆ ਗਏ ਸੀ ਇੰਗਲੈਂਡ ਤੋਂ, ਮੈਂ ਵਿਆਹ ਕਰਾ ਕੇ ਇੰਗਲੈਂਡ ਆਈ ਸੀ
ਜੀ,
ਤੇ ਉੱਥੇ ਮੈਂ 10 ਸਾਲ ਰਹੀ ਆ ਤੇ ਉੱਥੇ ਅਸੀਂ ਆਪਣਾ ਬਿਜ਼ਨਸ ਕਰਦੇ ਸੀਗੇ, ਸ਼ੋਪ ਕਰਦੇ ਸੀਗੇ
ਜੀ।
ਪਰ ਜਿੱਦਾਂ ਤੁਸੀਂ ਕਿਹਾ ਇੱਕ ਦੇਸ਼ ਦੇ ਵਿੱਚੋਂ ਦੂਜੇ ਦੇਸ਼ 'ਚ ਆਪਣਾ ਸਾਰਾ ਕੁਝ ਛੱਡ ਕੇ ਆਉਣਾ
ਜੀ
ਬਹੁਤ ਮੁਸ਼ਕਲ ਸੀ, ਜਦੋਂ ਤੁਸੀਂ ਇੱਕ ਬੂਟੇ ਨੂੰ ਪੱਟ ਕੇ ਦੂਜੇ ਥਾਂ ਉਹਦੀਆਂ ਜੜ੍ਹਾਂ ਲਾਉਂਦੇ ਉਹ ਵੀ ਸੁੱਕ ਜਾਂਦਾ ਆ,
ਬਿਲਕੁਲ ਬਿਲਕੁਲ,
ਥੋੜਾ ਜਿਹਾ ਮੁਰਝਾ ਤਾਂ ਜ਼ਰੂਰ ਚੱਲਦਾ ਆ
ਜੀ।
ਤੇ ਇਹੋ ਸਥਿਤੀ ਮੇਰੀ ਵੀ ਥੋੜਾ ਚਿਰ ਹੋਈ, ਮੈਂ ਆਪਣੇ ਆਪ ਨੂੰ ਕੰਮਾਂ ਦੇ ਵਿੱਚ ਬਿਜ਼ੀ ਕਰ ਲਿਆ, ਬੱਚੇ ਹੋ ਗਏ ਤੇ, ਪਰ ਮੈਂ ਕੰਮ ਨਹੀਂ ਛੱਡਿਆ ਹੈਗਾ ਕਿਉਂਕਿ ਪਿੱਛੋਂ ਮੈਂ ਟੀਚਰ ਸੀ, ਜਦੋਂ ਮੈਂ ਆਈ ਅਸੀਂ ਸ਼ੋਪ ਲੈ ਲਈ, ਉਸੇ ਵੇਲੇ ਮੇਰੇ ਸਹੁਰੇ ਜਿਹੜੇ ਸੀ ਉਹ ਸ਼ੋਪਾਂ ਕਰਦੇ ਸੀਗੇ
ਜੀ,
ਤੇ ਮੈਂ ਕੰਮਾਂ ਦੇ ਵਿੱਚ ਆਪਣੇ ਆਪ ਨੂੰ ਰੁਝਾ ਲਿਆ ਉਸੇ ਵੇਲੇ
ਜੀ।
ਪਰ ਕਿਤੇ ਨਾ ਕਿਤੇ ਮੈਨੂੰ ਹਰ ਵੇਲੇ ਉਹਦਾ ਟਾਈਮਾਂ ਤੇ ਚਿੱਠੀਆਂ ਹੀ ਆਉਂਦੀਆਂ ਸੀ, ਕੋਈ ਟੈਲੀਫੋਨ ਨਹੀਂ ਸੀ ਹੁੰਦੇ, ਪਰ ਕਿਤੇ ਨਾ ਕਿਤੇ ਮੈਨੂੰ ਹਰ ਵੇਲੇ ਇਹ ਚੀਜ਼ ਲੱਗਦੀ ਸੀ, ਪਰ ਮੈਂ ਆਪਣੇ ਆਪ ਨੂੰ ਉਹ ਸੋਚਣ ਦਾ ਕਦੇ ਮੌਕਾ ਨਹੀਂ ਸੀ ਦਿੰਦੀ।
ਠੀਕ,
ਵੀ ਮੈਂ ਪਿੱਛੇ ਨੂੰ ਜਾਵਾਂ, ਮੇਰਾ ਦਿਮਾਗ ਉਧਰ ਨੂੰ ਜਾਵੇ, ਤੇ ਮੈਂ ਉਸ ਸਥਿਤੀ ਦੀ ਜਾਵਾਂ ਜਿੱਥੇ ਮੈਂ ਬਿਮਾਰ ਹੋ ਜਾਵਾਂ, ਮੈਂਟਲੀ ਠੀਕ ਨਾ ਰਹਾ, ਤੇ ਮੈਂ ਹਰ ਵੇਲੇ ਆਪਣੇ ਆਪ ਨੂੰ ਕੰਮ ਦੇ ਵਿੱਚ, ਘਰ ਦੇ ਕੰਮਾਂ ਚ, ਸ਼ੋਪਾਂ ਦੇ ਵਿੱਚ ਬਿਜ਼ੀ ਰੱਖਦੀ ਸੀ
ਜੀ।
ਤੇ ਉਸ ਤੋਂ ਬਾਅਦ ਅਸੀਂ ਇੱਥੇ ਆਸਟ੍ਰੇਲੀਆ ਆ ਗਏ 2002 ਦੇ ਵਿੱਚ, ਤੇ ਇੱਥੇ ਵੀ ਇੱਦਾਂ ਹੀ ਕੰਮਾਂ ਕਾਰਾਂ ਚ ਬਿਜ਼ੀ ਰਹੇ ਆ
ਜੀ। ਜੀ, ਤੇ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਉਸ ਸਮੇਂ ਮਾਹੌਲ ਉਸ ਤਰ੍ਹਾਂ ਦਾ ਬਣਿਆ, ਪਰ ਤੁਸੀਂ ਉਸ ਮਾਹੌਲ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੱਤਾ, ਕਿਉਂਕਿ ਤੁਹਾਡੇ ਕੋਲ ਕਰਨ ਦੇ ਲਈ ਕੁਛ ਸੀ, ਕਿਉਂਕਿ ਤੁਹਾਡੇ ਕੋਲ ਇੱਕ ਟੀਚਾ ਸੀ, ਤੁਹਾਡੇ ਕੋਲ ਸ਼ੋਪ ਸੀ, ਹਨਾ, ਜਿਹਦੇ ਨਾਲ ਤੁਹਾਡੀਆਂ ਜ਼ਿੰਮੇਵਾਰੀਆਂ ਜੁੜੀਆਂ ਸੀ, ਜਾਂ ਕਹਿ ਲਓ ਕਿ ਇੱਕ ਤੁਹਾਡੀ ਇੱਕ ਸੈੱਟ ਰੂਟੀਨ ਸੀ, ਜਿਹਦੇ ਕਾਰਨ ਤੁਹਾਡਾ ਜਿਹੜਾ ਇਸ ਤਰ੍ਹਾਂ ਦਾ ਪ੍ਰਭਾਵ ਹੈ ਉਹ ਆਪਣੇ ਆਪ ਘਟਦਾ ਗਿਆ ਕਿ ਤੁਸੀਂ ਇੱਕ ਮੁਲਕ ਤੋਂ ਦੂਜੇ ਮੁਲਕ ਦੇ ਵਿੱਚ ਆਏ ਹੋ, ਹਨਾ। ਪਰ ਫਿਰ ਇਕਦਮ ਜਿਵੇਂ ਤੁਸੀਂ ਦੱਸਿਆ ਕਿ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਪੈਂਦੀਆਂ, ਉਹਨਾਂ ਨੂੰ ਵੀ ਨਿਭਾਉਣਾ ਪੈਂਦਾ। ਪਰ ਇੱਕ ਹੋਰ ਗੱਲ ਜਿਹੜੀ ਆਫ ਏਅਰ ਆਪਾਂ ਕਰਦੇ ਵੀ ਰਹੇ ਹਾਂ, ਪੇਂਡੂ ਜਸ ਇੱਕ ਯੂਟਿਊਬ ਚੈਨਲ ਦੀ ਤੁਸੀਂ ਸ਼ੁਰੂਆਤ ਕੀਤੀ ਆ, ਪਰ ਉਸ ਚੈਨਲ ਦੀ ਸ਼ੁਰੂਆਤ ਕਰਨ ਦੇ ਪਿੱਛੇ ਇੱਕ ਵੱਖਰੇ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹਦੇ ਵਿੱਚੋਂ ਤੁਹਾਨੂੰ ਗੁਜ਼ਰਨਾ ਪਿਆ, ਉਹਨਾਂ ਸਥਿਤੀਆਂ ਦੇ ਉੱਤੇ ਵੀ ਅਸੀਂ ਜ਼ਰੂਰ ਅੱਜ ਗੱਲਬਾਤ ਜਿਹੜੀ ਆ ਉਹ ਕਰਨਾ ਚਾਹਾਂਗੇ। ਤੇ ਨਾਲ ਹੀ ਨਾਲ ਇਹ ਜ਼ਰੂਰ ਪਹਿਲਾਂ ਦੱਸੋ ਵੀ ਪੇਂਡੂ ਜਸ ਜਿਹੜਾ ਉਹ ਚੈਨਲ ਆ ਉਹਦਾ ਨਾਮ ਪੇਂਡੂ ਜਸ ਕਿਉਂ ਆ?
ਕਿਉਂਕਿ ਮੈਂ ਇੱਕ ਪਿੰਡ ਦੇ ਜੰਮ ਪਾਲੇ ਆ
ਜੀ,
ਕਿਉਂਕਿ ਮੇਰਾ ਪਿਛੋਕੜ ਹੈ ਜਿਹੜਾ ਇੱਕ ਪਿੰਡ ਦਾ ਆ
ਜੀ,
ਜਿੱਦਾਂ ਉਹ ਸ਼ਹਿਰੀ ਮਾਨ ਦਾ ਇੱਕ ਗਾਣਾ ਸ਼ਾਇਦ ਮੈਨੂੰ ਯਾਦ ਤਾਂ ਨਹੀਂ, ਭਾਵੇਂ ਪਿੰਡ ਚੋਂ ਨਿਕਲਿਆ ਮੈਂ ਜਿੱਦਾਂ ਸਮਥਿੰਗ ਲਾਇਕ ਦੇ
ਜੀ ਜੀ ਜੀ,
ਜਿੱਦਾਂ ਤੇ ਮੇਰਾ ਦਿਲ ਤਾਂ ਪਿੰਡ ਚ ਹੀ ਆ ਜੇ
ਜੀ ਜੀ,
ਮੈਂ ਪਿੰਡ ਦੀ ਸੀ, ਮੇਰੀ ਪਿੰਡ ਦੀ ਬੁੱਲੀ, ਭਾਵੇਂ ਮੈਂ ਇਹਨਾਂ ਕੰਟਰੀਆਂ ਚ ਅੱਧੀ ਲਾਈਫ ਆਪਣੀ ਗੁਜ਼ਾਰ ਦਿੱਤੀ ਆ, ਪਰ ਮੈਂ ਪਿੰਡ ਦੀ ਆ, ਮੇਰੀ ਬੋਲੀ ਵੀ ਪੇਂਡੂ ਆ, ਮੈਨੂੰ ਏਦਾਂ ਲੱਗਾ ਪਈ ਮੈਂ ਇੱਕ ਪੇਂਡੂ ਜਿਹਾ ਚੈਨਲ ਸ਼ੁਰੂ ਕਰਾਂ ਜਿਹ ਚ ਜਿਹੜੀਆਂ ਰੈਸਪੀਆਂ ਵੀ ਸੀ ਉਹ ਮੇਰੀ ਮਾਂ ਦੀਆਂ, ਮੇਰੀਆਂ ਚਾਚੀਆਂ ਤਾਈਆਂ ਦੀਆਂ ਪੇਂਡੂ ਰੈਸਪੀਆਂ, ਪੇਂਡੂ ਦਾਲਾਂ। ਸੋ ਮੈਂ ਆਪਣੇ ਚੈਨਲ ਦਾ ਨਾਂ ਇਸੇ ਕਰਕੇ ਪੇਂਡੂ ਜਸ ਇਨ ਆਸਟ੍ਰੇਲੀਆ
ਜੀ,
ਮੇਰਾ ਨਾਂ ਜਸਪਾਲ ਸੀ, ਮੈਂ ਜਸ ਲਿਖ ਦਿੱਤਾ ਨਾਲ।
ਠੀਕ,
ਸੋ ਇਹ ਸੀ ਮੇਰਾ ਕਾਰਨ ਨਾਂ ਰੱਖਣ ਲਈ ਪੇਂਡੂ ਜਸ
ਜੀ। ਬਹੁਤ ਹੀ ਪਿਆਰਾ ਜਿਹਾ ਕਾਰਨ ਹੈ ਵੈਸੇ, ਜਿਵੇਂ ਵਾਕਈ ਇਹ ਜਿਹੜੀ ਕੁਕਿੰਗ ਆ ਹਨਾ, ਕਹਿ ਲੋ ਵੀ ਇਹ ਤਾਂ ਸਾਨੂੰ ਜਨਮ ਤੋਂ ਹੀ ਮੈਨੂੰ ਲੱਗਦਾ ਮਿਲ ਜਾਂਦੀ ਆ, ਕਿਉਂਕਿ ਸਾਡੇ ਪਰਿਵਾਰਾਂ ਦੇ ਵਿੱਚ ਇਹ ਗੁੜਤੀ ਹੋਈ ਹੈ ਸਾਨੂੰ ਮਿਲੀ ਹੋਈ ਤੇ। ਪਰ ਕਿਸੇ ਖਾਣੇ ਨੂੰ ਸਵਾਦ ਬਣਾਉਣਾ, ਦਿਲਕਸ਼ ਬਣਾਉਣਾ ਹਨਾ, ਇਹ ਵੀ ਇੱਕ ਆਪਣੀ ਕਲਾ ਹੁੰਦੀ ਹੈ। ਹਰ ਕੋਈ ਉਸ ਤਰ੍ਹਾਂ ਦਾ ਹਰ ਖਾਣਾ ਸਵਾਦ ਨਹੀਂ ਬਣਾ ਸਕਦਾ, ਕਿਸੇ ਦੀ ਕੋਈ ਇੱਕ ਚੀਜ਼ ਸਵਾਦ ਹੁੰਦੀ ਹੈ, ਦੂਜੀ ਸਵਾਦ ਨਹੀਂ ਹੁੰਦੀ ਹਨਾ। ਹਰ ਖਾਣੇ ਦੇ ਵਿੱਚ ਵੱਖਰੀ ਤਰ੍ਹਾਂ ਦੀ ਮੁਹਾਰਤ ਜਿਹੜੀ ਕਿਸੇ ਨਾ ਕਿਸੇ ਨੂੰ ਹੁੰਦੀ ਹੈ, ਪਰ ਜਦੋਂ ਤੁਸੀਂ ਚੀਜ਼ਾਂ ਬਣਾਉਂਦੇ ਆ, ਮੈਂ ਤਾਂ ਖੈਰ ਆਪ ਖਾਧੀਆਂ ਹੋਈਆਂ ਤੁਹਾਡੇ ਹੱਥ ਦਾ ਬਣਿਆ ਹੋਇਆ ਸਾਗ ਜਿਹੜਾ, ਉਹਦਾ ਤਾਂ ਕੋਈ ਜਵਾਬ ਹੀ ਨਹੀਂ ਹੁੰਦਾ, ਪਰ ਦੂਜੀਆਂ ਮਠਿਆਈਆਂ ਜਿਹੜੀਆਂ ਤੁਸੀਂ ਬਣਾਉਂਦੇ ਹੋ ਹਲਵਾਈਆਂ ਦੇ ਨਾਲ ਉਹ ਵੀ ਵਧੀਆ ਹੁੰਦੀਆਂ। ਤੇ ਜਿਵੇਂ ਤੁਸੀਂ ਕਿਹਾ ਨਾ ਵੀ ਚਾਚੀਆਂ ਤਾਈਆਂ ਦੀਆਂ ਹੀ ਉਹੀ ਰੈਸਪੀਜ਼ ਆ, ਸਾਡੀਆਂ ਮਾਵਾਂ ਦੀਆਂ ਹੀ ਉਹ ਰੈਸਪੀਜ਼ ਆ, ਪਰ ਉਹਨਾਂ ਨੂੰ ਕਿਹੜੇ ਅੰਦਾਜ਼ ਦੇ ਵਿੱਚ ਕਿੱਦਾਂ ਵਰਤਣਾ? ਜਦੋਂ ਤੁਹਾਡੀਆਂ ਵੀਡੀਓਜ਼ ਦੇਖੀਏ ਤਾਂ ਤੁਸੀਂ ਉਹਦੇ ਵਿੱਚ ਬੜੇ ਵਿਸਥਾਰ ਦੇ ਵਿੱਚ ਦੱਸਦੇ ਆ ਵੀ ਜੇ ਇਹਦੇ ਵਿੱਚ ਬੁਲਬਲੇ ਬਣਨ ਲੱਗ ਗਏ ਤਾਂ ਇਹਦਾ ਮਤਲਬ ਇਹ ਹੈ ਹਨਾ, ਕਿਤੇ ਨਾ ਕਿਤੇ ਤੁਹਾਡੇ ਕਿੱਥੇ ਖਰਾਬੀ ਹੋਈ ਹੈ ਉਹ ਵੀ ਤੁਸੀਂ ਦੱਸਦੇ ਹੋ, ਕਿੱਥੇ ਸੇਕ ਨਹੀਂ ਹੀ ਸਹੀ ਲੱਗਿਆ ਉਹ ਵੀ ਤੁਸੀਂ ਦੱਸਦੇ ਹੋ, ਬਹੁਤ ਹੀ ਸਾਰੇ ਮਾਵਾਂ ਹੀ ਦੱਸਦੀਆਂ ਹੁੰਦੀਆਂ ਅਸਲ ਦੇ ਵਿੱਚ ਹਨਾ। ਤੇ ਮੈਨੂੰ ਲੱਗਦਾ ਕਿ ਵੀਡੀਓਜ਼ ਜਿਹੜੀਆਂ ਬੜੀਆਂ ਮਦਦਗਾਰ ਹੁੰਦੀਆਂ ਹੋਣਗੀਆਂ ਉਹਨਾਂ ਵਿਦਿਆਰਥੀਆਂ ਦੇ ਲਈ, ਜਿਹੜੇ ਵਿਦਿਆਰਥੀ ਆਪਣੀਆਂ ਮਾਵਾਂ ਨੂੰ ਛੱਡ ਕੇ, ਉਹਨਾਂ ਦੇ ਬਣਾਏ ਖਾਣਿਆਂ ਨੂੰ ਛੱਡ ਕੇ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ, ਚਾਹੇ ਕੈਨੇਡਾ ਦੇ ਵਿੱਚ ਆਉਂਦੇ ਆ, ਚਾਹੇ ਇੰਗਲੈਂਡ ਦੇ ਵਿੱਚ ਆਉਂਦੇ ਆ, ਚਾਹੇ ਆਸਟ੍ਰੇਲੀਆ ਦੇ ਵਿੱਚ ਆਉਂਦੇ ਆ, ਤੇ ਉਹਨਾਂ ਦੇ ਲਈ ਤਾਂ ਵਾਕਈ ਇਹ ਇੱਕ ਤਰ੍ਹਾਂ ਦੀ ਮਾਂ ਵਰਗੀ ਸੇਧ ਹੀ ਹੋਣੀ ਹੈ ਹਨਾ। ਤੇ ਪੇਂਡੂ ਜਸ ਇਨ ਆਸਟ੍ਰੇਲੀਆ ਇਸ ਵੇਲੇ ਮੈਨੂੰ ਲੱਗਦਾ ਕਿ ਵਾਕਈ ਇਸ ਤਰ੍ਹਾਂ ਦੀ ਜਿਹੜੀ ਮਦਦ ਹੈ ਉਹਨਾਂ ਲੋਕਾਂ ਦੀ ਤਾਂ ਜ਼ਰੂਰ ਕਰ ਰਹੀ ਹੈ ਜਿਹੜੇ ਵਾਕਈ ਇਸ ਵੇਲੇ ਲੋੜ ਸਮਝਦੇ ਆ। ਬਹੁਤ ਸਾਰੇ ਹੋਰ ਚੈਨਲਸ ਹੈਗੇ ਆ ਯੂਟਿਊਬ ਦੇ ਉੱਤੇ, ਬਹੁਤ ਸਾਰੀਆਂ ਖਾਣੇ ਬਣਾਉਣ ਦੀਆਂ ਜਿਹੜੀਆਂ ਵਿਧੀਆਂ ਆ ਉਹ ਦੱਸੀਆਂ ਜਾਂਦੀਆਂ ਹਨਾ, ਪਰ ਜਿਹੜੇ ਅੰਦਾਜ਼ ਦੇ ਵਿੱਚ ਤੁਸੀਂ ਦੱਸਦੇ ਹੋ, ਜਿਸ ਤਰ੍ਹਾਂ ਤੁਸੀਂ ਸਾਰਿਆਂ ਨੂੰ ਵੈਲਕਮ ਕਹਿੰਦੇ ਹੋ ਹਨਾ, ਕਿਆ ਹੀ ਬਾਤ ਹੈ, ਉਹਦੇ ਵਿੱਚ ਬੜੀ ਸਾਦਗੀ ਹੈ ਤੇ ਬੜਾ ਹੀ ਉਹਦੇ ਵਿੱਚ ਪਿਆਰ, ਬੜੀ ਮੁਹੱਬਤ ਜਿਹੜੀ ਉਹ ਝਲਕਦੀ ਹੈ ਉਹਦੇ ਵਿੱਚ। ਅੱਛਾ, ਪੇਂਡੂ ਜਸ ਇਨ ਆਸਟ੍ਰੇਲੀਆ ਜਿਹੜਾ ਇਹ ਯੂਟਿਊਬ ਚੈਨਲ ਬਣਾਉਣ ਦਾ ਸਬੱਬ ਕਿਵੇਂ ਬਣਿਆ? ਅੱਜ ਅਸੀਂ ਇੱਕ ਖਾਸ ਵਿਸ਼ੇ ਦੇ ਉੱਤੇ ਵੀ ਗੱਲਬਾਤ ਕਰ ਰਹੇ ਹਾਂ ਤੇ ਤੁਸੀਂ ਵੀ ਜ਼ਰੂਰ ਦੱਸਿਓ ਕਿ ਇਹ ਕਿਸ ਤਰ੍ਹਾਂ ਛੂੰਹਦਾ ਹੈ ਇਸ ਵਿਸ਼ੇ ਨੂੰ।
ਦੇਖੋ ਜੀ ਅਮਰਦੀਪ ਜੀ, ਮੈਂ ਸੀਗੀ ਬਹੁਤ ਬਿਜ਼ੀ ਰਹੀ ਆ ਸਾਰੀ ਲਾਈਫ, ਜਿਦਾਂ ਮੈਂ ਕਦੇ ਘਰ ਨਹੀਂ ਸੀ ਬੈਠੀ ਹੈਗੀ, ਘਰ ਦਾ ਕੰਮ ਕਰਕੇ ਪਹਿਲਾਂ ਇੱਥੇ ਵੀ ਆ ਕੇ ਮੈਂ ਸ਼ੋਪ ਕੀਤੀ ਹੈ 7-8 ਸਾਲ। ਉਸ ਤੋਂ ਬਾਅਦ ਮੈਂ ਕਿਹਾ ਚਲੋ ਹੁਣ ਬਹੁਤ ਚਿਰ ਆਪਣਾ ਬਿਜ਼ਨਸ ਕਰ ਲਿਆ, ਕੋਈ ਕੰਮ ਕਰਕੇ ਦੇਖਦੇ ਹਾਂ। ਮੈਂ ਨਰਸਿੰਗ ਹੋਮ ਦੇ ਵਿੱਚ ਕੰਮ ਕਰਨ ਲੱਗ ਪਈ, 6-7 ਸਾਲ ਮੈਂ ਉੱਥੇ ਕੰਮ ਕੀਤਾ
ਜੀ।
ਤੇ ਜ਼ਿੰਦਗੀ ਦਾ ਇੱਕ ਮੋੜ ਇਹੋ ਜਿਹਾ ਆਇਆ, ਮੇਰੇ ਨਾਲ ਬਹੁਤ ਵੱਡਾ ਹਾਦਸਾ ਹੋ ਗਿਆ
ਜੀ।
ਮੇਰੇ ਘਰ ਦਾ, ਮੈਂ ਬੱਚੇ ਆਪਣੇ ਨੂੰ ਛੱਡ ਕੇ ਸਕੂਲੋਂ ਆ ਰਹੀ ਸੀ ਤੇ ਮੇਰੇ ਘਰ ਦਾ ਹਾਦਸਾ ਹੋਇਆ ਕਿਸੇ ਨੇ ਵਿੱਚ ਕਾਰ ਲਿਆ ਕੇ ਮਾਰੀ ਦੇ ਡਰਾਈਵਰ
ਜੀ।
ਤੇ ਚਲੋ ਮੇਰੀ ਜ਼ਿੰਦਗੀ ਬਚ ਗਈ, ਪਰ ਮੇਰੇ ਬਹੁਤ ਸਾਰੀਆਂ ਸੱਟਾਂ ਲੱਗ ਗਈਆਂ, ਮੇਰੇ ਗਿੱਟੇ ਟੁੱਟ ਗਏ, ਗੋਡੇ ਰਿਬਸ ਟੁੱਟ ਗਈਆਂ, ਬਹੁਤ ਵੱਡਾ ਹਾਦਸਾ ਮੇਰੀ ਜ਼ਿੰਦਗੀ ਦਾ। 1.5 ਸਾਲ ਹੋ ਗਿਆ, 2020 ਦੀ ਮਾਰਚ ਵਿੱਚ ਮੇਰਾ ਐਕਸੀਡੈਂਟ ਹੋ ਗਿਆ ਤੇ ਮੇਰੀ ਜ਼ਿੰਦਗੀ ਇਕਦਮ ਬਹੁਤ ਜ਼ਿਆਦਾ ਬਦਲ ਗਈ। ਮੈਂ ਬਚ ਤਾਂ ਗਈ, ਪਰ ਜਿੱਦਾਂ ਹਰ ਵੇਲੇ ਲੰਮੇ ਪੈ ਰਹਿਣਾ, ਹੌਲੀ ਹੌਲੀ ਫਿਜ਼ੀਓ ਦੇ ਨਾਲ ਜਿੱਦਾਂ ਹੌਲੀ ਹੌਲੀ ਹੈਲਥ ਇੰਪਰੂਵ ਹੁੰਦੀ ਗਈ
ਜੀ।
ਪਰ ਜਿਹੜੀ ਮੇਰੀ ਮੈਂਟਲ ਹੈਲਥ ਸੀ, ਉਹ ਮੈਨੂੰ ਲੱਗਾ ਕਿਉਂਕਿ ਉਹ ਡਾਊਨ ਹੁੰਦੀ ਜਾ ਰਹੀ ਆ
ਜੀ।
ਜਦੋਂ ਵੀ ਮੈਂ ਕਿਤੇ ਬਹੁਤਾ ਕਿਤੇ ਬਾਹਰ ਨਹੀਂ ਸੀ ਜਾਂਦੀ, ਜਦੋਂ ਕਿਤੇ ਗਰੋਸਰੀ ਲੈਣ ਵੀ ਆਪਣੇ ਹਸਬੈਂਡ ਨਾਲ ਜਾਣਾ ਪਈ, ਚਲੋ ਬਾਹਰ ਚੱਲ ਜਾਵਾ, ਮੈਨੂੰ ਐਗਜ਼ਾਈਟੀ ਫੀਲ ਹੁੰਦੀ ਸੀਗੀ, ਜਿੱਦਾਂ ਮੈਨੂੰ ਸਵੈਟਿੰਗ ਹੋਣੀ, ਜਿੱਦਾਂ ਗਰਮੀ ਤਰੇਲੀਆਂ ਆ ਜਾਣੀਆਂ। ਮੈਂ ਕਹਿਣਾ ਘਰ ਨੂੰ ਚੱਲ ਜਾਵਾਂ, ਉਸੇ ਵੇਲੇ ਮੈਂ ਆਪਣੇ ਹਸਬੈਂਡ ਨੂੰ ਕਹਿਣਾ 10-15 ਮਿੰਟ ਬਾਅਦ ਚਲੋ ਜੀ ਚੱਲੀਏ
ਜੀ।
ਕਿਤੇ ਮੈਨੂੰ ਇਹ ਮਹਿਸੂਸ, ਕਿਉਂਕਿ ਮੈਂ ਪੜ੍ਹੀ ਲਿਖੀ ਵੀ ਸੀ, ਮੈਂ ਨਰਸਿੰਗ ਹੋਮ ਚ ਵੀ ਕੰਮ ਕਰਦੀ ਸੀ, ਮੈਨੂੰ ਉਹ ਚੀਜ਼ਾਂ ਦਿਸਣ ਲੱਗ ਪਈਆਂ ਕਿ ਮੈਂ ਕਿੱਧਰ ਜਾ ਰਹੀ ਆ ਮੇਰੀ ਮੈਂਟਲ ਹੈਲਥ। ਤੇ ਹੌਲੀ ਇੱਕ ਹੋਰ ਬਹੁਤ ਵੱਡੀ ਗੱਲ ਸੀ ਫੈਮਿਲੀ ਦੀ, ਮੇਰੀ ਫੈਮਿਲੀ ਦੀ ਬਹੁਤ ਵੱਡੀ ਸਪੋਰਟ ਸੀ ਮੈਨੂੰ ਇਸ ਗੱਲ ਦੇ ਵਿੱਚ, ਕਿਉਂਕਿ ਪੜ੍ਹੇ ਲਿਖੇ ਸੀ ਬੱਚੇ ਵੀ। ਤੇ ਮੇਰੀ ਬੇਟੀ ਨੇ, ਮੇਰੇ ਹਸਬੈਂਡ ਨੇ ਮੈਨੂੰ ਸਾਲ ਹੋ ਗਿਆ ਸੀ ਕਹਿੰਦੇ ਤੂੰ ਕੁਛ ਛੱਡ ਮੇਰੇ, ਜਿੱਦਾਂ ਮੈਂ ਸਾਈਕੋਲੋਜਿਸਟ ਤੋਂ ਵੀ ਜਾਂਦੀ ਸੀ, ਉਹ ਕਹਿੰਦੇ ਜੋ ਤੇਰਾ ਸ਼ੌਕ ਉਹ ਕਰ। ਐਨੀਵੇ ਮੈਂ ਗਾਰਡਨਿੰਗ ਮੈਨੂੰ ਸ਼ੌਕ ਸੀਗਾ, ਕੁਕਿੰਗ ਦਾ ਸ਼ੌਕ ਸੀ, ਗਾਰਡਨਿੰਗ ਮੈਂ ਕਰਨੀ ਸੀ ਸਕਦੀ, ਕੁਕਿੰਗ ਥੋੜੀ ਘਰ ਦਾ ਕੰਮ ਕਰਦੀ ਸੀ
ਜੀ।
ਤੇ ਕਰਦੇ ਕਰਦੇ ਮੈਨੂੰ ਬਹੁਤ ਚਿਰ ਲੱਗ ਗਿਆ, 6-7 ਮਹੀਨੇ ਇਹ ਸੋਚਦੇ ਆ, ਪਰ ਮੈਨੂੰ ਪੁਸ਼ ਕੀਤਾ ਮੇਰੀ ਦੋਹਤਨ ਨੇ, ਮੇਰੇ ਹਸਬੈਂਡ ਨੇ, ਬੱਚਿਆਂ ਨੇ, ਮੇਰੇ ਮੁੰਡੇ ਨੇ, ਮੰਮੀ ਜੀ ਤੁਸੀਂ ਕੁਛ ਕਰੋ ਹਨਾ
ਜੀ।
ਇਹ ਵੀ ਬਹੁਤ ਵੱਡੀ ਚੀਜ਼ ਆ ਤੁਹਾਡੀ ਫੈਮਿਲੀ ਦੇ ਸਪੋਰਟ ਕਰਨੀ। ਤੇ ਇੱਦਾਂ ਹੀ ਬਸ ਫਿਰ ਮੇਰੇ ਬੱਚਿਆਂ ਨੇ ਮੈਨੂੰ ਥੋੜਾ ਹਸਬੈਂਡ ਨੇ ਸਿਖਾ ਲਿਆ ਕਿੱਦਾਂ ਐਡੀਟਿੰਗ ਕਰਨੀ, ਕਿੱਦਾਂ ਪਹਿਲਾਂ ਮੈਂ ਵੀਡੀਓ ਉੱਦਾਂ ਹੀ ਬਣਾ ਕੇ ਐਡੀਟਿੰਗ ਕਰਕੇ ਡਿਲੀਟ ਕਰੀ ਗਈ ਕਾਫੀ। ਇੱਕ ਦਿਨ ਮੈਂ ਕਿਸੇ ਨੂੰ ਨੀ ਦੱਸਿਆ ਹੈਗਾ ਘਰ ਦੇ ਵਿੱਚ ਵੀ, ਮੈਂ ਐਡੀਟਿੰਗ ਕਰਕੇ ਬਸ ਉੱਤੇ ਯੂਟਿਊਬ ਤੇ ਪਾ ਦਿੱਤੀ। ਤੇ ਮੇਰੀ ਡੋਟਰ ਉਹ ਵੀ ਆਪਣੀ ਲੋਜ ਫੈਮਿਲੀ ਚ ਰਹਿੰਦੀ ਹੈ, ਜਦੋਂ ਉਹਨੇ ਸਾਰਿਆਂ ਨੇ ਦੇਖੀ ਮੈਂ ਸੈਂਡ ਕੀਤੀ ਨਾ ਉਹਨਾਂ ਨੂੰ ਵਟਸਐਪ ਤੇ, ਉਹ ਸਾਰੇ ਹੈਰਾਨ ਰਹਿ ਕੇ, ਮੇਰੇ ਹਸਬੈਂਡ ਵੀ ਕਹਿੰਦੇ ਉਹ ਵੈਲ ਡਨ, ਕਹਿੰਦੇ ਤੂੰ ਕੁਛ ਕੀਤਾ। ਤੇ ਉਹਦੇ ਨਾਲ ਮੈਂ ਲੋਕਾਂ ਦੇ ਨਾਲ ਬਹੁਤ ਜੁੜ ਗਈ, ਮੇਰੀਆਂ ਫਰੈਂਡਾਂ ਜਿਹੜੇ ਰਹਿੰਦੀ ਸੀ ਹੋਰ ਕੰਟਰੀਆਂ ਦੇ ਵਿੱਚ ਵੀ, ਉਹਨੇ ਮੈਨੂੰ ਫੇਸਬੁੱਕ ਤੇ ਦੇਖਿਆ, ਯੂਟਿਊਬ ਤੇ ਦੇਖਿਆ। ਮੈਂ ਸਾਰੀ ਦਿਹਾੜੀ ਜਿੱਦਾਂ ਮੈਨੂੰ ਕਿਸੇ ਦਾ ਫੋਨ ਆਉਂਦਾ ਰਹਿੰਦਾ, ਮੇਰੇ ਭਰਾ ਭੈਣਾਂ ਦਾ, ਉਹਨੇ ਵੀ ਮੈਨੂੰ ਬਹੁਤ ਸਪੋਰਟ ਕੀਤੀ, ਕਿਸੇ ਨੇ ਮੈਨੂੰ ਇਹ ਨੀ ਕਿਹਾ ਤੂੰ ਆ ਕੀ ਕੰਮ ਕੀਤਾ, ਹਰ ਇੱਕ ਨੇ ਮੈਨੂੰ ਇਹ ਕਿਹਾ ਤੂੰ ਬਹੁਤ ਵਧੀਆ ਕੀਤਾ। ਤੇ ਮੈਂ ਬਹੁਤ ਫੀਲ ਵਧੀਆ ਕਰਦੀ ਹਾਂ, ਹਰ ਵੇਲੇ ਮੈਂ ਬਿਜ਼ੀ ਰਹਿੰਦੀ ਹਾਂ, ਮੈਂ ਸੋਚਦੀ ਹਾਂ ਅੱਜ ਮੈਂ ਕਿਹੜੀ ਵੀਡੀਓ ਪਾਉਂਗੀ, ਮੈਂ ਕੀ ਕਰੂੰਗੀ, ਲੋਕਾਂ ਦੇ ਮੈਂ ਕਮੈਂਟ ਪੜ੍ਹਦੀ ਹਾਂ। ਤੇ ਇਸ ਕਰਕੇ ਆਪਾਂ ਨੂੰ ਕੋਈ ਨਾ ਕੋਈ ਕੰਮ, ਹਰੇਕ ਦੇ ਵਿੱਚ ਕੁਛ ਨਾ ਕੁਛ ਹੁਨਰ ਹੁੰਦਾ ਆ, ਆਪਾਂ ਨੂੰ ਜ਼ਰੂਰ ਕੋਈ ਕੰਮ ਕਰਨਾ ਚਾਹੀਦਾ ਆ
ਜੀ ਜੀ,
ਆਪਣੀ ਸਿਹਤ ਨੂੰ ਠੀਕ ਰੱਖਣ ਲਈ
ਜੀ।
ਹਾਂਜੀ, ਇੱਦਾਂ ਮੈਂ ਸ਼ੁਰੂ ਕੀਤਾ।
ਠੀਕ, ਸੋ ਬਹੁਤ ਪਿਆਰੀ ਲੱਗੀ ਤੁਹਾਡੀ ਗੱਲ ਵੀ, ਤੁਸੀਂ ਆਪਣੇ ਆਪ ਹੀ ਫਿਰ ਇੱਕ ਦਿਨ ਐਡੀਟਿੰਗ ਤੱਕ ਵੀ ਪਹੁੰਚ ਗਏ ਹਨਾ, ਵੀਡੀਓ ਬਣਾਉਣ ਤੱਕ। ਚਲੋ ਬੜਾ ਸੌਖਾ ਆ ਵੀ ਤੁਸੀਂ ਕੈਮਰਾ ਰੱਖ ਲਓ ਤੇ ਪਲੇ ਦਾ ਬਟਨ ਆਨ ਕਰ ਲਓ, ਪਰ ਐਡੀਟਿੰਗ ਦਾ ਜਿਹੜਾ ਥੋੜਾ ਜਿਹਾ ਕੰਮ ਆ ਉਹ ਕਈ ਵਾਰ ਲੱਗਦਾ ਹੁੰਦਾ ਵੀ ਸਾਡੇ ਤੋਂ ਹੋਣਾ ਨੀ ਆ ਹਨਾ, ਪਰ ਤੁਸੀਂ ਹੌਸਲਾ ਕੀਤਾ ਔਰ ਉਸ ਤੋਂ ਬਾਅਦ ਜਦੋਂ ਵੀਡੀਓ ਫੇਸਬੁੱਕ ਤੇ ਯੂਟਿਊਬ ਤੇ ਗਈ ਤਾਂ ਉਹਦੇ ਨਾਲ ਤੁਹਾਨੂੰ ਹੋਰ ਹੌਸਲਾ ਮਿਲਿਆ ਹਨਾ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪਰਿਵਾਰ ਦੇ ਵਿੱਚੋਂ ਹੌਸਲਾ ਮਿਲਣਾ ਬਹੁਤ ਜ਼ਰੂਰੀ ਹੁੰਦਾ ਹਨਾ। ਬਹੁਤ ਵਾਰ ਜੀ, ਬਹੁਤ ਵਾਰ ਹੁੰਦਾ ਜਸਪਾਲ ਜੀ ਵੀ, ਆਪਾਂ ਪਰਿਵਾਰਾਂ ਦੇ ਵਿੱਚ ਰਹਿੰਦੇ ਹਾਂ ਪਰ ਆਪਾਂ ਇਸ ਗੱਲ ਨੂੰ ਜਾਣ ਨਹੀਂ ਸਕਦੇ। ਮੈਂ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ, ਅੱਜ ਦੇ ਇਸ ਟੌਪਿਕ ਦੀ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਅਸੀਂ ਬੁੱਝਦੇ ਹੀ ਨਹੀਂ ਆ ਵੀ ਕੀ ਦੁੱਖ ਆ ਹਨਾ, ਵੀ ਅਸਲ ਦੇ ਵਿਚ ਠੀਕ ਹੈ ਜਿਹੜਾ ਫਿਜ਼ੀਕਲੀ ਆਪਾਂ ਜਿਹੜੀ ਚੀਜ਼ ਤੋਂ ਪਰੇਸ਼ਾਨ ਹੈਗੇ ਉਹ ਤਾਂ ਹੈਗੇ ਹੀ ਹੈਗੇ ਆ, ਪਰ ਦੂਜੀ ਚੀਜ਼ ਜਿਹੜੀ ਸਾਨੂੰ ਉਹ ਪਰੇਸ਼ਾਨ ਇਹ ਕਰ ਰਹੀ ਹੈ ਕਿ ਤੁਹਾਨੂੰ ਬੈਠਣਾ ਪੈ ਰਿਹਾ, ਤੁਹਾਡੇ ਤੋਂ ਜਿਹੜੇ ਹੋਰ ਤੁਸੀਂ ਜੋ ਕੁਛ ਤੁਹਾਡੀਆਂ ਜਿਹੜੀਆਂ ਸਮਰੱਥਾਵਾਂ ਹੈਗੀਆਂ ਤੁਹਾਡੇ ਅੰਦਰ, ਹਨਾ ਤੁਹਾਡੇ ਅੰਦਰ ਉਹ ਸਿਰਜਣਾਤਮਕ ਸ਼ਕਤੀ ਹੈਗੀ ਹੈ, ਪਰ ਉਹ ਸਮਰੱਥਾਵਾਂ ਜਾਂ ਉਹ ਜਿਹੜੀ ਸਿਰਜਣਾਤਮਕ ਸ਼ਕਤੀ ਆ ਉਹਦਾ ਤੁਸੀਂ ਪ੍ਰਯੋਗ ਨਹੀਂ ਕਰ ਪਾ ਰਹੇ ਸਹੀ ਤਰ੍ਹਾਂ, ਹਨਾ। ਔਰ ਜਦੋਂ ਇਹ ਗੱਲ ਪਰਿਵਾਰ ਸਮਝ ਜਾਵੇ ਤਾਂ ਮੈਨੂੰ ਲੱਗਦਾ ਕਿ ਫੇਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਸੋ ਤੁਹਾਡੇ ਮਾਮਲੇ ਦੇ ਵਿੱਚ ਪਰਿਵਾਰ ਦੀ ਜਿਹੜੀ ਸਪੋਰਟ ਆ ਉਹਨੂੰ ਤਾਂ ਵਡਿਆਉਣਾ ਬਣਦਾ, ਪਰ ਨਾਲ ਨਾਲ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਤੁਹਾਨੂੰ ਹੌਸਲਾ ਬੜਾ ਮਿਲਿਆ ਜਦੋਂ ਉਹ ਪੋਸਟ ਜਿਹੜੀ ਪਹਿਲੀ ਵਾਰ ਤੁਹਾਡੇ ਦੋਸਤਾਂ ਨੇ ਤੁਹਾਡੀਆਂ ਸਹੇਲੀਆਂ ਨੇ ਦੇਖੀ ਖਾਸ ਤੌਰ ਦੇ ਉੱਤੇ। ਔਰ ਇੱਥੇ ਜਸਪਾਲ ਜੀ ਇੱਕ ਹੋਰ ਜਿਵੇਂ ਆਪਾਂ ਮੈਂਟਲ ਹੈਲਥ ਦੀ ਗੱਲ ਕਰ ਰਹੇ ਹਾਂ, ਇੱਕ ਹੋਰ ਜਿਹੜਾ ਸਵਾਲ ਉਹ ਇੱਥੇ ਇਹ ਵੀ ਬਣਦਾ ਹੈ ਕਿ ਬਹੁਤ ਵਾਰ ਕੀ ਹੁੰਦਾ ਕਿ ਸਾਡੀਆਂ ਜਿਹੜੀਆਂ ਭੈਣਾਂ ਹੈ ਨਾ ਉਹ ਵੀ ਕੁਛ ਇਸ ਤਰ੍ਹਾਂ ਦੇ ਜਿਹੜੇ ਮਾਹੌਲ ਦੇ ਵਿੱਚ ਘਿਰੀਆਂ ਰਹਿੰਦੀਆਂ ਕਿ ਉਹ ਹਿੰਮਤ ਹੀ ਨਹੀਂ ਕਰਦੀਆਂ, ਹਨਾ। ਉਹਨਾਂ ਨੂੰ ਵੀ ਲੱਗਦਾ ਹੁੰਦਾ ਕਿ ਮੈਂ ਆਹ ਕਰ ਸਕਦੀ ਹਾਂ ਪਰ ਉਹ ਹਿੰਮਤ ਨਹੀਂ ਕਰਦੀਆਂ, ਕਿਉਂ? ਕਿਉਂਕਿ ਇੱਕ ਡਰ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਕਿ ਜੇ ਮੈਂ ਇੱਦਾਂ ਕਰੂੰਗੀ ਤਾਂ ਪਤਾ ਨਹੀਂ ਫਲਾਨੇ ਕੀ ਕਹਿਣਗੇ, ਧਮਕਾਨੇ ਕੀ ਕਹਿਣਗੇ, ਹਨਾ। ਔਰ ਇਹ ਫੇਅਰ ਕਿਉਂ ਹੁੰਦਾ? ਕਿਉਂਕਿ ਅਸੀਂ ਖੁਦ ਇਸ ਤਰ੍ਹਾਂ ਸੋਚਦੇ ਹਾਂ ਕਈ ਵਾਰ, ਹਨਾ। ਕਈ ਵਾਰ ਅਸੀਂ ਬਹੁਤ ਸਾਰੀਆਂ ਜਿਹੜੀਆਂ ਜਜਮੈਂਟਸ ਆ ਦੂਜਿਆਂ ਦੇ ਲਈ ਬਣਾ ਲੈਂਦੇ ਹਾਂ ਤੇ ਉਹਦੇ ਨਾਲ ਹੀ ਉਸ ਨੂੰ ਆਪਣੇ ਨਾਲ ਵੀ ਜੋੜ ਲੈਂਦੇ ਹਾਂ ਤੇ ਇਸੇ ਕਰਕੇ ਅਸੀਂ ਅੱਗੇ ਨਹੀਂ ਵੱਧ ਪਾਉਂਦੇ, ਕਿਉਂਕਿ ਪਹਿਲਾ ਕਦਮ ਹੀ ਚੁੱਕਣਾ ਜਿਹੜਾ ਆ ਉਹ ਸਾਡੇ ਲਈ ਜ਼ਰੂਰੀ ਹੁੰਦਾ, ਜਿਹੜਾ ਅਸੀਂ ਚੁੱਕਦੇ ਨਹੀਂ, ਹਨਾ। ਔਖਾ ਹੁੰਦਾ ਆ, ਜ਼ਰੂਰੀ ਹੁੰਦਾ ਆ, ਪਰ ਉਹੀ ਅਸੀਂ ਚੁੱਕਦੇ ਨਹੀਂ। ਤੇ ਇਸ ਸਵਾਲ ਤੇ ਤੁਸੀਂ ਕੀ ਕਹਿਣਾ ਚਾਹੋਗੇ?
ਮੈਂ ਇਹੀ ਕਹਿਣਾ ਚਾਹੂੰਗੀ ਭਈ ਕਦੇ ਵੀ ਇਹ ਨਾ ਸੋਚੋ ਕਿ ਕੋਈ ਕੀ ਸੋਚਦਾ ਆ, ਤੁਸੀਂ ਉਹ ਕਰੋ ਜੋ ਤੁਹਾਡਾ ਮਨ ਕਰਦਾ ਆ
ਜੀ,
ਇੱਦਾਂ ਨਹੀਂ, ਕਿਉਂਕਿ ਤੁਹਾਨੂੰ ਥੋੜੇ ਜਿਹੇ ਲੋਕ ਨੈਗੇਟਿਵ ਵੀ ਮਿਲਣਗੇ ਪਰ ਜ਼ਿਆਦਾ ਤੁਹਾਨੂੰ ਪੋਜ਼ਿਟਿਵ ਮਿਲਣਗੇ, ਹਨਾ
ਜੀ।
ਪਰ ਮੇਰੇ ਮਾਮਲੇ ਚ ਮੈਨੂੰ ਪੋਜ਼ਿਟਿਵ ਹੀ ਮਿਲਿਆ, ਪਰ ਮੇਰੀ ਜ਼ਿੰਦਗੀ ਦੀ ਕੁਛ ਜਿਹਾ ਜੋ ਵੀ ਮੈਂ ਜ਼ਿੰਦਗੀ ਚ ਕੀਤਾ ਆ ਨਾ, ਮੈਂ ਸਿਰਫ ਆਪਣੀ ਫੈਮਿਲੀ ਦੀ ਸਹਿਮਤੀ ਲਈ ਆ
ਜੀ,
ਮੈਂ ਉਹ ਤੋਂ ਬਾਅਦ ਉਹ ਕੰਮ ਸਟਾਰਟ ਕਰ ਦਿੱਤਾ। ਮੈਂ ਆਪਣੇ ਹਸਬੈਂਡ ਨੂੰ ਵੀ ਕਹਿੰਦੀ ਹੁੰਦੀ ਫੈਮਿਲੀ ਜੇ ਹੈਪੀ ਆ ਤੁਸੀਂ ਉਹ ਕੰਮ ਕਰਨ ਲੱਗ ਜਾਓ, ਦੂਜਿਆਂ ਨੂੰ ਪੁੱਛਣ ਦੀ ਬਹੁਤ ਜ਼ਿਆਦਾ ਲੋੜ ਨਹੀਂ ਹੈਗੀ।
ਬਿਲਕੁਲ,
ਪਰ ਤੁਹਾਡੇ ਨਾਲ ਉਹ ਲੋਕ ਆਪੇ ਰਲ ਜਾਂਦੇ ਆ
ਜੀ।
ਜੇ ਅਸੀਂ ਇਹ ਸੋਚਦੇ ਰਹਿੰਦੇ ਹਾਏ ਉਹ ਕੀ ਹੋਊਗਾ, ਹਾਏ ਆਹ ਕੀ ਹੋਊਗਾ, ਏਦਾਂ ਕੀ ਹੋਊਗਾ
ਜੀ,
ਨਹੀਂ ਮੈਨੂੰ, ਮੈਂ ਕਦੇ ਵੀ ਕੋਈ ਕੰਮ ਕਰਦੀ ਆ ਮੈਂ ਆਪਣੇ ਬੱਚਿਆਂ ਦੇ ਆਪਣੀ ਫੈਮਿਲੀ ਨੂੰ ਪੁੱਛਦੀ ਆ, ਅਸੀਂ ਆਪਸ ਵਿੱਚ ਸਲਾਹ ਕਰੀ ਦੀ, ਜੇ ਉਹ ਕਹਿਣ ਹਾਂ ਜੇ ਆਪਾਂ ਕਰ ਲਏ ਜੇ ਨਾ ਫੇਰ ਇੱਕ ਦੂਜੇ ਦੇ ਪੁੱਛੀਦਾ ਕੀ ਉਹ ਨੈਗੇਟਿਵ ਵੀ ਪੋਜ਼ਿਟਿਵ
ਜੀ,
ਤੇ ਉਹ ਕੰਮ ਤੁਸੀਂ ਕਰ ਲਓ
ਜੀ,
ਕਿਉਂਕਿ ਕਹਿੰਦੇ ਨੇ ਡਿਗੇ ਨੂੰ ਚੁੱਕਣ ਵਾਲਾ ਕਈ ਵਾਰੀ ਬਹੁਤ ਘੱਟ ਲੋਕ ਹੁੰਦੇ ਆ, ਜਿੱਦਾਂ ਉਹ ਤੁਹਾਨੂੰ ਹੋਰ ਸਮਾਂ ਪੁਸ਼ ਕਰ, ਜਦੋਂ ਆਪਾਂ ਉੱਠਦੇ ਆ ਨਾ ਉਹ ਲੱਤਾਂ ਖਿੱਚਣ ਵਾਲੇ ਕਾਫੀ ਮਿਲ ਜਾਂਦੇ।
ਬਿਲਕੁਲ ਬਿਲਕੁਲ ਜੀ,
ਹਾਂ ਇਸ ਕਰਕੇ ਤੁਸੀਂ ਕੰਮ ਸ਼ੁਰੂ ਕਰ ਲਓ, ਫੇਰ ਕੋਈ ਨੀ, ਜੇ ਤੁਸੀਂ ਸ਼ੁਰੂ ਕਰਨ ਲੱਗੇ ਇੱਧਰ ਉੱਧਰ ਪੁੱਛਦੇ ਕਰਦੇ ਆ ਸਲਾਹ ਲੈਂਦੇ ਆ, ਫੇਰ ਤੁਸੀਂ ਕਰਮ ਨਹੀਂ ਸਕਦੇ ਹੈਗੇ, ਹਨਾ
ਜੀ। ਬਿਲਕੁਲ,
ਕਿਉਂਕਿ ਹਰੇਕ ਦੇ ਵਿੱਚ ਕੋਈ ਨਾ ਕੋਈ ਹੁਨਰ ਆ
ਜੀ,
ਕਿਸੇ ਕੋਲ ਗਾਰਡਨਿੰਗ ਦਾ, ਕਿਸੇ ਕੋਲ ਕੁਕਿੰਗ ਦਾ, ਕਿਸੇ ਕੋਲ ਸੀਨ ਦਾ, ਬੀਬੀਆਂ ਕੋਲ ਕੁਛ ਵੀ ਆ, ਤੁਸੀਂ ਆਪਣਾ ਕੋਈ ਵੀ ਕੰਮ ਸ਼ੁਰੂ ਕਰੋ। ਅੱਜ ਕੱਲ ਤਾਂ ਆਨਲਾਈਨ ਹੀ ਸਾਰਾ ਕੁਛ ਬਹੁਤ ਕੁਛ ਹੈਗਾ ਆ
ਜੀ,
ਤੁਸੀਂ ਕੁਛ ਵੀ ਕਰ ਸਕਦੇ ਆ
ਜੀ। ਬਿਲਕੁਲ, ਅੱਛਾ ਤੁਸੀਂ ਜਿਵੇਂ ਗੱਲ ਕੀਤੀ ਹੈ ਨਾ ਵੀ ਪਰਿਵਾਰ ਦੀ ਸਹਿਮਤੀ ਹੋਣੀ ਬਹੁਤ ਜ਼ਰੂਰੀ ਹੈ, ਇਹ ਬਹੁਤ ਮਹੱਤਵਪੂਰਨ ਗੱਲ ਆ। ਔਰ ਅੱਜ ਸਾਡਾ ਇਹ ਗੱਲਬਾਤ ਕਰਨ ਦਾ ਜਿਹੜਾ ਵਿਸ਼ਾ ਹੈ ਨਾ, ਜਾਂ ਫਿਰ ਜਿਹੜਾ ਇਸ ਵਿਸ਼ੇ ਨੂੰ ਛੋਣ ਦਾ ਜਿਹੜਾ ਮੰਤਵ ਹੈ ਉਹ ਵੀ ਇਹੀ ਹੈ ਕਿ ਬਹੁਤ ਵਾਰ ਕੀ ਹੁੰਦਾ ਕਿ ਪਰਿਵਾਰਾਂ ਦੇ ਵਿੱਚ ਵੀ ਅਸੀਂ ਇਹ ਚੀਜ਼ ਨਹੀਂ ਜਾਣ ਪਾਉਂਦੇ, ਅਸੀਂ ਸੁਚੇਤ ਹੀ ਨਹੀਂ ਹੁੰਦੇ ਵੀ ਪਰਿਵਾਰ ਦੇ ਵਿੱਚ ਕੋਈ ਇਹੋ ਜਿਹੀ ਸਥਿਤੀ ਦੇ ਵਿੱਚੋਂ ਲੰਘ ਰਿਹਾ, ਜਾਂ ਫਿਰ ਉਹਦੇ ਵਿੱਚ ਆਹ ਕਾਬਲੀਅਤ ਆ, ਉਸ ਕਾਬਲੀਅਤ ਨੂੰ ਅਸੀਂ ਸਹਿਯੋਗ ਕਿੱਦਾਂ ਦੇਣਾ ਹੈ, ਹਨਾ। ਤੇ ਉਹ ਕਾਬਲੀਅਤ ਜਿਹੜੀ ਹੈ ਜੇ ਉਹਦੀ ਆਪਣੀ ਜਿਹੜੀ ਜ਼ਿੰਦਗੀ ਆ ਉਹਨੂੰ ਸੰਵਾਰਨ ਦੇ ਲਈ ਜਾਂ ਫਿਰ ਪਰਿਵਾਰ ਦੇ ਲਈ ਵੀ ਜੇ ਉਹ ਲਾਭਦਾਇਕ ਹੈ ਤਾਂ ਮੈਨੂੰ ਲੱਗਦਾ ਕਿ ਉੱਥੇ ਸਹਿਯੋਗ ਕਰਨਾ ਬਣਦਾ ਹੁੰਦਾ। ਸੋ ਅੱਜ ਦੇ ਟੌਪਿਕ ਦੇ ਉੱਤੇ ਇਸੇ ਕਰਕੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ। ਤੁਸੀਂ ਜਿਵੇਂ ਆਪਣੇ ਹੁਨਰ ਨੂੰ ਪਛਾਣਿਆ, ਹਨਾ, ਤੁਸੀਂ ਲਗਾਤਾਰ ਨੌਕਰੀ ਕਰਦੇ ਰਹੇ, ਬਿਜ਼ਨਸ ਵੀ ਕੀਤਾ, ਔਰ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਹਾਲਾਤ ਬਣੇ ਕਿ ਤੁਹਾਨੂੰ ਉਹ ਸਾਰਾ ਕੁਝ ਛੱਡਣਾ ਪਿਆ, ਪਰ ਛੱਡਣ ਤੋਂ ਬਾਅਦ ਜਿਹੜੀ ਸਥਿਤੀ ਤੁਹਾਡੇ ਲਈ ਬਣਦੀ ਕਿਸੇ ਲਈ ਵੀ ਬਣਦੀ ਹੈ। ਅਸੀਂ ਪਹਿਲਾਂ ਗੱਲ ਕਰ ਰਹੇ ਸੀ ਮਧੂ ਹੋਰਾਂ ਦੇ ਨਾਲ, ਉਹਨਾਂ ਨੇ ਕਿਹਾ ਕਿ ਆਈਸੋਲੇਸ਼ਨ, ਔਰ ਆਈਸੋਲੇਸ਼ਨ ਦੀ ਅਸੀਂ ਦੇਖਿਆ ਕਿ ਜਦੋਂ ਆਦਮੀਆਂ ਨੂੰ ਦੋ ਦਿਨ ਘਰ ਰਹਿਣਾ ਪੈਂਦਾ, ਚਾਰ ਦੀਵਾਰੀ ਜਿਹੜੀ ਉਹਨਾਂ ਨੂੰ ਵੱਡ ਖਾਂਦੀ ਹੈ, ਹਨਾ। ਸੋ ਇਸੇ ਤਰ੍ਹਾਂ ਦੀ ਜਿਹੜੀ ਸਥਿਤੀ ਜੇ ਔਰਤ ਦੇ ਨਾਲ ਬਣਦੀ ਉਹਦੇ ਨਾਲ ਵੀ ਇਸੇ ਤਰ੍ਹਾਂ ਦਾ ਹੀ ਮਾਹੌਲ ਬਣਦਾ। ਸੋ ਉਸ ਮਾਹੌਲ ਦੇ ਵਿੱਚੋਂ ਤੁਸੀਂ ਆਪਣੇ ਆਪ ਕਿੱਦਾਂ ਨਿਕਲਣਾ, ਪਰ ਉਸ ਮਾਹੌਲ ਨੂੰ ਦੂਜਿਆਂ ਵੱਲੋਂ ਸਮਝਣਾ ਜਿਹੜਾ ਉਹ ਕਿੰਨਾ ਜ਼ਰੂਰੀ ਹੈ। ਅੱਜ ਦੇ ਵਿਸ਼ੇ ਦੇ ਉੱਤੇ ਇਸੇ ਲਈ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਦੂਜੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਕੰਮ ਕਾਜ ਜਿਹੜਾ ਇੱਕ ਤਾਂ ਅਸੀਂ ਘਰ ਦਾ ਕੰਮ ਕਰਦੇ ਹਾਂ, ਘਰ ਦਾ ਕੰਮ ਜਿਹੜਾ ਆ ਉਹ ਜ਼ਰੂਰ ਹਰ ਔਰਤ ਕਰਦੀ ਕਰਦੀ ਹੈ ਹਨਾ। ਬਹੁਤ ਸਾਰੇ ਜਿਹੜੇ ਪਰਿਵਾਰਾਂ ਦੇ ਵਿੱਚ ਆ ਚਲੋ ਆਦਮੀ ਤੇ ਤੀਵੀਂ ਰਲ ਮਿਲ ਕੇ ਵੀ ਕੰਮ ਕਰਦੇ ਆ, ਪਰ ਘਰ ਦੇ ਕੰਮ ਤੋਂ ਇਲਾਵਾ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਬਾਹਰ ਵੀ ਕੰਮ ਕਾਜ ਕਰਦੀਆਂ, ਬਹੁਤ ਸਾਰੀਆਂ ਨਹੀਂ ਵੀ ਕਰਦੀਆਂ, ਪਰ ਬਾਹਰ ਨਿਕਲਣਾ, ਬਾਹਰ ਜਾ ਕੇ ਕੰਮ ਕਰਨਾ, ਬਾਹਰਲੇ ਵਾਤਾਵਰਣ ਦੇ ਵਿੱਚ ਗੁਜ਼ਰਨਾ, ਉਥੋਂ ਤਜਰਬਾ ਹਾਸਲ ਕਰਨਾ, ਉਥੋਂ ਕੁਛ ਸਿੱਖਣਾ, ਉਹ ਵੀ ਬਹੁਤ ਹੀ ਜ਼ਿਆਦਾ ਲਾਹੇਵੰਦ ਹੁੰਦਾ ਹੈ। ਔਰ ਇਹ ਚੀਜ਼ਾਂ ਜਿਹੜੀਆਂ ਆ ਉਹ ਸਾਡੀ ਮਾਨਸਿਕ ਸਿਹਤ ਨੂੰ ਦਰੁਸਤ ਰੱਖਣ ਦੇ ਵਿੱਚ ਕਿੰਨੀਆਂ ਕੁ ਸਹਾਈ ਹੁੰਦੀਆਂ ਆ, ਇਹਦੇ ਉੱਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ। ਸਾਡੇ ਨਾਲ ਨਿਕਿਤਾ ਕੌਰ ਚੋਪੜਾ ਸਾਡੇ ਨਾਲ ਬਣੇ ਹੋਏ ਆ ਇਸ ਵੇਲੇ, ਉਹਨਾਂ ਨੇ ਫੇਸਬੁੱਕ ਦੇ ਰਾਹੀਂ ਸਾਡੇ ਨਾਲ ਜਿਹੜੀ ਸਾਂਝ ਬਣਾਈ ਹੈ, ਕਹਿੰਦੇ ਡੈਫੀਨੇਟਲੀ ਅ ਜੋਬ ਹੈਲਪਸ ਟੂ ਰਿਲੀਵ ਸਟ੍ਰੈਸ ਔਰ ਇਵਨ ਡਾਇਵਰਟਿੰਗ ਟੂ ਹੋਬੀਜ਼ ਹੈਲਪ ਐਜ ਇਟ ਡਾਇਵਰਟਸ ਮੈਂਟਲ ਟੈਨਸ਼ਨ। ਬਿਲਕੁਲ, ਸੋ ਨਿਕਿਤਾ ਜੀ ਬਿਲਕੁਲ ਸਹਿਮਤ ਆਪਾਂ ਹਨਾ। ਤੇ ਇਹ ਇੱਕ ਹੋਰ ਇੱਥੇ ਜਿਹੜੀ ਗੱਲ ਕਰਨੀ ਬਣਦੀ ਹੈ, ਆਪਣੇ ਹੁਨਰਾਂ ਨੂੰ ਜ਼ਰੂਰ ਪਛਾਣੋ, ਕਦੇ ਵੀ ਕਿਸੇ ਦੀ ਰੀਸ ਕਰਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਤੁਹਾਨੂੰ ਵੀ ਰੱਬ ਨੇ ਕੁਛ ਵੱਖਰਾ ਦਿੱਤਾ ਹੋਇਆ ਹਨਾ। ਸੋ ਤੁਹਾਡੇ ਅੰਦਰ ਵੱਖਰਾ ਕੀ ਹੈ ਉਸ ਚੀਜ਼ ਨੂੰ ਪਛਾਣੋ। ਬਹੁਤੀ ਵਾਰ ਕੀ ਹੁੰਦਾ ਕਿ ਅਸੀਂ ਕਈ ਵਾਰ ਨਾ ਰੀਸ ਕਰਕੇ ਕਰਨਾ ਚਾਹੁੰਦੇ ਹੁੰਦੇ ਆ, ਉਹ ਫਿਰ ਉਹ ਜਦੋਂ ਨਹੀਂ ਸਾਡੇ ਤੋਂ ਹੁੰਦਾ ਫਿਰ ਅਸੀਂ ਇੱਕ ਵਾਰ ਡਿਪਰੈਸ਼ਨ ਚ ਜਾਂਦੇ ਆ ਹਨਾ। ਵੀ ਉਹ ਤਾਂ ਇੱਦਾਂ ਇੱਕ ਔਰਤਾਂ ਦੇ ਵਿੱਚ ਜਿਹੜਾ ਇਹ ਫੈਕਟਰ ਜਿਹੜਾ ਆਮ ਤੌਰ ਦੇ ਉੱਤੇ ਮੰਨਿਆ ਜਾਂਦਾ ਕਿ ਜਿਹੜੀਆਂ ਔਰਤਾਂ ਦੇ ਵਿੱਚ ਪਿਛਾਂ ਖਿੱਚੂ ਪ੍ਰਵਿਰਤੀ ਹੈ ਉਹ ਦੂਰ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਇੱਕ ਦੂਸਰੇ ਨੂੰ ਹੌਸਲਾ ਵੀ ਦਈਏ ਤੇ ਇੱਕ ਦੂਸਰੇ ਨੂੰ ਸਹਿਯੋਗ ਵੀ ਕਰੀਏ, ਕਿਉਂਕਿ ਬਹੁਤ ਵਾਰ ਕੀ ਹੁੰਦਾ ਹੈ ਕਿ ਜੀ ਔਰਤਾਂ ਜਿਹੜੀਆਂ ਆ ਉਹ ਇੱਕ ਦੂਜੇ ਨੂੰ ਸਹਿਯੋਗ ਘੱਟ ਦਿੰਦੀਆਂ। ਅਸੀਂ ਹਮੇਸ਼ਾ ਦੂਜਿਆਂ ਤੋਂ ਵੀ ਸੁਣਦੇ ਹਾਂ, ਸਾਡੇ ਲਈ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡਾ ਤਾਨਾ ਆ ਜਦੋਂ ਬੰਦੇ ਕਹਿੰਦੇ ਆ ਵੀ ਜਨਾਨੀਆਂ ਦੀ ਹੀ ਨਹੀਂ ਜਨਾਨੀਆਂ ਨਾਲ ਬਣਦੀ ਹੈ ਨਾ, ਆਮ ਤੌਰ ਦੇ ਉੱਤੇ ਇਹ ਗੱਲ ਜਿਹੜੀ ਸਾਨੂੰ ਸੁਣਨ ਨੂੰ ਮਿਲਦੀ ਆ, ਪਰ ਇੱਥੇ ਸਾਨੂੰ ਜੀ ਇਹ ਸਮਝਣਾ ਬਹੁਤ ਜ਼ਰੂਰੀ। ਜਸਪਾਲ ਜੀ ਤੁਸੀਂ ਕੀ ਕਹੋਗੇ ਇਸ ਗੱਲ ਤੇ?
ਮੈਂ ਤਾਂ ਇਹੀ ਕਹੂੰਗੀ ਕਿ ਸਾਨੂੰ, ਮੈਂ ਇਸ ਮਾਮਲੇ ਵਿੱਚ ਟੱਚ ਵੁੱਡ ਬਹੁਤ ਲੱਕੀ ਰਹੀ ਆ, ਮੇਰੀਆਂ ਫਰੈਂਡਸ ਇੱਥੇ ਸਾਡਾ ਬਹੁਤ ਵੱਡਾ ਗਰੁੱਪ ਆ, ਅਸੀਂ ਬਹੁਤ ਕੁਕਿੰਗ ਵਿਆਹਾਂ ਲਈ ਵੀ ਇੱਕ ਦੂਜੇ ਲਈ ਕਦੇ ਲੱਡੂ ਬਣਾ ਕਦੇ ਕੁਛ ਬਣਾ ਇੱਦਾਂ ਦੇ ਕੰਮ ਕਰੀਦੇ ਸੀ। ਮੇਰੀਆਂ ਫਰੈਂਡਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ, ਸਾਡੀ ਕਮਿਊਨਿਟੀ ਨੇ ਜਿਹੜੇ ਵੀ ਸਾਨੂੰ ਮੇਰੇ ਹਸਬੈਂਡ ਦੇ ਫਰੈਂਡ ਸੀ ਜਾਂ ਮੇਰੇ ਫਰੈਂਡ ਸੀ ਉਹਨੇ ਕੀਤਾ। ਪਰ ਮੈਂ ਇਹ ਕਹਿੰਦੀ ਆ ਇੱਕ ਔਰਤ ਨੂੰ ਔਰਤ ਦੀ ਸਪੋਰਟ ਕਰਨੀ ਬਹੁਤ ਜ਼ਰੂਰੀ ਹੈ। ਇੱਦਾਂ ਨੀ ਤੁਸੀਂ ਕਹੋ ਹਾਏ ਤੂੰ ਕੀ ਸ਼ੁਰੂ ਕੀਤਾ, ਜੇ ਕੋਈ ਥੋੜਾ ਜਿਹਾ ਵੀ ਕਰਦਾ ਉਹਨੂੰ ਜ਼ਿਆਦਾ ਸਮਾਂ ਸਪੋਰਟ ਕਰੋ, ਉਹਨੂੰ ਕਹੋ ਹਾਂ ਤੂੰ ਸੋਹਣਾ ਕੀਤਾ, ਉਹਦਾ ਨੈਗੇਟਿਵ ਪੁਆਇੰਟ ਨਾ ਦੇਖੋ, ਉਹਨੂੰ ਪੋਜ਼ਿਟਿਵ ਦਓ, ਹੌਸਲਾ ਦਓ। ਇਸ ਕਰਕੇ ਸਾਨੂੰ ਉਹਨਾਂ ਦੀ ਸਪੋਰਟ ਇੱਕ ਦੂਜੇ ਦੀ ਕਰਨੀ ਚਾਹੀਦੀ ਆ, ਕਦੇ ਵੀ ਇਹ ਨਾ ਕਰੋ ਹਾਏ ਨੀ ਇਹ ਕੀ ਕਰਦੀ ਆ, ਲੈ ਇਹੋ ਕਿਤੇ ਪੈਸੇ ਹੈ ਨੀ ਸੀ, ਇਹ ਕਿੱਦਾਂ ਕਰਨ ਲੱਗੇ ਹੋ, ਇੰਨਾ ਕੁਛ ਹੈਗਾ, ਕਈ ਲੋਕ ਇੱਦਾਂ ਗੱਲਾਂ ਕਰਦੇ ਆ ਨਾ, ਇਹ ਕੀ ਕਰਨ ਲੱਗੇ। ਹੈਲਥ ਲਈ ਬਹੁਤ ਜਰੂਰੀ ਹੈ ਇੱਕ ਦੂਜੇ ਨੂੰ ਸਪੋਰਟ ਕਰਨਾ ਵੀ, ਸਾਨੂੰ ਕੰਮ ਕਰਨਾ ਵੀ ਬਹੁਤ ਜਰੂਰੀ ਆ। ਜਿੱਦਾਂ ਕਹਿੰਦੇ ਵੀ ਬਾਹਰ ਜਾ ਕੇ ਵੀ ਕੰਮ ਕਰਨਾ ਨਾ, ਮੈਂ ਤੁਹਾਨੂੰ ਦੱਸਦੀ ਜਦੋਂ ਮੈਂ ਕੰਮ ਤੇ ਜਾਂਦੀ ਸੀ ਨਾ, ਜਿਹੜੀਆਂ ਗੱਲਾਂ ਤੁਸੀਂ ਕਿਸੇ ਨਾਲ ਮੰਨੀ ਆਪਣੇ ਭੈਣ ਭਰਾਵਾਂ ਨਾਲ ਮੰਨੀ ਨਾ ਕਰ ਸਕਦੇ ਹੈਗੇ, ਉਹ ਤੁਸੀਂ ਆਪਣੇ ਕਲੀਗ ਤਾਂ ਕਰ ਸਕਦੇ ਆ ਉੱਥੇ, ਕਿਉਂਕਿ ਤੁਹਾਡੇ ਘਰ ਨੂੰ ਨੀ ਜਾਣਦੇ, ਤੁਹਾਨੂੰ ਨੀ ਕਿਸੇ ਨੂੰ ਜਾਣਦੇ ਨਾ, ਉਹਨੇ ਕਿਸੇ ਕੋਲ ਚੂਕ ਕਰਨੀ ਆ ਕੇ,
ਬਿਲਕੁਲ।
ਤੇ ਉੱਥੇ ਅਸੀਂ ਜਾ ਕੇ ਟਾਈਮ ਪਤਾ ਹੀ ਨੀ ਸੀ ਲੱਗਦਾ ਕਿੱਦਾਂ ਬੀਤਦਾ, ਜਾਣੀ ਆਪਣੇ ਸਾਰੇ ਦਿਲ ਦੇ ਭਾਰ ਵੀ ਹਲਕੇ ਕਰ ਲਈਦੇ ਆ, ਗੱਲਾਂ ਬਾਤਾਂ ਵੀ ਕਰ ਲੈਣੀਆਂ ਇੱਕ ਦੂਜੀ ਨਾਲ ਨਾ,
ਜੀ ਜੀ।
ਤੇ ਇਸ ਕਰਕੇ ਇੱਕ ਦੂਜੇ ਨੂੰ ਸਪੋਰਟ ਕਰਨੀ ਵੀ ਬਹੁਤ ਜ਼ਰੂਰੀ ਹੈ, ਤੇ ਆਪਣੇ ਹੁਨਰ ਨੂੰ ਪਛਾਣਨਾ ਬਹੁਤ ਜ਼ਰੂਰੀ, ਕੁਛ ਨਾ ਕੁਛ ਜ਼ਰੂਰ ਕਰੋ
ਜੀ,
ਆਪਣੇ ਆਪ ਨੂੰ ਬਿਜ਼ੀ ਰੱਖੋ
ਜੀ। ਸਾਡੇ ਨਾਲ ਪ੍ਰੀਤ ਜੁੜੇ ਸਨ, ਪ੍ਰੀਤ ਹੋਰਾਂ ਨੇ ਵੀ ਇਹੀ ਜਿਹੜਾ ਅਨੁਭਵ ਸੀ ਉਹ ਸਾਂਝਾ ਕੀਤਾ ਸੀ ਕਿ ਜਦੋਂ ਉਹ ਘਰ ਹੁੰਦੇ ਆ ਤਾਂ ਬਹੁਤ ਵਾਰ ਹਨਾ ਵੀ ਸਾਨੂੰ ਆਪਣੇ ਆਪ ਨੂੰ ਕੰਮ ਕੁੰਮ ਕਰਦੇ ਆ ਚਲੋ ਥੱਕ ਵੀ ਜਾਂਦੇ ਆ, ਪਰ ਬਹੁਤ ਸਾਰੀਆਂ ਜਦੋਂ ਤੁਸੀਂ 40 ਟੱਪ ਜਾਂਦੇ ਆ 40 ਦੀ ਉਮਰ ਤੋਂ ਤਾਂ ਬਹੁਤ ਸਾਰੇ ਜਿਹੜੇ ਰੋਗ ਆ ਹਨਾ ਉਹਨਾਂ ਦੇ ਵਿੱਚੋਂ ਵੀ ਸਾਨੂੰ ਲੰਘਣਾ ਪੈਂਦਾ, ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਉਹ ਹੌਲੀ ਹੌਲੀ ਹਨਾ ਉਹਦੇ ਸ਼ਿਕਾਰ ਆਪਾਂ ਹੁੰਦੇ ਜਾਂਦੇ ਆ। ਪਰ ਜਦੋਂ ਤੁਸੀਂ ਬਾਹਰਲੇ ਇਨਵਾਇਰਮੈਂਟ ਚ ਜਾਂਦੇ ਆ ਉਸ ਵਾਤਾਵਰਨ ਚ ਜਾਂਦੇ ਆ ਤਾਂ ਜਿਵੇਂ ਤੁਸੀਂ ਗੱਲ ਕੀਤੀ ਸੀ ਵੀ ਆਪਾਂ ਕੁਲੀਗਸ ਦੇ ਨਾਲ ਹਨਾ ਉਹ ਵੀ ਗੱਲਾਂ ਸ਼ੇਅਰ ਕਰ ਲੈਂਦੇ ਆ ਜਿਹੜੀਆਂ ਆਪਾਂ ਘਰ ਦੇ ਵਿੱਚ ਨਹੀਂ ਕਰ ਸਕਦੇ ਹੁੰਦੇ, ਔਰ ਇੱਥੇ ਇਹ ਵੀ ਡਰ ਨਹੀਂ ਹੁੰਦਾ ਵੀ ਇਹਨੇ ਜਾ ਕੇ ਮੇਰੇ ਘਰ ਗੱਲ ਕਰ ਦੇਣੀ ਆ
ਕਿਉਂ
ਜੀ ਜੀ ਔਰ ਸਮਝ ਸਾਰੇ ਰੱਖਦੇ ਹੁੰਦੇ ਕਿਉਂਕਿ ਸਾਰਿਆਂ ਦੇ ਪਰਿਵਾਰਾਂ ਦੇ ਵਿਚ ਪਿਛਲੀਆਂ ਜਿਹੜੀਆਂ ਕਹਾਣੀਆਂ ਹਨਾ ਉਹ ਇੱਕੋ ਜਿਹੀਆਂ ਹੀ ਤਕਰੀਬਨ ਹੁੰਦੀਆਂ ਚਾਹੇ ਅਸੀਂ ਆਸਟ੍ਰੇਲੀਅਨ ਪਰਿਵਾਰਾਂ ਦੀ ਗੱਲ ਕਰ ਲਈਏ ਚਾਹੇ ਅਸੀਂ ਆਪਣੇ ਪਰਿਵਾਰਾਂ ਦੀ ਗੱਲ ਕਰ ਲਈਏ ਮੈਸੇਡੋਨੀਅਨ ਬਹੁਤ ਸਾਰੀਆਂ ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਦਾ ਤਾਂ ਜਿਹੜਾ ਸੱਭਿਆਚਾਰ ਆ ਉਹ ਵੀ ਸਾਡੇ ਵਰਗਾ ਆ ਹਨਾ ਤੇ ਇਸ ਕਰਕੇ ਬਾਹਰ ਵਿਚਰ ਕੇ ਹੀ ਪਤਾ ਲੱਗਦਾ ਕਿ ਜੇ ਛੋਟਾ ਜਿਹਾ ਕੋਈ ਦੁੱਖ ਹੈ ਉਹ ਸਾਡੇ ਕੱਲਿਆਂ ਦਾ ਨਹੀਂ ਆ ਸਾਰੇ ਬਹੁਤ ਸਾਰੇ ਇਹੋ ਜਿਹੇ ਲੋਕ ਹੈਗੇ ਆ ਜਿਹਨਾਂ ਨੂੰ ਦੁੱਖ ਹੈਗੇ ਆ ਪਰ ਉਹਨਾਂ ਦੁੱਖਾਂ ਨੂੰ ਪਰੇ ਕਰਕੇ ਆਪਣੇ ਆਪ ਨੂੰ ਤੁਸੀਂ ਕਿੱਦਾਂ ਉਭਾਰਨਾ ਆ ਆਪਣੀ ਸਿਹਤ ਨੂੰ ਕਿਵੇਂ ਸਹੀ ਰੱਖਣਾ ਹੈ ਮੈਂਟਲ ਹੈਲਥ ਵਿਸ਼ੇਸ਼ ਤੌਰ ਦੇ ਉੱਤੇ ਤੁਹਾਡੇ ਲਈ ਕਿੰਨੀ ਜ਼ਰੂਰੀ ਹੈ ਕਿਉਂਕਿ ਹਰਪ੍ਰੀਤ ਹੋਰਾਂ ਨੇ ਸਾਡੇ ਨਾਲ ਗੱਲ ਕੀਤੀ ਸੀ ਹਰਪ੍ਰੀਤ ਨੇ ਇਹ ਦੱਸਿਆ ਸੀਗਾ ਕਿ ਉਹਨਾਂ ਦੀ ਫਿਜ਼ੀਕਲ ਜਿਹੜੀ ਹੈਲਥ ਸੀ ਉਹ ਖਰਾਬ ਹੋ ਰਹੀ ਸੀ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅਸਲ ਦੇ ਵਿੱਚ ਮੈਂਟਲ ਹੈਲਥ ਖਰਾਬ ਹੋਣ ਦੇ ਕਾਰਨ ਉਹਨਾਂ ਦੀ ਫਿਜ਼ੀਕਲ ਹੈਲਥ ਖਰਾਬ ਹੋ ਰਹੀ ਸੀ ਹਨਾ ਕਿਉਂਕਿ ਇਹ ਸਾਨੂੰ ਧਿਆਨ ਦੇ ਵਿੱਚ ਹੀ ਨਹੀਂ ਹੁੰਦਾ ਸਾਨੂੰ ਲੱਗਦਾ ਹੁੰਦਾ ਕਿ ਸ਼ਾਇਦ ਜਿਵੇਂ ਆਪਾਂ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਆਪਣੇ ਪਿੰਡਾਂ ਦੇ ਵਿੱਚ ਤਾਂ ਕੀ ਹੁੰਦਾ ਲੋਕੀ ਇਹ ਸੋਚਣ ਲੱਗ ਪੈਂਦੇ ਨਾ ਵੀ ਇਹਦੇ ਟੈਸਟ ਤਾਂ ਕੁਛ ਆ ਨਹੀਂ ਰਿਹਾ ਹਨਾ ਇਹਦੀਆਂ ਬਲੱਡ ਰਿਪੋਰਟ ਸਾਰਾ ਕੁਛ ਸਹੀ ਆ ਪਰ ਫਿਰ ਵੀ ਉਹ ਬੰਦਾ ਜਿਹੜਾ ਆ ਉਹ ਸਹੀ ਨਹੀਂ ਹੁੰਦਾ ਪਰਿਵਾਰ ਦੇ ਵਿੱਚ ਉਹ ਕਿਸੇ ਨਾਲ ਬੋਲਦਾ ਨਹੀਂ ਆ ਉਹ ਨਿਰਾਸ਼ ਰਹਿੰਦਾ ਚੁੱਪ ਰਹਿੰਦਾ ਤੇ ਉਹਦਾ ਕਾਰਨ ਕੀ ਹੁੰਦਾ ਹੈ ਅਸੀਂ ਉਹਨੂੰ ਕਾਰਨ ਨੂੰ ਜੋੜ ਲੈਂਦੇ ਹਾਂ ਵੀ ਇਹਨੂੰ ਕਸਰ ਹੋ ਗਈ ਇਹਨੂੰ ਹਵਾ ਆ ਗਈ ਇਹਨੂੰ ਫਲਾਣਾ ਹੋ ਗਿਆ ਹਨਾ ਅਸੀਂ ਉਹਨਾਂ ਟੂਨੇ ਟਾਮਣਾ ਦੇ ਚੱਕਰ ਚ ਪੈ ਜਾਂਦੇ ਹਾਂ ਜਾਂ ਫਿਰ ਇਹੋ ਜਿਹੇ ਜਿਹੜੇ ਕੀ ਕਹਿੰਦੇ ਹੁੰਦੇ ਆ ਪੰਡਿਤ ਆ ਜਾਂ ਫਿਰ ਇਹੋ ਜਿਹੜੇ ਬਾਬੇ ਆ ਹਨਾ ਉਹਨਾਂ ਦੇ ਚੱਕਰਾਂ ਦੇ ਵਿੱਚ ਪੈ ਜਾਂਦੇ ਹਾਂ ਪਰ ਅਸਲ ਦੇ ਵਿੱਚ ਜਿਹੜੀ ਕੀ ਸਥਿਤੀ ਹੈ ਉਹਨੂੰ ਅਸੀਂ ਸਮਝਣ ਚ ਕਈ ਵਾਰ ਅਸਮਰਥ ਹੁੰਦੇ ਹਾਂ ਸੋ ਇਹ ਗੱਲ ਜਿਹੜੀ ਆ ਅੱਜ ਜਿਹੜੀ ਅਸੀਂ ਛੇੜੀ ਹੋਈ ਆ ਇਹ ਇਸੇ ਕਰਕੇ ਛੇੜੀ ਸਿਰਫ ਇੱਕੋ ਹੀ ਪੱਖ ਅਸੀਂ ਛੇੜਿਆ ਆ ਕਿਉਂਕਿ ਮੈਂਟਲ ਹੈਲਥ ਨੂੰ ਪ੍ਰਭਾਵਿਤ ਕਰਨ ਵਾਲੇ ਬਹੁਤ ਸਾਰੇ ਤੱਥ ਆ ਜਿਨ੍ਹਾਂ ਦੇ ਉੱਤੇ ਅਸੀਂ ਗੱਲਬਾਤ ਕਰਨੀ ਆ ਅੱਜ ਅਸੀਂ ਇੱਕ ਹਫ਼ਤੇ ਦੀ ਗੱਲ ਵੀ ਕੀਤੀ ਸੀਗੀ ਕਿ ਜਿਹੜਾ ਇਹ ਹਫ਼ਤਾ ਆ 8 to 14 November ਵਾਲਾ ਇਹ ਹਫ਼ਤਾ ਜਿਹੜਾ ਆ ਉਹ ਪੈਰੀਨੈਟਲ ਜਿਹੜਾ ਡਿਪਰੈਸ਼ਨ ਆ ਉਹਨੂੰ ਵੀ ਸਮਰਪਿਤ ਕੀਤਾ ਹੋਇਆ ਆਸਟ੍ਰੇਲੀਆ ਵੱਲੋਂ ਕਿਉਂਕਿ ਇਹ ਡਿਪਰੈਸ਼ਨ ਵੀ ਬਹੁਤ ਜ਼ਿਆਦਾ ਪਾਇਆ ਜਾਂਦਾ ਆ ਔਰਤਾਂ ਦੇ ਵਿੱਚ ਇਹਦੇ ਉੱਤੇ ਫਿਰ ਕਿਸੇ ਦਿਨ ਜ਼ਰੂਰ ਗੱਲ ਕਰਾਂਗੇ ਪਰ ਅੱਜ ਜਿਹੜੀ ਅਸੀਂ ਗੱਲਬਾਤ ਕਰ ਰਹੇ ਹਾਂ ਉਹ ਕਰ ਰਹੇ ਹਾਂ ਕਿ ਸਾਡੇ ਆਮ ਜੀਵਨ ਦੇ ਵਿੱਚ ਜਿਹੜੀਆਂ ਔਰਤਾਂ ਘਰ ਦੇ ਕੰਮਕਾਜ ਤੋਂ ਇਲਾਵਾ ਬਾਹਰ ਵੀ ਜੌਬ ਕਰਦੀਆਂ ਆ ਜਾਂ ਫਿਰ ਬਾਹਰ ਜੌਬ ਕਰਨ ਦੇ ਨਾਲ ਨਾਲ ਆਪਣੇ ਹੁਨਰਾਂ ਦੇ ਨਾਲ ਜੋੜ ਕੇ ਕੋਈ ਨਾ ਕੋਈ ਜਿਹੜਾ ਕਾਰਜ ਆ ਉਹ ਕਰਦੀਆਂ ਆ ਕਿ ਉਹਨਾਂ ਦੀ ਮੈਂਟਲ ਹੈਲਥ ਫਿਟ ਰੱਖਣ ਦੇ ਵਿੱਚ ਸਟੇਬਲ ਰੱਖਣ ਦੇ ਵਿੱਚ ਇਹ ਕੰਮ ਜਿਹੜੇ ਆ ਉਹ ਸਹਾਈ ਹੁੰਦੇ ਆ ਉਹਨਾਂ ਦੇ ਲਈ ਹੈਲਪਫੁਲ ਹੁੰਦੇ ਆ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਕੁਝ ਦੋਸਤ ਇੱਧਰ ਬਣੇ ਹੋਏ ਜਸਪਾਲ ਜੀ ਆਪਾਂ ਉਹਨਾਂ ਦੇ ਮੈਸੇਜ ਵੀ ਲੈਂਦੇ ਜਾਈਏ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਜੁੜੇ ਹੋਏ ਨੇ ਹਰਕੇਸ਼ ਸਹਾਰਨਹੁਰੀ ਵਲਗੁਲਗਾ ਤੋਂ ਕਹਿੰਦੇ ਅਮਰਦੀਪ ਭੈਣ ਜੀ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਕੇਸ਼ ਜੀ ਸਾਡੇ ਵੱਲੋਂ ਤੁਹਾਨੂੰ ਵੀ ਤੇ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਸਾਂਝੇ ਕਰ ਸਕਦੇ ਹੋ ਜ਼ਰੂਰ ਤੇ ਇਸੇ ਤਰ੍ਹਾਂ ਨਰਿੰਦਰ ਠਾਰਹੁਰੀ ਸਾਡੇ ਨਾਲ ਦੁਬਾਰਾ ਜੁੜੇ ਆ ਤੇ ਇਹਨਾਂ ਨੇ ਵੀ ਕਿਹਾ ਕਹਿੰਦੇ ਬਹੁਤ ਹੀ ਵਧੀਆ ਵਿਸ਼ਾ ਜੀ ਬਹੁਤ ਬਹੁਤ ਧੰਨਵਾਦ ਰਠੌਰ ਸਾਹਿਬ ਤੁਹਾਡਾ ਵੀ ਤੇ ਤੁਸੀਂ ਇਸ ਵਿਸ਼ੇ ਦੇ ਬਾਬਤ ਕੀ ਸੋਚਦੇ ਹੋ ਕੀ ਸਮਝਦੇ ਹੋ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੇ ਇਧਰ ਫੇਸਬੁੱਕ ਦੇ ਉੱਤੇ ਸੁਖਪ੍ਰੀਤ ਸਿੰਘ ਸਿੱਧੂ ਸਾਡੇ ਨਾਲ ਜੁੜੇ ਹੋਏ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ ਤੇ ਅੱਜ ਦੇ ਇਸ ਵਿਸ਼ੇ ਦੇ ਉੱਤੇ ਜਿਹੜੀ ਹੁਣ ਗੱਲਬਾਤ ਹੈ ਉਹ ਅਸੀਂ ਥੋੜੀ ਜਿਹੀ ਹੋਰ ਕਰਾਂਗੇ ਪਰ ਉਸ ਤੋਂ ਵੀ ਪਹਿਲਾਂ ਅਸੀਂ ਜਸਪਾਲ ਹੋਰਾਂ ਤੋਂ ਜ਼ਰੂਰ ਜਾਣਾਂਗੇ ਕਿ ਜਸਪਾਲ ਜੀ ਜਿਹੜੀਆਂ ਰੈਸਪੀਜ਼ ਹੁਣ ਤੱਕ ਤੁਸੀਂ ਸਾਂਝੀਆਂ ਕਰ ਚੁੱਕੇ ਹੋ ਕਿੰਨੀਆਂ ਕੁ ਰੈਸਪੀ ਸਾਂਝੀਆਂ ਕਰ ਚੁੱਕੇ ਹੋ ਤੇ ਜੇਕਰ ਜਿਹੜੇ ਇਸ ਵੇਲੇ ਸਾਡੇ ਸਰੋਤੇ ਸੁਣ ਰਹੇ ਆ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਸ ਸੈਗਮੈਂਟ ਮਾਰਨਿੰਗ ਸ਼ੋਅ ਦੇ ਵਿੱਚ ਗੱਲਾਂ ਬਾਤਾਂ ਦਾ ਸੁਣ ਰਹੇ ਆ ਤਾਂ ਉਹਨਾਂ ਨੂੰ ਤੁਹਾਡੇ ਚੈਨਲ ਦੇ ਬਾਰੇ ਦੱਸਣਾ ਹੋਵੇ ਤਾਂ ਤੁਸੀਂ ਕਿਵੇਂ ਦੱਸੋਗੇ
ਮੇਰੀਆਂ ਨੀਲੀ 32 ਮੈਨੂੰ ਲੱਗਦਾ 32 ਮੈਂ ਪਾ ਦਿੱਤੀਆਂ ਰੈਸਪੀਆਂ ਮੈਂ ਵੀਕ ਦੀਆਂ 2 ਪਾ ਦਿੰਦੀ ਆ ਕਿਉਂਕਿ ਮੇਰੀ ਹੈਲਥ ਜਿੰਨੀ ਕੁ ਮੈਨੂੰ ਇਜਾਜ਼ਤ ਦਿੰਦੀ ਆ ਮੈਂ ਉਹਦੇ ਮੁਤਾਬਕ ਆਪਣੇ ਆਪ ਨੂੰ ਬਹੁਤ ਕੁਛ ਵੀ ਕਰਦੀ ਆ ਟਰਾਈ ਕਰਦੀ ਵੀ ਮੈਂ ਕੁਛ ਪਾਵਾਂ
ਜੀ
ਤੇ ਮੇਰੀਆਂ ਰੈਸਪੀਆਂ ਗਾਹਾਂ ਵੀ ਮੈਂ ਇਸੇ ਤਰ੍ਹਾਂ ਦਿੰਦੀ ਰਹੂੰਗੀ
ਜੇ
ਮੇਰੀਆਂ ਰੈਸਪੀਆਂ ਹੈਗੀਆਂ ਆ ਥੋੜੀਆਂ ਜਿਹੀਆਂ ਜਿੱਦਾਂ ਪਿਛਲੀਆਂ ਬੀਬੀਆਂ ਵਾਲੀਆਂ ਜਿੱਦਾਂ ਕਹਿੰਦੀਆਂ ਤੇ ਮੈਂ ਆਪਣੇ ਕਿਉਂਕਿ ਮੈਂ ਵੀ ਬੱਚਿਆਂ ਵਾਲੀ ਆ ਮੈਂ ਵੀ ਆਪਣੀਆਂ ਬੱਚਿਆਂ ਨੂੰ ਵੀ ਸਿਖਾਲਦੀ ਸੀ ਇਦਾਂ ਹੀ ਕੰਮ ਹਨਾ ਹੁਣ ਤਾਂ ਚਲੋ ਵਿਆਹੀਆਂ ਆ
ਜੀ
ਮੈਂ ਉਹੀ ਸਿਖਾਲਣ ਦੀ ਟਰਾਈ ਕਰਦੀ ਵੀ ਇੱਕ ਬੱਚੇ ਨੂੰ ਬਹੁਤ ਸੌਖੀ ਤਰ੍ਹਾਂ ਇਹ ਸਮਝ ਲੱਗ ਜਾਵੇ ਹਨਾ ਇਸ ਚੀਜ਼ ਦੀ ਜੇ ਖਾਣਾ ਕਿੱਦਾਂ ਬਣਾਉਣਾ ਆ ਕੀ ਕਰਨਾ ਸੌਖੇ ਜਿਹੇ ਸਟੈਪ ਦੇ ਨਾਲ ਤੇ 32 ਰੈਸਪੀਆਂ ਮੈਂ ਪਾ ਦਿੱਤੀਆਂ ਆ
ਠੀਕ ਤੇ ਸਾਡੇ ਜਿਹੜੇ ਸਰੋਤੇ ਸੁਣ ਰਹੇ ਆ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਦੱਸੋ ਕਿ ਤੁਹਾਡਾ ਜਿਹੜਾ ਇਹ ਚੈਨਲ ਹੈ ਫੇਸਬੁੱਕ ਦੇ ਉੱਤੇ ਜਾਂ ਯੂਟਿਊਬ ਦੇ ਉੱਤੇ ਕਿੱਥੇ ਉਹ ਵੇਖ ਸਕਦੇ ਆ ਜਿਹੜੇ ਕਦੇ ਜ਼ਰੂਰਤ ਸਮਝਣ ਤਾਂ, ਕਿਉਂਕਿ ਬਹੁਤ ਹੀ ਮਜ਼ੇਦਾਰ, ਬਹੁਤ ਹੀ ਸਵਾਦੀ ਔਰ ਜਿਹੜਾ ਉਹਨਾਂ ਦਾ ਬਣਾਉਣ ਦੇ ਢੰਗ ਜਿਹੜਾ ਤੁਸੀਂ ਦੱਸਦੇ ਹੋ, ਜਿਸ ਅੰਦਾਜ਼ ਦੇ ਵਿੱਚ ਦੱਸਦੇ ਹੋ, ਤਾਂ ਮੈਨੂੰ ਲੱਗਦਾ ਕਿ ਜਦੋਂ ਕੋਈ ਆਪ ਵੀ ਟਰਾਈ ਕਰਦਾ ਆ ਤਾਂ ਉਹ ਵਾਕਈ ਉਸੇ ਅੰਦਾਜ਼ ਦੇ ਵਿੱਚ ਜਿੱਦਾਂ ਤੁਸੀਂ ਦੱਸਦੇ ਹੁੰਦੇ ਹੋ ਔਰ ਜਿੱਦਾਂ ਦਾ ਸਵਾਦ ਅਸੀਂ ਉਮੀਦ ਕਰਦੇ ਹੁੰਦੇ ਹਾਂ ਉਦਾਂ ਦਾ ਹੀ ਸਵਾਦ ਉਹਦਾ ਬਣਾਉਣ ਤੋਂ ਬਾਅਦ ਬਣਦਾ ਹੈ। ਤੁਸੀਂ ਜ਼ਰੂਰ ਦੱਸੋ
ਮੇਰੇ ਚੈਨਲ ਦਾ, ਜੇ ਤੁਸੀਂ ਯੂਟਿਊਬ ਤੇ ਜਾਵੋ ਤੁਸੀਂ ਉੱਥੇ ਸਰਚ ਕਰ ਸਕਦੇ ਆ ਪੇਂਡੂ ਜੱਸ ਇਨ ਆਸਟ੍ਰੇਲੀਆ
ਜੀ,
ਤੇ ਮੈਂ ਫੇਸਬੁੱਕ ਤੇ ਆ, ਮੇਰਾ ਫੇਸਬੁੱਕ ਆਪਣਾ ਅਕਾਊਂਟ ਆ ਪੇਂਡੂ ਜੱਸ
ਜੀ,
ਤੇ ਇੱਕ ਮੈਂ ਜਿੱਦਾਂ ਫੇਸਬੁੱਕ ਤੇ ਹੀ ਮੇਰਾ ਚੈਨਲ ਦਾ ਵੀ ਇੱਕ ਹੈਗਾ ਆ, ਮੇਰਾ ਆਪਣਾ ਪੇਜ ਆ ਪੇਂਡੂ ਜੱਸ ਇਨ ਆਸਟ੍ਰੇਲੀਆ, ਤੁਸੀਂ ਉੱਥੇ ਵੀ ਮੇਰੀਆਂ ਰੈਸਪੀਆਂ ਦੇਖ ਸਕਦੇ ਆ।
ਠੀਕ, ਜ਼ਰੂਰ ਉਮੀਦ ਕਰਦੇ ਹਾਂ ਜੀ ਜੀ ਜੀ,
ਸਾਰੇ ਜਰੂਰ ਦੇਖੇ ਨੇ ਤੇ ਮੈਨੂੰ ਇਸੇ ਚੀਜ਼ ਨਾਲ ਹੌਸਲਾ ਮਿਲਦਾ ਆ। ਬਾਕੀ ਕਹਿੰਦੇ ਹੁੰਦੇ ਵਾਹਿਗੁਰੂ ਦਾ ਦਿੱਤਾ ਬਹੁਤ ਕੁਛ ਆ, ਪੈਸਾ ਵੀ ਹਰੇਕ ਚੀਜ਼ ਆ, ਸਿਰਫ ਮੈਨੂੰ ਆਪਣੀ ਹੈਲਥ ਦੀ ਆ ਤੇ ਦੂਸਰੀ ਮੈਂ ਇਸ ਕੰਮ ਕਰਕੇ ਬਹੁਤ ਖੁਸ਼ ਰਹਿਣ ਲੱਗ ਪਈ ਆ
ਜੀ।
ਜਿੱਦਾਂ ਮੈਂ ਤੁਹਾਨੂੰ ਦੱਸਦੀ ਆ, ਮੈਂ ਲੰਮੀ ਪਈ ਏਦਾਂ ਹਰ ਵੇਲੇ ਥੋੜਾ ਜਿਹਾ ਘਰ ਦਾ ਕਰਨਾ ਲੰਮੀ ਪੈ ਜਾਣਾ ਕਿਉਂਕਿ ਸਰੀਰ ਵੀ ਦੁਖਦਾ ਹੁੰਦਾ ਸੀ ਤੇ ਹਿੰਮਤ ਨੀ ਸੀ ਪੈਂਦੀ, ਮੈਨੂੰ ਏਦਾਂ ਲੱਗਣ ਲੱਗ ਪਿਆ ਆਪਣੇ ਆਪ ਨੂੰ, ਕਿਉਂਕਿ ਮੈਨੂੰ ਉਹ ਸਿੰਪਟਮਸ ਦਿਸਣ ਲੱਗ ਪਏ ਕਿ ਸ਼ਾਇਦ ਮੈਂ ਡਿਪਰੈਸ਼ਨ ਚ ਜਾ ਰਹੀ ਆ, ਜਿਹੜੀ ਮੈਂਟਲ ਹੈਲਥ ਤੇ ਆ ਜਿਹੜੀ ਉਹ ਡਾਊਨ ਜਾ ਰਹੀ। ਜੇ ਮੈਨੂੰ ਕੋਈ ਕੁਛ ਕਹਿੰਦਾ ਵੀ ਸੀ, ਜਿੱਦਾਂ ਅਸੀਂ ਤਿੰਨੇ ਜਣੇ ਘਰ ਚ, ਮੇਰਾ ਹਸਬੈਂਡ, ਮੇਰਾ ਲੜਕਾ ਤੇ ਮੈਂ, ਮੈਨੂੰ ਲੱਗਦਾ ਸੀ ਜਦੋਂ ਹਸਬੈਂਡ ਨੇ ਕੋਈ ਮਾੜੀ ਜਿਹੀ ਵੀ ਗੱਲ ਕਹਿੰਦੇ ਮੈਂ ਖਿੱਚ ਜਾਂਦੀ ਬਹੁਤ ਜ਼ਿਆਦਾ, ਕਿਉਂਕਿ ਮੈਂ ਏਦਾਂ ਨੀ ਸੀ ਕਰਦੀ, ਜੇ ਮੈਨੂੰ ਕੋਈ ਕੰਮ ਵੀ ਕਹੇ ਆਪੇ ਕਰਦੀ ਸੀ ਸਾਰਾ ਕੁਛ ਨਾ, ਤੇ ਇਸ ਕਰਕੇ ਜਦੋਂ ਮੈਂ ਇਹ ਚੈਨਲ ਸ਼ੁਰੂ ਕੀਤਾ ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਹੈਲਪ ਮਿਲੀ ਆ। ਮੈਂ ਇਹੀ ਚਾਹੁੰਦੀ ਮੇਰਾ ਚੈਨਲ ਦੇਖੋ, ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਮੈਨੂੰ ਹੌਸਲਾ ਕਰੋ ਤਾਂ ਕਿ ਮੈਂ ਘਰ ਰਹਿੰਦੇ ਹੋਏ ਵੀ ਆਪਣੀ ਹੈਲਥ ਨੂੰ ਠੀਕ ਰੱਖ ਸਕਾਂ, ਮੈਂਟਲ ਹੈਲਥ ਨੂੰ ਵੀ ਤੇ ਕਮਿਊਨਿਟੀ ਨੂੰ ਵੀ ਕੁਛ ਦੇ ਸਕਾਂ, ਤੁਸੀਂ ਵੀ ਮੇਰੀਆਂ ਰੈਸਪੀਆਂ ਇੰਜੋਏ ਕਰੋ
ਜੀ। ਜੀ ਬਿਲਕੁਲ ਜੀ, ਧੰਨਵਾਦ ਜੀ ਜੀ, ਬਿਲਕੁਲ ਉਮੀਦ ਕਰਦੇ ਆ ਕਿ ਜਿਵੇਂ ਤੁਸੀਂ ਆਪਣੀ ਜਿਹੜੀ ਉਸ ਸਥਿਤੀ ਦੇ ਉੱਤੇ ਵੀ ਗੱਲ ਕੀਤੀ ਔਰ ਜਿਹੜਾ ਤੁਹਾਡਾ ਤਜਰਬਾ ਰਿਹਾ, ਉਸ ਤਜਰਬੇ ਤੋਂ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਕੁਛ ਨਾ ਕੁਛ ਸਿੱਖਣਗੇ ਵੀ, ਕਿਉਂਕਿ ਬਹੁਤ ਵਾਰ ਸਾਡੇ ਜਿਹੜੇ ਅਨੁਭਵ ਆ ਉਹ ਮਿਲਦੇ ਜੁਲਦੇ ਹੁੰਦੇ ਆ ਹਨਾ, ਤੇ ਅਸੀਂ ਉਹਨਾਂ ਨੂੰ ਸਾਂਝੇ ਘੱਟ ਕਰਦੇ ਆ, ਅਸੀਂ ਸ਼ੇਅਰ ਘੱਟ ਕਰਦੇ ਆ ਹਨਾ, ਇਹ ਇੱਕ ਸਾਡੇ ਭਾਈਚਾਰੇ ਦੇ ਵਿੱਚ ਵੀ ਕਹਿ ਲਓ ਕਿ ਇੱਕ ਹੈਗਾ ਇਹ ਤੱਥ ਕਿ ਅਸੀਂ ਲੋਕ ਇਹੋ ਜਿਹੀਆਂ ਗੱਲਾਂ ਜ਼ਿਆਦਾ ਲੁਕੋ ਲੈਂਦੇ ਆ ਹਨਾ, ਅਸੀਂ ਬਹੁਤਾ ਖੁੱਲਦੇ ਨਹੀਂ ਇਹਨਾਂ ਗੱਲਾਂ ਦੇ ਵਿੱਚ ਕਿ ਮੈਂ ਇਸ ਤਰ੍ਹਾਂ ਮਹਿਸੂਸ ਕਰ ਰਹੀ ਹਾਂ, ਪਰ ਇਹ ਬਹੁਤ ਜ਼ਰੂਰੀ ਹੁੰਦਾ ਕਿ ਅਸੀਂ ਆਪਣੇ ਜਿਹੜੇ ਤਜਰਬੇ ਆ ਉਹ ਖੋਲ੍ਹੀਏ, ਇੱਕ ਦੂਜੇ ਦੇ ਨਾਲ ਸਾਂਝੇ ਕਰੀਏ ਤਾਂ ਕਿ ਅਸੀਂ ਸਿੱਖ ਵੀ ਸਕੀਏ, ਆਪਣੇ ਆਪ ਦੇ ਵਿੱਚ ਸੁਧਾਰ ਵੀ ਲਿਆ ਸਕੀਏ, ਆਪਣੀ ਸਿਹਤ ਨੂੰ, ਜਿਵੇਂ ਤੁਸੀਂ ਕਿਹਾ ਕਿ ਤੁਸੀਂ ਹੁਣ ਬੜੀ ਖੁਸ਼ੀ ਮਹਿਸੂਸ ਕਰਦੇ ਆ ਹਨਾ, ਤੁਸੀਂ ਇਹ ਕਾਰਜ ਕਰਕੇ ਵੀ ਖੁਸ਼ੀ ਮਹਿਸੂਸ ਕਰਦੇ ਆ। ਸੋ ਦੋਸਤੋ ਇਹ ਬਹੁਤ ਜ਼ਰੂਰੀ ਹੁੰਦਾ ਜਿਵੇਂ ਜਸਪਾਲ ਹੁਰਾਂ ਦੇ ਕਹਿਣ ਮੁਤਾਬਕ ਕਿ ਥੋੜੀ ਜਿਹੀ ਜ਼ਿੰਦਗੀ ਦੇ ਵਿੱਚ ਜਿਹੜੀ ਤਬਦੀਲੀ ਹੈ ਉਹ ਤੁਹਾਡੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਂਦੀ ਹੈ, ਪਰ ਜੇ ਕੋਈ ਵੀ ਤੁਹਾਡੇ ਪਰਿਵਾਰ ਦਾ ਮੈਂਬਰ, ਅਸੀਂ ਔਰਤਾਂ ਦੀ ਗੱਲ ਕਰ ਰਹੇ ਹਾਂ ਕਿਉਂਕਿ ਔਰਤ ਜਿਹੜੀ ਹੈ ਪਰਿਵਾਰ ਦਾ ਧੁਰਾ ਹੁੰਦੀ ਹੈ, ਉਹਨੇ ਪਰਿਵਾਰ ਸੰਭਾਲਣਾ ਹੁੰਦਾ ਹੈ, ਉਹਨੇ ਬੱਚੇ ਪਾਲਣੇ ਹੁੰਦੇ ਹੈ, ਉਹਨੇ ਜੋ ਸੰਸਕਾਰ ਬੱਚਿਆਂ ਨੂੰ ਦੇਣੇ, ਉਹ ਜਿਹੇ ਹੀ ਪਰਿਵਾਰ ਦੀ ਜਿਹੜੀ ਦੇਖਿਆ ਉਹ ਬਣਦੀ ਹੈ। ਸੋ ਇਸ ਕਰਕੇ ਔਰਤ ਦਾ ਬਿਲਕੁਲ ਸਲਾਮਤ ਹੋਣਾ, ਸਿਹਤ ਪੱਖੋਂ ਸਹੀ ਹੋਣਾ ਬਹੁਤ ਜ਼ਰੂਰੀ ਹੈ, ਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ। ਤੇ ਅੱਜ ਮੈਂਟਲ ਹੈਲਥ ਦੇ ਉੱਤੇ ਜਿਹੜੀ ਇਹ ਗੱਲਬਾਤ ਹੈ ਉਹ ਅਸੀਂ ਸਿਰਫ ਇੱਕ ਪੱਖ ਤੋਂ ਕੀਤੀ ਹੈ ਕਿ ਜਿਹੜੀਆਂ ਔਰਤਾਂ ਕਿਤੇ ਨਾ ਕਿਤੇ ਮਹਿਸੂਸ ਕਰਦੀਆਂ ਆ ਵੀ ਘਰ ਦੇ ਵਿੱਚ ਇਸ ਤਰ੍ਹਾਂ ਦੇ ਉਹਨਾਂ ਨੂੰ ਜਿਹੜੇ ਲੱਛਣ ਆ ਉਹ ਲੱਗਦੇ ਆ ਕਿ ਉਹ ਥਕਾਵਟ ਮਹਿਸੂਸ ਕਰਦੀਆਂ ਜ਼ਿਆਦਾ ਹਨਾ, ਜਾਂ ਅਚਾਨਕ ਉਹਨਾਂ ਦੇ ਜ਼ਿੰਦਗੀ ਦੇ ਵਿੱਚ, ਜੀਵਨ ਦੇ ਵਿੱਚ ਕਿੱਦਾਂ ਦੀ ਤਬਦੀਲੀ ਆਈ ਹੈ। ਬਹੁਤ ਸਾਰੇ ਲੋਕਾਂ ਦੀਆਂ ਜੋਬਸ ਚਲੀਆਂ ਗਈਆਂ ਸੀਗੀਆਂ ਕੋਵਿਡ ਦੇ ਟਾਈਮ ਦੇ ਵਿੱਚ, ਚਲੋ ਹੁਣ ਜੋਬਸ ਜਿਹੜੀਆਂ ਦੁਬਾਰਾ ਬੈਕ ਟੂ ਨਾਰਮਲ ਹੋ ਰਹੀਆਂ, ਪਰ ਉਸ ਸਮੇਂ ਦੇ ਵਿੱਚ ਵੀ ਸ਼ਾਇਦ ਬਹੁਤ ਸਾਰੇ ਲੋਕਾਂ ਨੇ ਇਹੋ ਜਿਹੀ ਸਥਿਤੀ ਦਾ, ਇਹੋ ਜਿਹੇ ਹਾਲਾਤ ਦਾ ਸਾਹਮਣਾ ਕੀਤਾ ਹੋਣਾ। ਸੋ ਜੇਕਰ ਇਹੋ ਜਿਹੇ ਹਾਲਾਤ ਬਣਨ ਤੋਂ ਬਾਅਦ ਤੁਸੀਂ ਡਿਪਰੈਸ਼ਨ ਦੇ ਵਿੱਚ ਗਏ ਹੋ, ਐਂਗਜ਼ਾਇਟੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਤੁਹਾਨੂੰ ਲੱਗੀ ਹੈ, ਤੁਸੀਂ ਕਈ ਵਾਰ ਉਹ ਚੀਜ਼ ਸਮਝ ਨਹੀਂ ਪਾਉਂਦੇ ਕਿ ਤੁਹਾਡੇ ਨਾਲ ਇਸ ਤਰ੍ਹਾਂ ਹੋ ਰਿਹਾ, ਜਿਵੇਂ ਜਸਪਾਲ ਹੋਰਾਂ ਨੇ ਕਿਹਾ ਕਿ ਮੈਂ ਲੇਟੀ ਰਹਿੰਦੀ ਸੀਗੀ ਹਨਾ, ਤੇ ਮੇਰਾ ਕਿਸੇ ਚੀਜ਼ ਦੇ ਵਿੱਚ ਇੰਟਰਸਟ ਨਹੀਂ ਸੀ ਬਣਦਾ, ਦਿਲਚਸਪੀ ਨਹੀਂ ਬਣਦੀ ਸੀ, ਥੱਕਿਆ ਥੱਕਿਆ ਰਹਿੰਦਾ ਸੀ ਸਰੀਰ, ਔਰ ਥੋੜੇ ਜਿਹੇ ਕੰਮ ਤੋਂ ਬਾਅਦ ਤੁਸੀਂ ਥੱਕ ਜਾਂਦੇ ਸੀ। ਔਰ ਜਸਪਾਲ ਜੀ ਮੈਂ ਵੀ ਇੱਥੇ ਜ਼ਰੂਰ ਐਡ ਕਰਨਾ ਚਾਹਾਂਗੀ ਕਿ ਇਹ ਬਹੁਤ ਬੈਡ ਇਫੈਕਟ ਜਿਹੜਾ ਸਾਡੀ ਸਿਹਤ ਦੇ ਉੱਤੇ ਪੈਂਦਾ, ਕਿਉਂਕਿ ਸਾਡੀ ਉਹਦੇ ਨਾਲ ਫਿਜ਼ੀਕਲ ਹੈਲਥ ਜਿਹੜੀ ਆ ਉਹ ਉਹ ਵੀ ਬਹੁਤ ਡਾਊਨ ਜਾਂਦੀ ਹੈ। ਇਹ ਐਕਚੁਅਲ ਦੇ ਵਿੱਚ ਹੁੰਦੀ ਮੈਂਟਲ ਹੈਲਥ ਹੀ ਹੈ। ਔਰ ਮੇਰੇ ਨਾਲ ਵੀ ਇੱਕ ਦੋ ਵਾਰ ਇਸ ਤਰ੍ਹਾਂ ਜਿਹੜਾ ਉਹ ਹੋ ਚੁੱਕਿਆ ਕਿ ਜਦੋਂ ਆਪਾਂ ਇੱਥੇ ਆਏ ਹਾਂ, ਮੈਂ ਵੀ ਜੇ ਆਪਣੇ ਪਿਛੋਕੜ ਦੀ ਗੱਲ ਕਰਾਂ, ਮੈਂ ਉੱਥੇ ਦੋ ਜੋਬਸ ਕਰਦੀ ਸੀ, ਹੈ ਨਾ, ਟੀਚਿੰਗ ਦੇ ਵਿੱਚ ਵੀ ਕਰਦੀ ਸੀ, ਮੈਂ ਰੇਡੀਓ ਤੇ ਵੀ ਕਰਦੀ ਸੀ, ਹੈ ਨਾ। ਸੋ ਦੋ ਦੋ ਜੋਬਸ ਕਰਨ ਤੋਂ ਬਾਅਦ ਇੱਥੇ ਆ ਕੇ ਜਦੋਂ ਤੁਸੀਂ ਇੱਕ ਨਵੇਂ ਮਾਹੌਲ ਦੇ ਵਿੱਚ ਜਾਂਦੇ ਹੋ, ਔਰ ਇੱਥੇ ਆ ਕੇ ਤੁਸੀਂ ਜਦੋਂ ਅੱਗੇ ਜੋਬ ਦੇ ਵਿੱਚ ਟਰਾਈ ਨਹੀਂ ਕਰਦੇ, ਤਾਂ ਤੁਹਾਡਾ ਇੱਕ ਬਹੁਤ ਵੱਡਾ ਗੈਪ ਬਣ ਜਾਂਦਾ ਹੈ, ਉਹਦੇ ਵਿੱਚ ਤੁਹਾਡਾ ਬਹੁਤ ਵੱਡਾ ਵਕਫਾ ਬਣ ਜਾਂਦਾ ਹੈ ਬਾਹਰਲੇ ਵਾਤਾਵਰਣ ਜਾਂ ਬਾਹਰਲੇ ਲੋਕਾਂ ਦੇ ਨਾਲੋਂ, ਤੇ ਅੰਦਰ ਜਿਹੜੇ ਜਿਹੜਾ ਤੁਹਾਡਾ ਪਰਿਵਾਰ ਆ ਜਾਂ ਜਿਹੜਾ ਤੁਹਾਡਾ ਆਲਾ ਦੁਆਲਾ ਜਾਂ ਜਿਹੜੇ ਤੁਹਾਡੇ ਨੇੜਲੇ ਰਿਸ਼ਤੇਦਾਰ ਸੰਬੰਧੀ ਦੋਸਤ ਨੇ, ਹਨਾ, ਉਹਨਾਂ ਦੇ ਨਾਲ ਇੱਕ ਅਲੱਗ ਤਰ੍ਹਾਂ ਦਾ ਮਾਹੌਲ ਹੁੰਦਾ, ਜਿਹੜਾ ਬਾਹਰਲਾ ਵਾਤਾਵਰਣ ਹੈ ਉਹ ਬਿਲਕੁਲ ਵੱਖਰਾ ਹੁੰਦਾ। ਸੋ ਉਹਨਾਂ ਦੋਹਾਂ ਜਿਹੜੇ ਵਾਤਾਵਰਣ ਦੇ ਵਿੱਚ ਤੁਸੀਂ ਕਿਵੇਂ ਵਿਚਰਨਾ, ਇਹਦੇ ਵਿੱਚ ਵੀ ਇੱਕ ਜਿਹੜਾ ਗੈਪ ਬਣਦਾ ਜਾਂਦਾ, ਇਹ ਤੁਹਾਨੂੰ ਕਿਤੇ ਨਾ ਕਿਤੇ ਅੰਤਰਮੁਖੀ ਬਣਾ ਦਿੰਦਾ। ਤੁਸੀਂ ਬਾਹਰ ਨਿਕਲਦਿਆਂ ਡਰਦੇ ਹੋ, ਤੁਹਾਨੂੰ ਲੱਗਦਾ ਕਿ ਹਨਾ ਮੈਂ ਤਾਂ ਉਹਨਾਂ ਦਾ ਸਾਹਮਣਾ ਹੀ ਨਹੀਂ ਕਰ ਪਾਉਂਗੀ, ਉਹਨਾਂ ਲੋਕਾਂ ਦਾ ਮੈਂ ਤਾਂ ਉਹਨਾਂ ਦੀ ਗੱਲ ਹੀ ਨਹੀਂ ਸਮਝ ਪਾਉਂਗੀ, ਹਨਾ। ਔਰ ਤੁਸੀਂ ਬਿਲਕੁਲ ਪੜ੍ਹ ਲਿਖ ਕੇ ਵੀ ਅਨਪੜ੍ਹਾਂ ਵਰਗੀ ਜਿਹੜੀ ਸਥਿਤੀ ਹੈ ਉਹ ਤੁਹਾਡੇ ਲਈ ਬਣ ਜਾਂਦੀ ਹੈ। ਸੋ ਇਹਦੇ ਲਈ ਬਹੁਤ ਜ਼ਰੂਰੀ ਹੁੰਦਾ ਕਿ ਤੁਸੀਂ ਜਿੰਨੀ ਜਲਦੀ ਇਸ ਚੀਜ਼ ਨੂੰ ਪਛਾਣ ਲਓ, ਉਸ ਮਾਹੌਲ ਦੇ ਵਿੱਚੋਂ ਆਪਣੇ ਆਪ ਨੂੰ ਉਭਾਰ ਲਓ, ਤਾਂ ਤੁਸੀਂ ਆਪਣਾ ਜਿਹੜਾ ਬਚਾਅ ਆ ਉਹ ਕਰ ਸਕੋਗੇ। ਸੋ ਅੱਜ ਦੇ ਇਸ ਵਿਸ਼ੇ ਦੇ ਉੱਤੇ ਜਿਹੜੇ ਵੀ ਦੋਸਤਾਂ ਨੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਸ ਵੇਲੇ ਹਰਮੰਦਰ ਕਾਂਗੂਰੀ ਸਾਡੇ ਨਾਲ ਜੁੜੇ ਨੇ, ਕਹਿੰਦੇ ਬਹੁਤ ਖੂਬ ਜੀ, ਬਹੁਤ ਬਹੁਤ ਧੰਨਵਾਦ ਹਰਮੰਦਰ ਜੀ, ਤੁਸੀਂ ਹੌਸਲਾ ਅਫਜ਼ਾਈ ਵੀ ਕੀਤੀ ਹੈ, ਹਮੇਸ਼ਾ ਹੀ ਕਰਦੇ ਹੋ। ਤੇ ਅੱਜ ਦੇ ਇਸ ਵਿਸ਼ੇ ਦੇ ਉੱਤੇ ਜਿਹੜੀ ਗੱਲ ਸੀ ਉਹ ਕਰਨੀ ਕਿਉਂ ਅਹਿਮ ਸੀ, ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵੀ ਦੱਸਿਆ, ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਗੱਲਬਾਤ ਜਿਹੜੀ ਉਹ ਲੈ ਕੇ ਅਸੀਂ ਹਾਜ਼ਰ ਹੁੰਦੇ ਰਹਾਂਗੇ। ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਹੁਣ ਲਗਭਗ ਸਮਾਪਤ ਹੈ, ਪਰ ਹਰਮੰਦਰ ਹੋਰਾਂ ਨੇ ਆਪਣਾ ਜਿਹੜਾ ਵਿਚਾਰ ਹੈ ਦਿੱਤਾ, ਕਹਿੰਦੇ ਬਾਹਰਲੇ ਸਮਾਜ ਨਾਲ ਤਾਲਮੇਲ ਹੋਣਾ ਅਤਿ ਜ਼ਰੂਰੀ ਹੈ ਜੀ। ਬਿਲਕੁਲ ਜੀ, ਬਿਲਕੁਲ। ਔਰ ਇਹਦੇ ਨਾਲ ਤੁਹਾਡਾ ਜਿਹੜਾ ਸਵੈ ਭਰੋਸਾ ਆ ਉਹਦੇ ਵਿੱਚ ਤਾਂ ਵਾਧਾ ਹੁੰਦਾ ਹੀ ਹੁੰਦਾ, ਪਰ ਨਾਲ ਹੀ ਨਾਲ ਤੁਹਾਡੇ ਤਜਰਬੇ ਦੇ ਵਿੱਚ ਬਹੁਤ ਜਿਹੜਾ ਵੱਡਾ ਵਾਧਾ ਹੁੰਦਾ ਹੈ ਨਾ। ਜਿੰਨਾ ਤੁਸੀਂ ਦੂਜਿਆਂ ਚ ਵਿਚਰਦੇ ਹੋ ਓਨਾ ਹੀ ਜ਼ਿਆਦਾ ਤੁਸੀਂ ਸਿੱਖਦੇ ਵੀ ਹੋ। ਸੋ ਬਹੁਤ ਬਹੁਤ ਸ਼ੁਕਰੀਆ ਦੋਸਤੋ, ਅੱਜ ਦੇ ਇਸ ਟੋਪਿਕ ਦੇ ਉੱਤੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਅਸੀਂ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਦੇ ਰਿਹਾ ਕਰਾਂਗੇ। ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦੀ ਹਾਂ ਜਸਪਾਲ ਕੌਰ ਹੋਰਾਂ ਦੇ, ਜਿਨ੍ਹਾਂ ਨੇ ਆਪਣੇ ਜਿਹੜੇ ਤਜਰਬੇ ਆ ਉਹ ਵੀ ਸਾਡੇ ਨਾਲ ਸਾਂਝੇ ਕੀਤੇ, ਔਰ ਪੇਂਡੂ ਜਸ ਇਨ ਆਸਟ੍ਰੇਲੀਆ ਚੈਨਲ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਕਿਵੇਂ ਉਭਾਰਿਆ ਉਸ ਡਿਪਰੈਸ਼ਨ ਦੇ ਵਿੱਚੋਂ, ਉਹ ਸਾਰੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ। ਸੋ ਤੁਹਾਡਾ ਵੀ ਜਸਪਾਲ ਜੀ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਅਮਰਜੀਤ ਜੀ, ਅਮਰਦੀਪ ਜੀ, ਤੁਸੀਂ ਮੈਨੂੰ ਜੁਆਇਨ ਕਰਾਇਆ, ਮੈਨੂੰ ਆਪਣੇ ਵਿਚਾਰ ਰੱਖਣ ਦੇ ਮੌਕੇ ਦਿੱਤੇ, ਤੇ ਮੈਂ ਸਾਰਿਆਂ ਨੂੰ ਕਹੂੰ ਇਹ ਪ੍ਰੋਗਰਾਮ ਜ਼ਰੂਰ ਦੇਖੋ, ਮੈਂ ਵੀ ਦੇਖਦੀ ਆ, ਇਹਦੇ ਵਿੱਚ ਬਹੁਤ ਸੋਹਣੀਆਂ ਗੱਲਾਂ ਦੱਸੀਆਂ ਜਾਂਦੀਆਂ ਆ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ
ਬਹੁਤ ਬਹੁਤ ਸ਼ੁਕਰੀਆ ਜੀ। ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਤੇ ਹਰਮਨ ਰੇਡੀਓ ਤੇ ਅੱਜ ਦਾ ਮਾਰਨਿੰਗ ਸ਼ੋਅ ਯਾਨੀ ਕਿ ਲਹਿਰਾਂ ਹੁਣ ਸਾਨੂੰ ਇੱਥੇ ਹੀ ਰੋਕਣਾ ਪੈਣਾ ਹੈ, ਪਰ ਅਗਲੇ ਹਫ਼ਤੇ ਲਹਿਰਾਂ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਚ ਹੋਵਾਂਗੀ ਹਾਜ਼ਰ। ਕੱਲ ਦਾ ਪ੍ਰੋਗਰਾਮ ਐਡੀਲੇਡ ਤੋਂ ਲੈ ਕੇ ਹਾਜ਼ਰ ਹੋਣਗੇ ਸੁਖਪ੍ਰੀਤ ਹੋਰੀ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੀ ਨਜ਼ਰ ਕੀਤਾ, ਪਰ ਪ੍ਰੋਗਰਾਮ ਦੌਰਾਨ ਬਹੁਤ ਸਾਰੀਆਂ ਕਮੀਆਂ ਰਹੀਆਂ ਹੋਣਗੀਆਂ, ਉਹਨਾਂ ਦੇ ਲਈ ਮਾਫ਼ੀ ਹੈ। ਅੱਗੇ ਤੋਂ ਸੁਧਾਰ ਦੀ ਉਮੀਦ ਦੇ ਨਾਲ ਤੁਹਾਡੇ ਨਾਲ ਬਣਾਉਂਦੇ ਰਹਾਂਗੇ ਰਾਬਤਾ। ਜਿਹੜੇ ਵੀ ਦੋਸਤ ਸਾਡੇ ਨਾਲ ਜੁੜੇ ਹੋਏ, ਜਿਨ੍ਹਾਂ ਦੇ ਮੈਸੇਜਿਸ ਮੈਂ ਨਹੀਂ ਵੀ ਲੈ ਸਕੀ, ਉਹਨਾਂ ਤੋਂ ਵੀ ਮਾਫ਼ੀ ਚਾਹੁੰਦੀ ਹਾਂ। ਤੇ ਦੋਸਤੋ ਮਿਲਦੇ ਹਾਂ ਫਿਰ ਅਗਲੇ ਹਫ਼ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ, ਸਾਡੇ ਮਾਰਨਿੰਗ ਸ਼ੋਅ ਦੇ ਵਿੱਚ ਹਰਮਨ ਰੇਡੀ ਤੇ ਹੋਰ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਰਹਿਣੇ ਆ, ਤੁਸੀਂ ਲਓ ਉਹਨਾਂ ਦਾ ਲੁਤਫ ਤੇ ਮੈਨੂੰ ਦਿਓ ਇਜਾਜ਼ਤ ਮੇਰੇ ਵੱਲੋਂ ਬਹੁਤ ਪਿਆਰ ਭਰੀ। ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।